ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਮਹਾਨ ਮਿਹਰ ਕੀਤੀ ਇਹ ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਸਮਾਂ ਮਿਲਿਆ। ਜ਼ਿੰਦਗੀ ਵਿੱਚ ਕੁਛ ਘੜੀਆਂ ਇੱਦਾਂ ਦੀਆਂ ਆਉਂਦੀਆਂ ਨੇ ਟੋਟਲੀ ਲਾਈਫ ਚੇਂਜ ਕਰ ਹੋ ਜਾਂਦੀ ਹੈ, ਕੁਛ ਘੜੀਆਂ ਐਸੀਆਂ ਹੁੰਦੀਆਂ ਨੇ ਕਿ ਮੁੜ ਕੇ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ। ਤੇ ਸੁਭਾਗੀਆਂ ਤਾਂ ਹੀ ਬਣਨਗੀਆਂ ਇਹ ਘੜੀਆਂ ਕਿ ਇਹਨਾਂ ਘੜੀਆਂ ਵਿੱਚ ਅਸੀਂ ਸਹੀ ਢੰਗ ਨਾਲ ਸੁਣ ਲਈਏ, ਸਮਝ ਲਈਏ ਤੇ ਮੰਨ ਲਈਏ, ਫਿਰ ਦੁੱਖ ਦੀਆਂ ਘੜੀਆਂ ਵੇਖਣੀਆਂ ਨਹੀਂ ਪੈਂਦੀਆਂ। ਜ਼ਿੰਦਗੀ ਵਿੱਚੋਂ ਦੁੱਖ ਉੱਡ ਜਾਂਦਾ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹੁਣ ਆਪਾਂ ਕਹਾਂਗੇ ਫਿਰ ਫਲਾਣਾ ਤੇ ਬਾਣੀ ਬਹੁਤ ਪੜ੍ਹਦਾ ਹੈ, ਉਹ ਕਿਉਂ ਦੁਖੀ ਹੈ? ਕੁਐਸਚਨ ਹੈ ਨਾ, ਸਵਾਲ ਖੜਾ ਹੋ ਗਿਆ ਵੀ ਫਲਾਣਾ ਤੇ ਬਹੁਤ ਪਾਠ ਕਰਦਾ ਉਹ ਕਿਉਂ ਦੁਖੀ ਹੈ? ਬਈ ਫਲਾਣੇ ਉੱਤੇ ਤੇ ਬਹੁਤ ਦੁੱਖ ਆਏ, ਫਲਾਣੇ ਤੇ ਬਹੁਤ, ਜਿੰਨੇ ਭਗਤਾਂ ਦੇ ਦੁੱਖ ਆਏ ਇੰਨੇ ਕਿਸੇ ਦੇ ਵੀ ਨਹੀਂ ਆਏ, ਜਿੰਨੇ ਗੁਰਮੁਖਾਂ ਮਹਾਂਪੁਰਸ਼ਾਂ ਤੇ ਦੁੱਖ ਆਏ ਇੰਨੇ ਕਿਸੇ ਤੇ ਵੀ ਨਹੀਂ ਆਏ। ਤੱਤੀ ਤਵੀ ਤੇ ਬਿਠਾਇਆ ਗਿਆ, ਦੇਗ ਵਿੱਚ ਉਬਾਲਿਆ ਗਿਆ, ਸੀਸ ਵਿੱਚ ਰੇਤਾ ਪਾਇਆ ਗਿਆ, ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਦਿੱਤਾ ਗਿਆ, ਭਾਈ ਤਾਰੂ ਸਿੰਘ ਦਾ ਖੋਪਰ ਲਾਹ ਦਿੱਤਾ ਗਿਆ, ਭਾਈ ਸ਼ਵੇਕ ਸਿੰਘ ਸ਼ਹਿਬਾਜ ਸਿੰਘ ਵਰਗੇ ਚਰਖੜੀਆਂ ਤੇ ਚੜ੍ਹ ਗਏ। ਨਾਲੇ ਕਹਿੰਦੇ ਆ ਜੀ ਦੁੱਖ ਨਹੀਂ ਆਉਂਦਾ, ਦੁੱਖ ਤੇ ਸਾਰਿਆਂ ਤੇ ਆਏ। ਹੁਣ ਸਵਾਲ ਹੈ ਨਾ ਬੜਾ ਵੱਡਾ ਵੀ ਦੁੱਖ ਤੇ ਆਏ ਨਾਲੇ ਕਹਿੰਦੇ ਉਹ ਦੁੱਖ ਨਹੀਂ ਆਉਂਦਾ, ਇਹਦਾ ਮਤਲਬ ਉਹ ਬਾਣੀ ਨਹੀਂ ਸੀ ਸੁਣਦੇ ਵੀ ਉਹਨਾਂ ਤੇ ਦੁੱਖ ਕਿਉਂ ਆਏ, ਉਹਨਾਂ ਤੇ ਤਕਲੀਫਾਂ ਕਿਉਂ ਆਈਆਂ, ਉਹ ਇਹਦਾ ਮਤਲਬ ਕੀ ਹੈ ਵੀ ਬਾਣੀ ਨਹੀਂ ਸੀ ਸੁਣਦੇ, ਉਹ ਪਾਠ ਭਜਨ ਨਹੀਂ ਸੀ ਕਰਦੇ? ਨਹੀਂ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦਿਨ ਦਾ ਸਵਾਦ ਹੀ ਤਾਂ ਆਉਂਦਾ ਜੇ ਰਾਤ ਹੋਵੇ, ਦਿਨ ਦੀ ਕਦਰ ਹੀ ਤਾਂ ਜੇ ਰਾਤ ਹੈ, ਜੇ ਰਾਤ ਨਾ ਹੋਵੇ ਦਿਨ ਦੀ ਕਿਸੇ ਨੇ ਕਦਰ ਨਹੀਂ ਕਰਨੀ। ਇਹ ਦੁੱਖ ਤੇ ਸੁੱਖ ਦੋਵੇਂ ਰਹਿਣਗੇ ਤਾਂ ਹੀ ਜ਼ਿੰਦਗੀ ਦਾ ਰਸ ਹੈ, ਬੇਕਾਰ ਹੋ ਜਾਏਗੀ ਜ਼ਿੰਦਗੀ ਜੇ ਸਿਰਫ ਸੁੱਖ ਹੀ ਹੋਣ। ਇਹ ਦੁੱਖ ਸੁੱਖ ਦੋਵੇਂ ਨਾਲ ਨਾਲ ਪੈਰਲਰ ਚੱਲਦੇ ਰਹਿੰਦੇ ਨੇ, ਪਰ ਫਰਕ ਇਹਨਾਂ ਹੈ ਗੁਰਮੁਖੋ, ਸਾਨੂੰ ਇਹ ਦੁੱਖ ਦੁਖੀ ਕਰਦੇ ਨੇ, ਪਰ ਦੁੱਖ ਭਗਤਾਂ ਤੇ ਵੀ ਆਏ ਆ, ਗੁਰੂਆਂ ਤੇ ਵੀ ਆਏ ਆ, ਉਹਨਾਂ ਨੂੰ ਵੱਡੇ ਵੱਡੇ ਦੁੱਖਾਂ ਨੇ ਦੁਖੀ ਨਹੀਂ ਕੀਤਾ। ਆਖੋ ਸਤਿਨਾਮ, ਦੁੱਖ ਤੇ ਆਏ ਇਹ ਤੇ ਮਾਲਕ ਦਾ ਨਿਯਮ ਹੈ ਨਾ ਜੀ, ਦੁੱਖ ਤੇ ਆਉਣਾ ਹੀ ਆਉਣਾ ਹੈ, ਪਰ ਨਿਯਮ ਹੈ, ਮਾਲਕ ਦਾ ਨਿਯਮ ਹੈ, ਪਰਮਾਤਮਾ ਦੀ ਖੇਡ ਹੈ, ਦੁੱਖ ਤੇ ਆਏਗਾ, ਪਰ ਸਾਡੀ ਪਰਖ ਇੱਥੋਂ ਹੋਣੀ ਹੈ ਵੀ ਅਸੀਂ ਦੁੱਖ ਨੂੰ ਜਾਣਦੇ ਕਿੰਨਾ ਕੁ। ਇੱਕ ਬੰਦਾ ਉਹ ਹੈ ਜਿਹਨੂੰ ਮਾੜਾ ਜਿਹਾ ਦੁੱਖ ਵੀ ਬਹੁਤ ਦੁਖੀ ਕਰ ਜਾਂਦਾ ਹੈ, ਤੇ ਕਈ ਬੰਦੇ ਇੱਦਾਂ ਦੇ ਸਟਰੋਂਗ ਨੇ ਜਿਨ੍ਹਾਂ ਨੂੰ ਵੱਡੇ ਵੱਡੇ ਦੁੱਖ ਵੀ ਦੁਖੀ ਨਹੀਂ ਕਰ ਸਕਦੇ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ। ਅੱਗੇ ਪੜ੍ਹਿਓ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਦੁੱਖ ਆਉਂਦਾ ਨਹੀਂ ਇਹ ਕਿਤੇ ਨਹੀਂ ਲਿਖਿਆ, ਦੁੱਖ ਨੂੰ ਜਾਣੇਗਾ ਕੁਛ ਨਹੀਂ ਇਹ ਗੱਲ ਸੱਚ ਹੈ, ਦੁੱਖ ਆਏਗਾ ਇਹ ਤੇ ਸੱਚ ਹੈ, ਪਰ ਤੁਸੀਂ ਦੁੱਖ ਨੂੰ ਜਾਣੋਗੇ ਨਹੀਂ ਕਦੋਂ, ਜਦੋਂ ਅਕਲ ਹੋਵੇ। ਮੈਂ ਬੇਨਤੀ ਬਹੁਤ ਵਾਰ ਕੀਤੀ ਹੈ, ਵੇਖੋ ਜੀ ਸੁਣਿਓ, ਕਈ ਬੰਦੇ ਉਹ ਨੇ ਜਿਨ੍ਹਾਂ ਨੂੰ ਡਾਕਟਰ ਨੇ ਇੱਦਾਂ ਦੱਸਿਆ ਹੋਵੇ ਵੀ ਬਾਰਡਰ ਲਾਈਨ ਤੇ ਹੈ ਤੇਰੀ ਸ਼ੂਗਰ, ਡਾਇਬਟੀਜ਼ ਹੋ ਗਈ ਤੈਨੂੰ, ਤੂੰ ਸ਼ੂਗਰ ਹੋ ਗਈ ਤੈਨੂੰ, ਬਸ ਮਿੱਠਾ ਖਾਣਾ ਘਟਾ ਲੈ, ਛੱਡ ਦੇ, ਹਜੇ ਥੋੜ੍ਹੀ ਜਿਹੀ ਵਧੀ ਹੈ, ਬਾਰਡਰ ਲਾਈਨ ਤੇ ਹੈ। ਤੇ ਕਈ ਬੰਦੇ ਫਿਰ ਲੋਕਾਂ ਨੂੰ ਫੋਨ ਕਰ ਕਰਕੇ ਦੱਸਣਗੇ ਮੈਨੂੰ ਤੇ ਜੀ ਸ਼ੂਗਰ ਹੋ ਗਈ, ਮੈਂ ਮੇਰਾ ਕਾਹਦਾ ਜਿਉਣ ਹੈ ਜੀ, ਬਸ ਸ਼ੂਗਰ ਦਾ ਮਰੀਜ਼ ਕਾਹਦਾ, ਉਹ ਲੋਕਾਂ ਨੂੰ ਦੱਸਦਾ ਫਿਰਦਾ ਮੈਂ ਮਰੀਜ਼ ਹਾਂ, ਮੈਂ ਬਿਮਾਰ ਹਾਂ। ਇੱਕ ਬੰਦਾ ਉਹ ਹੈ ਜਿਹਨੂੰ ਤੁਸੀਂ ਫੋਨ ਕਰਕੇ ਪੁੱਛੋਗੇ ਅਸੀਂ ਸੁਣਿਆ ਜੀ ਤੈਨੂੰ ਸ਼ੂਗਰ ਹੋ ਗਈ, 300 ਤੋਂ ਵੱਧ ਦੱਸਦੇ ਨੇ ਤੈਨੂੰ ਸ਼ੂਗਰ ਆਈ ਹੈ ਰਿਪੋਰਟ ਵਿੱਚ। ਉਹ ਹੱਸ ਕੇ ਕਹਿੰਦਾ ਉਹ ਕੋਈ ਨਹੀਂ ਫਿਕਰ ਨਾ ਕਰੋ, ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਹੀ ਸ਼ੂਗਰ ਤੁਰੀ ਫਿਰੇਗੀ, ਕੀ ਪਰਵਾਹ। ਭਾਵ ਉਹਦਾ ਮਨ ਕਾਇਮ ਹੈ, ਇੱਕੋ ਹੈ ਜਿਹੜਾ ਦੁੱਖ ਨੂੰ ਜਾਣਦਾ ਹੀ ਕੁਛ ਨਹੀਂ, ਇੱਕ ਚੀਕਾਂ ਮਾਰਦਾ। ਨਿੱਕੇ ਜੇ ਕਤੂਰੇ ਨੂੰ ਚੁੱਕ ਕੇ ਤੁਸੀਂ ਧਰਤੀ ਤੇ ਮਾਰੋ, ਪਟਕਾ ਕੇ ਕਿਵੇਂ ਚੌਂ ਚੌਂ ਕਰਦਾ ਹੈ। ਉਹ ਕੁੱਤੇ ਦਾ ਪੁੱਤ ਹੈ, ਕੁੱਤੇ ਦਾ ਬੱਚਾ ਹੈ, ਇੱਕ ਸ਼ੇਰ ਦਾ ਬੱਚਾ ਹੈ। ਬੱਚੇ ਨੂੰ ਤੁਸੀਂ ਪਟਕਾ ਕੇ ਧਰਤੀ ਨਾਲ ਮਾਰੋ, ਉਹ ਨਹੀਂ ਚੀਕਾਂ ਮਾਰਦਾ, ਉਹਦਾ ਫਰਕ ਹੈ। ਕਿਉਂ ਭਲਾ? ਉਹਦਾ ਦਿਲ ਤਕੜਾ ਹੈ, ਦਿਲ ਤਕੜਾ ਹੈ, ਬਸ ਆਹੀ ਫਰਕ ਹੈ। ਦੁੱਖ ਆਵੇਗਾ ਨਹੀਂ ਇਹ ਭੁੱਲ ਜਾਓ, ਦੁੱਖ ਆਉਣਗੇ ਸਭ ਤੇ, ਇਹ ਪਰਮਾਤਮਾ ਦਾ ਨਿਯਮ ਹੈ। ਪਰ ਅਕਲ ਜਦੋਂ ਲਏਗਾ ਫਿਰ ਦੁੱਖ ਨੂੰ ਜਾਣੇਗਾ ਕੁਛ ਨਹੀਂ, ਫਿਰ ਤੂੰ ਬੇਪਰਵਾਹ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇ ਬਾਜ ਸੱਚੇ ਨਾ। ਇੱਕ ਮਾਲਕ ਤੋਂ ਬਿਨਾਂ ਪਰਵਾਹ ਨਹੀਂ ਕਰੇਗਾ ਕਿਸੇ ਦੀ। ਦੁੱਖ ਆਏਗਾ ਨਹੀਂ ਇਹ ਨਹੀਂ ਹੋ ਸਕਦਾ, ਆਏਗਾ ਪਰ ਦੁੱਖ ਨੂੰ ਜਾਣੋਗੇ ਨਹੀਂ। ਵੇਖੋ ਸਵਾਲ ਹੈ ਕਿ ਭਾਈ ਮਨੀ ਸਿੰਘ ਦਾ, ਇੱਧਰ ਸੁਣਿਓ ਧਿਆਨ ਰੱਖਿਓ, ਇਕਾਗਰਤਾ ਬਣਾ ਕੇ ਰੱਖਿਓ। ਭਾਈ ਮਨੀ ਸਿੰਘ ਵੇਲੇ ਰੱਬ ਬੌੜਿਆ ਕਿਉਂ ਨਹੀਂ, ਜਦੋਂ ਬੰਦ ਬੰਦ ਕੱਟਣ ਲੱਗੇ ਮਾਲਕ ਆਇਆ ਕਿਉਂ ਨਹੀਂ। ਸਵਾਲ ਵੇਖੋ ਵੀ ਜਦੋਂ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਦਾ ਪ੍ਰੇਮੀ ਸੀ, ਸਿੱਖ ਸੀ, ਮਾਲਕ ਨੂੰ ਮੰਨਣ ਵਾਲਾ ਸੀ, ਤੇ ਰੱਬ ਆਇਆ ਕਿਉਂ ਨਹੀਂ, ਜਦੋਂ ਉਹਦਾ ਬੰਦ ਬੰਦ ਕੱਟਣ ਲੱਗੇ ਪਹੁੰਚਿਆ ਕਿਉਂ ਨਹੀਂ। ਜਿਨ੍ਹਾਂ ਦਾ ਜਿਹੜੇ ਬੰਦ ਬੰਦ ਕੱਟਣ ਲੱਗੇ ਸੀ ਉਹਨਾਂ ਨੂੰ ਮਾਰ ਦੇਵੇ, ਉਹਨਾਂ ਨੂੰ ਖਤਮ ਕਰ ਦੇਵੇ, ਆਪਣੇ ਭਗਤ ਦੀ ਰੱਖਿਆ ਕਰੇ, ਆਇਆ ਕਿਉਂ ਨਹੀਂ ਰੱਬ ਫਿਰ ਉੱਥੇ। ਮਨੀ ਸਿੰਘ ਤੇ ਰੱਬ ਨੂੰ ਮੰਨਣ ਵਾਲਾ ਬੰਦਾ ਸੀ, ਉਹ ਭਾਈ ਆਇਆ ਹੋਇਆ ਹੈ, ਉਹ ਬਾਹਰ ਨਹੀਂ ਆਉਂਦਾ, ਅੰਦਰ ਆਇਆ ਹੋਇਆ ਹੈ। ਤਾਂ ਹੀ ਤੇ ਕਹਿੰਦਾ ਹੈ ਵੀ ਟੋਕਾ ਗੁੱਟ ਕੋਲ ਨਾ ਮਾਰ, ਪੋਟਾ ਪੋਟਾ ਕਰਦੇ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੈ। ਐਡਾ ਵੱਡਾ ਜੇ ਸਟਰੋਂਗ ਦਿਲ ਹੈ, ਬੰਦ ਬੰਦ ਕਟਾਉਣ ਨੂੰ ਕਹਿੰਦਾ ਵੀ ਮੇਰੇ ਇੱਥੇ ਨਾ ਮਾਰ ਗੁੱਟ ਕੋਲ, ਮੇਰਾ ਬੰਦ ਬੰਦ ਕੱਟ ਦੇ, ਇਹਦਾ ਮਤਲਬ ਮਾਲਕ ਜੀ ਪਹੁੰਚ ਗਏ ਉਹਦੇ ਅੰਦਰ। ਆਖੋ ਸਤਨਾਮ, ਇਹ ਤੈਨੂੰ ਨਹੀਂ ਦਿਸਦਾ, ਤਾਰੂ ਸਿੰਘ ਦੇ ਅੰਦਰ ਪਹੁੰਚਿਆ ਹੋਇਆ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਅੰਦਰ, ਬੋਲੋ ਉਹਨਾਂ ਦੇ ਅੰਦਰ ਆ ਗਿਆ ਨਾ। ਫਿਰ ਆਈਡੀਆ ਹੀ ਲੱਗ ਸਕਦਾ ਭਾਈ। ਹੁਣ ਵੇਖੋ ਹਵਾ ਥੋੜ੍ਹੀ ਥੋੜ੍ਹੀ, ਹੁਣ ਹਵਾ ਚੱਲਣ ਲੱਗ ਗਈ, ਸਾਰਾ ਦਿਨ ਕਿੰਨੀ ਗਰਮੀ ਸੀ, ਮਾੜੀ ਮਾੜੀ ਹਵਾ ਆਉਣ ਲੱਗ ਗਈ। ਜੇ ਹਵਾ ਠੰਡੀ ਹੋ ਜੇ ਇੱਕਦਮ, ਹੁਣ ਠੰਡੀ ਠੰਡੀ ਹਵਾ ਆਉਣ ਲੱਗ ਜੇ, ਇੱਥੋਂ ਫਿਰ ਆਈਡੀਆ ਤੇ ਲੱਗ ਹੀ ਸਕਦਾ। ਕੀ ਆਈਡੀਆ ਲੱਗੇਗਾ? ਵੀ ਹਵਾ ਠੰਡੀ ਹੋ ਗਈ, ਇਹਦਾ ਮਤਲਬ ਕਿਤੇ ਨਾ ਕਿਤੇ, ਹਾਂਜੀ ਦੱਸੋ, ਮੀਂਹ ਪੈ ਰਿਹਾ, ਆਈਡੀਆ ਹੀ ਹੈ। ਭਾਈ ਤਾਰੂ ਸਿੰਘ ਦੀ ਹਿਸਟਰੀ ਪੜ੍ਹਦੇ ਹਾਂ, ਇਸ ਗੱਲ ਦਾ ਆਈਡੀਆ ਲੱਗ ਜਾਂਦਾ ਵੀ ਆਇਆ ਹੋਇਆ ਸੀ। ਆਖੋ ਸਤਨਾਮ, ਜੇ ਹਵਾ ਠੰਡੀ ਹੋ ਗਈ ਇਹਦਾ ਮਤਲਬ ਹੈ ਕੁਛ, ਜੇ ਹਵਾ ਠੰਡੀ ਹੋ ਗਈ। ਵੇਖੋ ਆਪਾਂ ਮੀਂਹ ਵੇਖਿਆ ਤੇ ਨਹੀਂ, ਬਾਰਿਸ਼ ਤੇ ਛਿਮਲੇ ਪਈ ਹੈ ਜੇ, ਪਰ ਹਵਾ ਠੰਡੀ ਤੋਂ ਆਈਡੀਆ ਲੱਗ ਜਾਂਦਾ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਮੀਂਹ ਪੈ ਗਿਆ, ਇੱਥੇ ਹਵਾ ਠੰਡੀ ਹੋ ਗਈ। ਤੇ ਜੇ ਭਾਈ ਮਨੀ ਸਿੰਘ ਜਲਾਦ ਦੇ ਸਾਹਮਣੇ ਵੀ ਚੜ੍ਹਦੀ ਕਲਾ ਵਿੱਚ ਹੈ, ਇੱਥੋਂ ਆਈਡੀਆ ਲਾ ਲੈਣਾ ਚਾਹੀਦਾ ਹੈ ਵੀ ਕਿਤੇ ਨਾ ਕਿਤੇ ਉਹਦੀ ਸੁਰਤ ਵਿੱਚ ਆ ਗਿਆ ਹੋਣਾ ਹੈ, ਸਾਨੂੰ ਨਹੀਂ ਪਤਾ ਲੱਗਦਾ। ਮੈਂ ਬੇਨਤੀ ਕਰਾਂ, ਇਹ ਪਰਸਨਲ ਐਕਸਪੀਰੀਅੰਸ ਹੁੰਦਾ ਹੈ, ਇਹ ਨਿੱਜੀ ਅਨੁਭਵ ਹੁੰਦਾ ਹੈ, ਇਹ ਦੱਸਣ ਦਾ ਵਿਸ਼ਾ ਨਹੀਂ, ਇਹ ਸਮਝਣ ਦਾ ਵਿਸ਼ਾ ਹੈ, ਇਹ ਬੁੱਝਣ ਦਾ ਵਿਸ਼ਾ ਹੈ, ਇਹ ਮੰਨਣ ਦਾ ਵਿਸ਼ਾ ਹੈ। ਕਈ ਚੀਜ਼ਾਂ ਨੂੰ ਮਾਣਿਆ ਜਾ ਸਕਦਾ ਹੈ, ਆਪਾਂ ਸਾਰੇ ਆ ਲਾਈਟ ਨੂੰ ਮਾਣ ਰਹੇ ਹਾਂ, ਰੌਸ਼ਨੀ ਹੈ, ਅਗਲਾ ਕਹੇ ਕੀ ਆਇਆ, ਬਿਜਲੀ ਆ ਗਈ, ਲਾਈਟ ਆ ਗਈ, ਤੇ ਜੇ ਕਿਸੇ ਨੇ ਪੁੱਛਿਆ ਵੀ ਲਾਈਟ ਵਿਖਾ, ਤੂੰ ਕਹੇਗਾ ਵੇਖ ਬਲਬ ਜਗਿਆ, ਇਹਦਾ ਮਤਲਬ ਆਈ ਹੋਈ ਹੈ। ਤੇ ਜੇ ਅਗਲਾ ਕਹੇ ਨਹੀਂ ਤੂੰ ਇਹ ਵਿਖਾ ਵੀ ਤਾਰ ਵਿੱਚ ਕਿੱਥੋਂ ਆਈ, ਤੂੰ ਤਾਰ ਨੂੰ ਭਾਵੇਂ ਜਿੰਨਾ ਮਰਜ਼ੀ ਖੋਲ ਲੈ, ਉਹਨੂੰ ਬਰੀਕ ਬਰੀਕ ਕਰ ਦੇ, ਪਰ ਤੈਨੂੰ ਉਹਦੇ ਵਿੱਚ ਕਿਤੋਂ ਬਿਜਲੀ ਨਹੀਂ ਲੱਭਣੀ, ਪਰ ਆਈ ਹੋਈ ਹੈ। ਤੂੰ ਬਲਬ ਨੂੰ ਵੇਖ ਕੇ, ਲਾਈਟ ਨੂੰ ਵੇਖ ਕੇ, ਟਿਊਬ ਨੂੰ ਵੇਖ ਕੇ, ਪੱਖੇ ਨੂੰ ਵੇਖ ਕੇ ਦੱਸ ਸਕਦਾ ਵੀ ਆਹ ਵੇਖ ਚੱਲਦਾ, ਇਹਦਾ ਮਤਲਬ ਤਾਰਾਂ ਦੇ ਵਿੱਚ ਆਈ ਹੈ। ਤੇ ਜੇ ਤੈਨੂੰ ਕਹੇ ਵੀ ਤਾਰਾਂ ਦੇ ਵਿੱਚੋਂ ਵਿਖਾ, ਲਾਈਟ ਕਿੱਥੇ ਕੀ ਵਿਖਾਏਗਾ। ਇਸ ਤਰ੍ਹਾਂ ਇਹਨਾਂ ਜਗਿਆਂ ਨੂੰ ਵੇਖ ਕੇ, ਜਾਗਿਆਂ ਨੂੰ ਵੇਖ ਕੇ, ਚੜ੍ਹਦੀ ਕਲਾ ਵਾਲਿਆਂ ਨੂੰ ਵੇਖ ਕੇ ਇੱਦਾਂ ਲੱਗਦਾ ਹੈ ਵੀ ਮਾਲਕਾ ਤੂੰ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਆਇਆ ਹੋਇਆ। ਆਈਡੀਆ ਹੈ, ਵੀ ਤੂੰ ਹੈ ਤੇ ਤਾਂ ਹੀ ਇਹ ਇਦਾਂ ਚੜ੍ਹਦੀ ਕਲਾ ਵਿੱਚ ਨੇ ਨਾ ਬਈ, ਇਹ ਤਾਂ ਹੀ ਇੰਨੇ ਸਟਰੋਂਗ ਹਨ, ਇਹ ਤਾਂ ਹੀ ਭਾਈ ਤਾਰੂ ਸਿੰਘ ਖੋਪਰ ਲੁਹਾ ਰਿਹਾ, ਭਾਈ ਮਨੀ ਸਿੰਘ ਬੰਦ ਬੰਦ ਕਟਾ ਰਿਹਾ, ਤੂੰ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ, ਦੁੱਖ ਨਹੀਂ ਆਉਣਗੇ ਐਸਾ ਗੁਰੂ ਸਾਹਿਬ ਨਹੀਂ ਮੰਨਦੇ ਭਾਈ। ਹਾਂ, ਅਕਲ ਲੈ ਕੇ ਅਸੀਂ ਦੁੱਖਾਂ ਨੂੰ ਜਾਣਾਂਗੇ, ਕੁਛ ਨਹੀਂ, ਬੇਪਰਵਾਹ ਹੋ ਜਾਵਾਂਗੇ, ਮਸਤ ਹੋ ਜਾਵਾਂਗੇ। ਤੇ ਜੇ ਆਪਣੇ ਮਾਲਕ ਜੀ ਨੂੰ ਆਪਾਂ ਭੁੱਲੇ ਰਵਾਂਗੇ, ਆ ਸੁਣੋ ਇਕਾਗਰਤਾ ਬਖਸ਼ੋ, ਜੇ ਮਾਲਕ ਨੂੰ ਭੁੱਲੇ ਰਹੇ, ਜੇ ਤੂੰ ਮੇਰੇ ਨਾਲ ਹੈ ਤਾਂ ਜਾ, ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜੇ ਤੂੰ ਮੇਰੇ ਨਾਲ ਹੈ ਤੇ ਮੈਂ ਛੱਪਰੀ ਵਿੱਚ ਵੀ ਗੁਜ਼ਾਰਾ ਕਰ ਸਕਦਾ, ਵੱਡੇ ਤੋਂ ਵੱਡੇ ਦੁੱਖ ਨੂੰ ਵੀ ਮੈਂ ਝੱਲ ਸਕਦਾ, ਤੇਰੇ ਵੱਲੋਂ ਦਿੱਤਾ ਭੁੱਖ ਵੀ ਹੋਵੇ ਮੇਰੀ ਜ਼ਿੰਦਗੀ ਵਿੱਚ, ਮੈਨੂੰ ਭੁੱਖ ਵੀ ਪਿਆਰੀ ਲੱਗਦੀ ਹੈ, ਭੁੱਖ ਵੀ ਚੰਗੀ ਲੱਗੇਗੀ, ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵੀ ਚੰਗੀਆਂ ਲੱਗਣਗੀਆਂ। ਤੇ ਜੇ ਤੂੰ ਮੇਰੇ ਕੋਲ ਨਹੀਂ ਤੇ ਵੱਡੇ ਵੱਡੇ ਸੁੱਖ ਵੀ ਭੈੜੇ ਲੱਗਦੇ ਆ। ਬੜੀ ਦੁਨੀਆਂ ਨੂੰ ਵੇਖਦੇ ਆ, ਗੁਰਮੁਖੋ ਸੁੱਖ ਅੰਦਰ ਦਾ ਹੁੰਦਾ ਹੈ, ਟਿਕਾ ਅੰਦਰ ਦਾ ਹੁੰਦਾ ਹੈ, ਸ਼ਾਂਤੀ ਮਨ ਦਾ ਵਿਸ਼ਾ ਹੈ। ਮਾਲਕ ਜੀ ਦਾ ਆਉਣਾ ਇਹ ਮਨ ਦਾ ਵਿਸ਼ਾ ਹੈ, ਇਹ ਤਨ ਦਾ ਵਿਸ਼ਾ ਨਹੀਂ। ਬਾਹਰੋਂ ਤੇ ਬੜੇ ਲੋਕਾਂ ਕੋਲ ਚਮਕ ਦਮਕ ਹੈ, ਬਾਹਰੋਂ ਤੇ ਸਰਮਾਏਦਾਰੀਆਂ ਇੱਥੇ ਬਹੁਤ ਨੇ, ਸਰਮਾਏਦਾਰ ਬੰਦੇ ਬਹੁਤ ਨੇ ਇੱਥੇ, ਪਰ ਇਹ ਮਨ ਦਾ ਵਿਸ਼ਾ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਆ, ਕਹਿੰਦੇ ਬਾਹਰੋਂ ਨਾ ਵੇਖੀ ਅੰਦਰੋਂ ਵੇਖ, ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ। ਆ ਬੋਲ ਕੇ ਪੜੋ, ਦਿਸ ਹੈ ਦਾਦੇ ਕਾਨ ਜੋ ਜਿਨ ਮਨ ਨਾਹੀ ਨਾਉ। ਸੁਣੋ ਇਕਾਗਰਤਾ ਬਣਾ ਕੇ ਸੁਣੇ, ਹਾਂਜੀ।
ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ।
ਸੰਗਤ ਟਕਾ ਦਿਓ ਬਈ, ਸੰਗਤ ਟਕਾ ਦਿਓ, ਜਿੱਥੇ ਖੜੇ ਨੇ ਇੱਥੇ ਪਾ ਦਿਓ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ, ਅੱਗੇ ਵਾਲਾ ਥਾਂ ਖਾਲੀ ਰੱਖ ਲਿਓ ਥੋੜਾ ਜਿਹਾ, ਪਿੱਛੇ ਸੰਗਤ ਟਕਾ ਦਿਓ। ਹਾਂਜੀ ਸੁਣੋ ਦੁਬਾਰਾ।
ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ, ਦਿਸੇ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਉ।
ਮੈਂ ਕੱਲ ਵੀ ਗਿਆ ਸੀ, ਟਕੇ ਬਹੁਤ ਕੋਲ ਨੇ ਪਰ ਟਿਕੇ ਵਿਰਲੇ ਨੇ, ਟਕਿਆਂ ਵਾਲੇ ਇੱਥੇ ਬਥੇਰੇ ਆ ਪਰ ਟਿਕੇ ਹੋਏ ਘੱਟ ਲੋਕ ਮਿਲਦੇ ਆ। ਹਿੱਲੇ ਹੋਏ ਨੇ ਅੰਦਰੋਂ। ਤੇ ਗੁਰੂ ਸਾਹਿਬ ਨੇ ਕਿਹਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਤੂੰ ਬਾਹਰੋਂ ਕਿਉਂ ਵੇਖਣਾ ਹੈ, ਅੰਦਰੋਂ ਵੇਖ। ਅਸੀਂ ਹਮੇਸ਼ਾ ਬੰਦੇ ਨੂੰ ਬਾਹਰੋਂ ਵੇਖਦੇ ਹਾਂ ਕਿ ਬੰਦਾ ਜੀ ਬੜਾ ਆਨੰਦ ਲੈਂਦਾ ਜੀ, ਇਹਦੇ ਕੋਲ ਗੱਡੀ ਚੰਗੀ ਹੈ ਜੀ, ਗੱਡੀ ਉੱਤੇ ਬੱਤੀ ਵੀ ਲੱਗੀ ਹੈ ਜੀ, ਇਹਦੀ ਕੋਠੀ ਬੜੀ ਵੱਡੀ ਹੈ, ਇਹਦਾ ਮਹਿਲ ਬੜਾ ਤਕੜਾ ਹੈ, ਇਹਦੇ ਕੋਲ ਪ੍ਰੋਪਰਟੀ ਬਹੁਤ ਹੈ, ਇਹਦੇ ਕੋਲ ਜਾਇਦਾਦ ਬਹੁਤ ਹੈ। ਤੇ ਮੇਰੇ ਗੁਰੂ ਸਾਹਿਬ ਕਹਿੰਦੇ ਆ, ਆਪਣੇ ਗੁਰੂ ਸਾਹਿਬ ਕਹਿੰਦੇ ਆ, ਲੋਕੋ ਬਾਹਰੋਂ ਨਾ ਵੇਖਿਆ ਕਰੋ, ਵੇਖਣਾ ਹੈ ਅੰਦਰੋਂ, ਵੇਖੋ ਵੀ ਅੰਦਰੋਂ ਕਿੰਨਾ ਕਟਕਿਆ ਹੋਇਆ। ਤੁਸੀਂ ਬਾਹਰੋਂ ਕਿਉਂ ਵੇਖ ਰਹੇ ਹੋ? ਅਸੀਂ ਹਮੇਸ਼ਾ ਬਾਹਰੋਂ ਵੇਖ ਕੇ ਕਹਿ ਦਿੰਦੇ ਹਾਂ, ਯਾਰ ਬੰਦਾ ਦੋ ਨੰਬਰੀ ਆ, ਨਜ਼ਾਰੇ ਇਹ ਲੈਂਦਾ, ਅਸੀਂ ਪਾਠ ਵੀ ਕਰਦੇ ਹਾਂ, ਸਾਡੇ ਪੱਲੇ ਕੁਛ ਨਹੀਂ ਪੈਂਦਾ, ਮੈਨੂੰ ਨੌਕਰੀ ਨਹੀਂ ਮਿਲਦੀ, ਆ ਦੋ ਨੰਬਰੀ ਇਹ ਬੜੇ ਨਜ਼ਾਰੇ ਲੈਂਦੇ ਨੇ, ਕਾਹਨੂੰ ਨਜ਼ਾਰੇ ਲੈਂਦੇ ਨੇ, ਤੂੰ ਇਹਨਾਂ ਨੂੰ ਬਾਹਰੋਂ ਵੇਖਦਾ, ਅੰਦਰੋਂ ਵੇਖ, ਤੇਰਾ ਪੈਮਾਨਾ ਗਲਤ ਹੈ, ਤੂੰ ਕਿੱਥੋਂ ਨਾਪਣ ਲੱਗ ਪਿਆ ਬਾਹਰੋਂ, ਅੰਦਰੋਂ ਵੇਖ ਨਾ। ਜਿਹੜਾ ਅੰਦਰੋਂ ਟਿਕਿਆ ਹੋਇਆ ਨਹੀਂ ਉਹ ਖਾਲੀ ਹੈ, ਮਾਲਕ ਬਾਹਰ ਨਹੀਂ ਆਉਂਦਾ, ਅੰਦਰ ਆਉਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ, ਕੰਚਨ ਦੇ ਸੋਨੇ ਦੇ ਕੁੰਡਲ ਪਾ ਲੈ ਉੱਤੇ ਲਾਲ ਜੜਦਾ ਹੈ, ਤੇ ਜੇ ਅੰਦਰ ਸੱਚ ਤੇਰੇ ਪੱਲੇ ਨਹੀਂ, ਸੱਚ ਨਹੀਂ ਜੇ ਤੇਰੇ ਪੱਲੇ, ਸੱਚ ਨਾਲ ਤੂੰ ਨਹੀਂ ਜੁੜਿਆ, ਸੱਚ ਤੇ ਡਟ ਕੇ ਪਹਿਰਾ ਨਹੀਂ ਦਿੰਦਾ, ਕਹਿੰਦੇ ਫਿਰ ਓਦਾਂ ਹੀ ਹੈ ਜਿਵੇਂ ਕਾਨੇ ਹੁੰਦੇ ਨੇ ਨਾ, ਜਿਹੜੇ ਸੜੇ ਹੋਏ ਕਾਨੇ, ਉਹ ਸੁਨਹਿਰੀ ਸੁਨਹਿਰੀ ਲੱਗਦੇ ਨੇ, ਵੇਖਣ ਨੂੰ ਸੁਨਹਿਰੀ ਲੱਗਦੇ ਨੇ, ਹੁੰਦੇ ਸੜੇ ਹੋਏ ਕਾਨੇ ਹੀ ਨੇ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਇਹਨਾਂ ਦੇ ਕੱਪੜੇ ਨਾ ਵੇਖ, ਇਹਨਾਂ ਦੀਆਂ ਗੱਡੀਆਂ ਨਾ ਵੇਖ, ਇਹਨਾਂ ਦੀਆਂ ਲਾਲ ਬੱਤੀਆਂ ਨਾ ਵੇਖ, ਇਹਨਾਂ ਦੀਆਂ ਵੱਡੀਆਂ ਵੱਡੀਆਂ ਕੁਰਸੀਆਂ ਨਾ ਵੇਖ, ਇਹਨਾਂ ਦੀਆਂ ਪ੍ਰੋਪਰਟੀਆਂ ਨਾ ਵੇਖ, ਕਹਿੰਦੇ ਉੱਤੋਂ ਸੁਨਹਿਰੀ ਲੱਗਦੇ ਨੇ, ਅੰਦਰੋਂ ਸੜੇ ਹੋਏ ਕਾਨੇ ਵਾਲਾ ਹੀ ਹਾਲ ਹੈ। ਆਖੋ ਸਤਨਾਮ। ਅੰਦਰੋਂ ਸੜੇ ਹੋਏ ਕਾਨੇ ਨੇ, ਬਾਹਰੋਂ ਕਿਉਂ ਵੇਖਣਾ? ਤੂੰ ਅੰਦਰੋਂ ਵੇਖ। ਸਾਡੇ ਗੁਰੂ ਸਾਹਿਬ ਅੰਦਰੋਂ ਵੇਖਦੇ ਆ, ਅਸੀਂ ਬੰਦੇ ਨੂੰ ਜਦੋਂ ਵੇਖਦੇ ਹਾਂ ਬਾਹਰੋਂ ਵੇਖਦੇ ਹਾਂ। ਬਾਹਰੋਂ ਕੀ ਵੇਖਣਾ ਹੈ? ਬੰਦਾ ਜੇ ਸੌਂ ਨਹੀਂ ਸਕਦਾ, ਇੱਥੇ ਪੁੱਛੋ ਪੁੱਛੋ ਇਹਨਾਂ ਜਿਹੜੇ ਵੱਡੇ ਵੱਡੇ, ਮਾਫ ਕਰਨਾ, ਉਹ ਕਹਿੰਦਾ ਮੇਰੀ ਰਸੋਈ ਭਰੀ ਪਈ ਹੈ ਸਮਾਨ ਦੀ। ਅੱਛਾ, ਕੀ ਪਿਆ? ਆ ਰਸਗੁੱਲੇ ਪਏ ਆ, ਆ ਗੁਲਾਬ ਜਾਮੁਨ ਪਏ ਆ, ਆ ਮੇਰੇ ਲਈ ਖੋਆ ਪਿਆ। ਉਹਨੂੰ ਕਹੋ ਅੱਛਾ ਸਵਾਦ ਤਾਂ ਹੈ, ਆ ਆ ਫਿਰ ਆ ਖਾ ਕੇ ਵਗਾ, ਚੱਕ ਰਸਗੁੱਲਾ ਪਾ ਮੂੰਹ ਚ। ਜਹਿ ਪ੍ਰਸਾਦ ਛੱਤੀ ਹੀ ਅੰਮ੍ਰਿਤ, ਉਹਦੀ ਕਿਰਪਾ ਬਿਨਾਂ ਖਾਧਾ ਨਹੀਂ ਜਾਂਦਾ ਉੱਥੋਂ ਸਤਿਨਾਮ। ਕਹਿੰਦਾ ਕਿਵੇਂ ਖਾਵਾਂ, ਸ਼ੂਗਰ ਵੱਧ ਜੂ, ਕਿਵੇਂ ਖਾਵਾਂ? ਪਿਆ ਬਹੁਤ ਹੈ, ਖਾਧਾ ਨਹੀਂ ਜਾਂਦਾ, ਖਾਧਾ ਨਹੀਂ ਜਾਂਦਾ। ਪਿਓ ਕਰਦਾ ਦਿਹਾੜੀ ਸਾਰਾ ਦਿਨ, ਜਿੰਨੇ ਇੱਟਾਂ ਢੋਈਆਂ ਨੇ ਸਾਰਾ ਦਿਨ, ਜਿੰਨੇ ਕੰਮ ਕੀਤਾ ਹੈ, ਉਹਨੂੰ ਪੂਰਾ ਡੱਬਾ ਵੀ ਖਵਾ ਦਿਓ, ਉਹਨੂੰ ਪਤਾ ਹੀ ਨਹੀਂ ਲੱਗਣਾ। ਪੂਰਾ ਡੱਬਾ ਵੀ ਖਵਾ ਦਿਓ, ਟਰੇ ਭਰੀ ਪਈ ਸਮਾਨ ਦੀ ਆਉਂਦੀ ਹੈ। ਕਈ ਵਾਰੀ ਟਰੇ ਭਰੀ ਸਮਾਨ ਦੀ ਆਉਂਦੀ ਹੈ, ਪਰ ਵਿੱਚੋਂ ਜੀ ਕਰਦਾ ਵੀ ਮੈਂ ਚੁੱਕ ਕੇ ਖਾ ਲਾਂ, ਪਰ ਉਹਦੀ ਕਿਰਪਾ ਬਿਨਾਂ ਖਾਧਾ ਨਹੀਂ ਜਾਂਦਾ। ਖਾ ਵੀ ਖਾਧਾ ਨਹੀਂ ਜਾਣਾ ਉਹਦੀ ਕਿਰਪਾ ਬਿਨਾਂ। ਇਹ ਤੇ ਮਾਲਕ ਹੈ, ਉਹ ਕਰਨ ਵਾਲਾ ਸਾਰਾ ਕੁਝ, ਕਰਨ ਕਾਰਨ ਪ੍ਰਭ ਦੂਸਰ ਨਾਨਕ ਜਲ ਥਲ, ਹਰ ਜਗ੍ਹਾ ਉਹ ਹੈ, ਹੁਕਮ ਉਹਦਾ ਵਰਤਦਾ ਹੈ। ਇਸ ਕਰਕੇ ਗੁਰਮੁਖੋ, ਪੈਸਾ ਸਭ ਕੁਝ ਨਹੀਂ ਹੁੰਦਾ, ਪਦਾਰਥ ਸਭ ਕੁਝ ਨਹੀਂ ਹੁੰਦੇ। ਤੁਸੀਂ ਬੈੱਡ ਨਾ ਵੇਖ, ਘਰ ਨਾ ਵੇਖ, ਉੱਤੇ ਗੱਦਾ ਨਾ ਵੇਖ, ਉੱਤੇ ਵਿਛੀ ਚਾਦਰ ਨਾ ਵੇਖ, ਤੂੰ ਵੇਖ ਵੀ ਸੁੱਖ ਦੀ ਨੀਂਦਰ ਹੈ। ਜੇ ਬੰਦਾ ਸੁੱਖ ਦੀ ਨੀਂਦਰ ਸੌ ਨਹੀਂ ਸਕਦਾ, ਤੇ ਸੋਹਣੇ ਬੈੱਡ ਨੂੰ ਕੀ ਕਰਨਾ ਹੈ? ਜੇ ਬੰਦਾ ਖਾ ਨਹੀਂ ਸਕਦਾ, ਤੇ ਉਹਦੀ ਸਮਾਨ ਦੀ ਭਰੀ ਪਈ ਰਸੋਈ ਨੂੰ ਕੀ ਕਰਨਾ ਹੈ? ਸਮਾਨ ਦਾ ਰਸੋਈ ਭਰੀ ਪਈ ਯਾਰ, ਖਾਣ ਜੇ ਖਾ ਨਹੀਂ ਸਕਦਾ ਤੇ ਉਹਦੀ ਰਸੋਈ ਨੂੰ ਕੀ ਕਰੋਗੇ? ਚਾਰ ਜੀ ਘਰ ਵਿੱਚ ਰਹਿੰਦੇ ਨੇ, ਪੈਸਾ ਪੈਸਾ ਕਰਦੇ ਰਹਿੰਦੇ ਆ, ਜੇ ਇਕੱਠੇ ਬਹਿ ਕੇ ਉਹਨਾਂ ਨੇ ਰੋਟੀ ਨਹੀਂ ਖਾਣੀ ਤੇ ਉਹਨਾਂ ਦੇ ਪੈਸੇ ਨੂੰ ਕੀ ਕਰੋਗੇ? ਜੇ ਇੱਕ ਮਿੰਟ ਨੀਂਦਰ ਨਹੀਂ ਆਉਣੀ, ਚੈਨ ਨਾਲ ਸੌਣਾ ਹੀ ਨਹੀਂ, ਤੇ ਕੀ ਕਰੋਗੇ ਤੁਸੀਂ ਪੈਸੇ ਨੂੰ? ਬਖਸ਼ਿਸ਼ ਬੈੱਡ ਹੈ ਕਿ ਸੁੱਖ ਦੀ ਨੀਂਦ ਆ? ਮੈਂ ਤੁਹਾਨੂੰ ਪੁੱਛਦਾ, ਜਵਾਬ ਦਿਓ। ਬਖਸ਼ਿਸ਼ ਮਾਲਕ ਦੀ ਬਖਸ਼ਿਸ਼ ਬੈੱਡ ਹੈ, ਸੋਹਣਾ ਘਰ ਹੈ, ਬੈੱਡ ਹੈ, ਗਲੀਚਾ ਹੈ, ਕਿ ਸੁੱਖ ਦੀ ਨੀਂਦ ਹੈ? ਦੱਸੋ, ਬੋਲੋ। ਸੁੱਖ ਦੀ ਨੀਂਦ ਇਹ ਵੱਡੀ ਚੀਜ਼ ਹੈ, ਵੱਡੀ ਚੀਜ਼ ਹੈ ਸੁੱਖ ਦੀ ਨੀਂਦ। ਡ੍ਰੀਮਲੈਸ ਸਲੀਪ ਜਿਹਨੂੰ ਕਹਿੰਦੇ ਨੇ, ਕੋਈ ਸੁਪਨਾ ਨਾ ਆਵੇ, ਇਹੋ ਜਿਹਾ ਬੰਦਾ ਟੈਨਸ਼ਨ ਫਰੀ ਹੈ, ਜਿਹੜਾ ਕੋਈ ਟੈਨਸ਼ਨ ਨਹੀਂ, ਫਰੀ ਮਾਈਂਡ ਹੈ ਜਿਹਦਾ ਬਿਲਕੁਲ, ਉਹ ਸੁੱਤਾ ਹੈ। ਇੱਕ ਘੰਟਾ ਵੀ ਉਹਦਾ ਪੂਰੇ ਸੈੱਲ ਚਾਰਜ ਕਰ ਦਿੰਦਾ ਉਹਦੀ ਬੋਡੀ ਨੂੰ, ਇੱਕ ਘੰਟਾ ਨੀਂਦ ਬਹੁਤ ਹੈ ਬਿਲਕੁਲ। ਜਿਹੜਾ ਸੌ ਗਿਆ ਪੂਰੀ ਤਰ੍ਹਾਂ, ਉਹਦਾ ਇੱਕ ਇੱਕ ਸੈੱਲ ਇੱਕ ਘੰਟੇ 'ਚ ਚਾਰਜ ਹੋ ਜਾਏਗਾ। ਪਰ ਜਿਹੜੀ ਭਟਕਦੀ ਆਤਮਾ ਹੈ, ਦੋ ਨੰਬਰੀ ਹੈ, ਹਰ ਵੇਲੇ ਇੱਦਾਂ ਹੀ ਸੋਚੀ ਜਾਂਦਾ, ਇੱਧਰੋਂ ਵੀ ਨਾ ਫੜਨ ਵਾਲੇ ਆ ਜਾਣ, ਇੱਧਰੋਂ ਵੀ ਨਾ ਪਤਾ ਲੱਗ ਜੇ, ਇਨਕਮ ਟੈਕਸ ਵਾਲੇ ਛਾਪਾ ਨਾ ਮਾਰ ਲੈਣ, ਕਿਤੇ ਐਂ ਨਾ ਹੋ ਜੇ, ਕਿਤੇ ਐਂ ਨਾ ਹੋ ਜੇ, ਉਹਨੂੰ ਤਾਂ ਪਤਾ ਹੀ ਨਹੀਂ ਵੀ ਸੁੱਖ ਦੀ ਨੀਂਦਰ ਕਿਹਨੂੰ ਕਹਿੰਦੇ ਆ। ਤੇ ਮੰਗਦੇ ਆ ਬੈੱਡ, ਗੁਰਮੁਖੋ ਮੰਗਿਆ ਕਰੋ ਮਾਲਕ ਜੀ ਸੁੱਖ ਦੀ ਨੀਂਦ। ਅੱਛਾ, ਸੁੱਖ ਦੀ ਨੀਂਦ ਕਿਵੇਂ ਆਏਗੀ? ਜਿਹੜਾ ਬੰਦਾ ਦੋ ਨੰਬਰੀਆ ਨਹੀਂ, ਉਹ ਆਰਾਮ ਨਾਲ ਸੌਂਦਾ ਹੈ। ਜਿਹੜੇ ਬੰਦੇ ਨੇ ਜ਼ਿੰਦਗੀ 'ਚ ਗਲਤ ਕੰਮ ਕਰਨੇ ਨੇ, ਕਰਨਾ ਹੀ ਸਾਰਾ ਕੁਝ ਗਲਤ ਹੈ, ਉਹ ਬੰਦਾ ਕਦੇ ਸੁੱਖ ਦੀ ਨੀਂਦਰ ਨਹੀਂ ਸੌਂ ਸਕਦਾ। ਸੱਚ ਤੇ ਚੱਲਣ ਵਾਲਾ, ਮਾਲਕ ਨਾਲ ਜੁੜਿਆ ਹੋਇਆ, ਉਹ ਸਦਾ ਆਨੰਦ 'ਚ ਰਹਿੰਦਾ ਹੈ। ਤੇ ਟੁੱਟਿਆ ਹੋਇਆ ਭਾਵੇਂ 50 ਗੱਡੀਆਂ ਲਈ ਫਿਰੇ, ਲਾਲ ਬੱਤੀਆਂ ਲਾ ਕੇ, ਉਹ ਖੁਆਰ ਹੈ। ਸਤਿਗੁਰ ਕਹਿੰਦੇ ਨੇ ਖੁਆਰ ਹੋਏਗਾ ਹਰ ਬਿਸਰਤ, ਸਦਾ ਖੁਆਰੀ, ਕਦੀ ਕਦੀ ਨਹੀਂ, ਉਹ ਸਦਾ ਹੀ ਖੁਆਰ। ਉਹਦਾ ਸੋਨਾ ਵੀ ਹਰਾਮ ਹੈ, ਉਹਦਾ ਉੱਠਣਾ ਵੀ ਹਰਾਮ ਹੈ। ਹਰ ਵੇਲੇ ਟੈਨਸ਼ਨ ਵਿੱਚ ਘਿਰਿਆ ਰਹਿੰਦਾ। ਜ਼ਿੰਦਗੀ ਬਣਾਓ ਜ਼ਿੰਦਗੀ ਆਪਣੀ। ਵੇਖੋ ਪਹਿਲਾਂ ਗਰਮੀ ਤੋਂ ਔਖੇ ਸੀ ਨਾ, ਹੁਣ ਧੁੜਕੂ ਜਿਹਾ ਲੱਗ ਗਿਆ ਵੀ ਕਿਤੇ ਤੇਜ਼ ਹੀ ਨਾ ਹੋ ਜਾਏ ਹਵਾ। ਆਪਾਂ ਸੁੱਖ ਹੋ ਸਕਦੇ, ਖੁਸ਼ ਹੋ ਸਕਦੇ ਹਾਂ ਕਦੇ। ਹੁਣ ਆਪਾਂ ਦੂਜੇ ਪਾਸੇ ਸੋਚਣ ਲੱਗ ਗਏ, ਵੇਖੋ ਆਉਣ ਲੱਗ ਗਿਆ ਨਾ, ਉਹ ਬੰਦਾ ਤੇ ਕਦੇ ਖੁਸ਼ ਹੋ ਹੀ ਨਹੀਂ ਸਕਦਾ। ਤੇ ਜਿਹੜਾ ਜਿਹੜਾ ਤੁਹਾਡੇ ਚੋਂ ਮਾਲਕ ਨਾਲ ਜੁੜਿਆ ਹੋਇਆ ਹੈ, ਉਹ ਗਰਮੀ ਨੂੰ ਵੀ ਵੇਖ ਰਿਹਾ, ਕਹਿੰਦਾ ਮਾਲਕਾ ਆ। ਇੰਗਲੈਂਡ ਵਾਲਿਆਂ ਨੂੰ ਪੁੱਛਿਓ, ਜਿਹੜੇ ਅਮਰੀਕਾ ਰਹਿੰਦੇ ਆ ਜਾਂ ਯੂਰਪ ਕੰਟਰੀਜ਼ ਜਿੰਨੇ ਲੋਕ ਰਹਿਣ ਵਾਲੇ ਆ, ਉਹ ਅਸਟੀਮ ਲੈਣ ਵਾਸਤੇ ਜਾਣਗੇ। ਅਸਟੀਮ ਬਾਥ ਬਣੇ ਨੇ ਉੱਥੇ, ਅਸਟੀਮ ਰੂਮ ਬਣੇ ਵੱਡੇ ਵੱਡੇ, ਉੱਥੇ ਭਾਫ ਲੈਣਗੇ ਤਾਂ ਗਰਮੀ ਕੀ ਕਿਉਂ ਜਾਂਦਾ ਹੈ? ਕਹਿੰਦੇ ਪਸੀਨਾ ਕੱਢ ਲਈਏ, ਹੱਡ ਪੈਰ ਖੁੱਲ ਜਾਣ। ਮੈਂ ਕਹਿੰਦਾ ਹੁਣ ਇੰਡੀਆ ਵਾਲੇ, ਆਪਾਂ ਗਰੀਬ ਲੋਕ ਹਾਂ, ਆਪਾਂ ਸਟੀਮ ਬਾਥ ਤੇ ਲੈ ਨਹੀਂ ਸੀ ਸਕਦੇ, ਰੱਬ ਸਾਰਾ ਹੀ ਬਣਾ ਦਿੰਦਾ। ਕਹਿੰਦੇ ਲਈ ਚੱਲੋ, ਪਸੀਨਾ ਨਿਕਲੀ ਜਾਂਦਾ ਧੱਕੇ ਨਾਲ ਹੀ, ਉੱਦਾਂ ਆਪਾਂ ਕਿੱਥੇ ਹਾਂ? ਹੁਣ ਬੰਦਾ ਯੂਰਪ ਵਾਲੇ ਤੇ ਇੰਗਲੈਂਡ ਵਾਲੇ ਤੇ ਜਾ ਸਕਦੇ ਨੇ, ਆਪਾਂ ਕਿੱਥੇ ਜਾਣਾ ਹੈ? ਵੇਖੋ ਜਿਹੜੇ ਬੰਦੇ ਨੇ ਪ੍ਰੈਜੈਂਟ ਵਿੱਚ ਆ ਕੇ ਪੋਜੀਟਿਵ ਸੋਚਣਾ ਹੈ, ਉਹਨੇ ਇੱਥੇ ਵੀ ਲੱਭ ਲੈਣਾ ਹੈ। ਉਹਨੇ ਕਹਿਣਾ ਮਾਲਕਾ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਮੇਰੀਆਂ ਕੱਢਤੀਆਂ। ਪਸੀਨੇ ਨੂੰ ਵੀ ਐਂ ਸੋਚਦਾ ਹੈ, ਇੱਕ ਬੰਦਾ ਹੈ ਨੈਗੇਟਿਵ ਸੋਚ ਵਾਲਾ, ਹਾਏ ਮਰ ਗਏ ਗਰਮੀ, ਹਾਏ ਮਰ ਗਏ ਗਰਮੀ, ਹਾਏ ਮਰ ਗਏ ਗਰਮੀ। ਤੇ ਇੱਕ ਪਤਾ ਕੀ ਕਹਿੰਦਾ ਹੈ? ਕਹਿੰਦਾ ਮਾਲਕਾ ਉਦਾਂ ਮੈਂ ਕਿੱਥੇ ਭੱਜਣਾ ਨੱਸਣਾ ਸੀ, ਪਤਾ ਨਹੀਂ ਕਿੰਨੇ ਕੁ ਰੋਗ ਮੇਰੇ ਤੂੰ ਪਸੀਨੇ ਰਾਹੀਂ ਬਾਹਰ ਕੱਢ ਦੇਣਾ। ਵੇਖੋ ਇਹ ਪੋਜੀਟਿਵ ਸੋਚ ਹੈ, ਹਰ ਵੇਲੇ ਪੋਜੀਟਿਵ ਰਹਿਣਾ ਹੈ। ਜੈਸੀ ਮਰਜ਼ੀ ਸਿਚੁਏਸ਼ਨ ਹੋਵੇ, ਜੈਸੇ ਮਰਜ਼ੀ ਹਾਲਾਤ ਹੋਣ, ਪਰ ਪੋਜੀਟਿਵ ਰੱਖਣੀ ਹੈ ਆਪਣੀ ਸੋਚ, ਚੜ੍ਹਦੀ ਕਲਾ 'ਚ ਰਹਿਣਾ ਹੈ, ਚੰਗਾ ਸੋਚਣਾ। ਸਾਂਝ ਕਰੀਜੈ ਗੁਣਾ ਕੇਰੀ, ਛੋਟ ਅਵਗੁਣ ਚੱਲੀਏ, ਗੁਣਾ ਦੀ ਸਾਂਝ ਪਾਉਣੀ, ਸਹੀ ਵੇਖਣਾ, ਸਹੀ ਸੋਚਣਾ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਮਾਲਕਾ ਮੈਂ ਖੁਸ਼ ਹੀ ਰਹਿਣਾ, ਮੈਂ ਆਨੰਦ 'ਚ ਰਹਿਣਾ। ਤੁਸੀਂ ਕਹੋਗੇ ਐਵੇਂ ਗੱਲਾਂ ਬਣੀਆਂ ਨੇ ਜੀ, ਬੰਦਾ ਕਿਵੇਂ ਖੁਸ਼ ਰਹਿ ਸਕਦਾ? ਅੱਗ ਲੱਗੀ ਪਈ ਹੋਵੇ, ਗਰਮੀ ਪਸੀਨਾ ਤੇ ਬੰਦਾ ਖੁਸ਼ ਰਵੇ? ਓਏ ਗੁਰਮੁਖੋ, ਤੱਤੀ ਤਵੀ ਤੇ ਬੈਠਿਆ ਗੁਰੂ ਅਰਜਨ ਦੇਵ ਜੀ ਨੂੰ ਤੱਕੇ, ਉਬਲਦੀ ਦੇਗ ਵਿੱਚ ਉਬਲਦਿਆਂ ਗੁਰੂ ਅਰਜਨ ਦੇਵ ਜੀ ਨੂੰ ਤੱਕੋ, ਸੀਸ ਵਿੱਚ ਪੈਂਦਾ ਰੇਤਾ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਤੱਕੋ, ਉੱਥੇ ਵੀ ਚੜ੍ਹਦੀ ਕਲਾ ਵਿੱਚ ਨੇ, ਆਨੰਦ 'ਚ ਰਹੇ ਨੇ। ਜੇਠ ਦਾ ਮਹੀਨਾ ਗਰਮ ਹੈ, ਤੱਤੀ ਤਵੀ ਗਰਮ ਹੈ, ਸੀਸ ਵਿੱਚ ਪੈ ਰਿਹਾ ਰੇਤਾ ਗਰਮ ਹੈ, ਚੰਦੂ ਦਾ ਸੁਭਾਅ ਗਰਮ ਹੈ, ਸਾਈਂ ਮੀਆਂ ਮੀਰ ਵਰਗੇ ਫਕੀਰ ਵੀ ਗਰਮ ਹੋ ਗਏ। ਸਾਈਂ ਮੀਆਂ ਮੀਰ ਨੇ ਵੀ ਆ ਕੇ ਆਖਿਆ ਉਹ ਵੀ ਤੱਤਾ ਹੋਇਆ ਫਿਰੇ, ਪਰ ਮਹਾਰਾਜ ਤੱਤੀ ਤਵੀ ਤੇ ਬਹਿ ਕੇ ਵੀ ਤਪੇ ਨਹੀਂ ਬਿਲਕੁਲ ਵੀ, ਕਹਿੰਦੇ ਆਨੰਦ 'ਚ ਹੀ ਹਾਂ ਉੱਥੋਂ ਸਤਨਾਮ। ਕਹਿੰਦੇ ਚੰਦੂਆ ਕੋਈ ਨਹੀਂ, ਕੋਈ ਚੰਦੂਆ ਕੋਈ ਨਹੀਂ, ਅੱਜ ਤੇਰਾ ਸਮਾਂ ਹੈ। ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਖਿਆਲਾਂ ਨੂੰ ਤੇ ਮੇਰੀ ਤੇ ਗੱਲ ਰੋਕ ਰਹੇ ਹੋ ਨਾ ਤੁਸੀਂ? ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ? ਮੈਨੂੰ ਤੇ ਰੋਕ ਰਹੇ ਹੋ ਅੱਜ, ਮੈਨੂੰ ਤੇ ਤੁਸੀਂ ਤੱਤੀ ਤਵੀ ਤੇ ਬਿਠਾ ਦਿੱਤਾ, ਮੈਨੂੰ ਤੇ ਤੁਸੀਂ ਦੇਗ ਵਿੱਚ ਉਬਾਲ ਲਿਆ, ਪਰ ਚੇਤਾ ਰੱਖੋ ਅੱਜ ਮੇਰੀ ਗੱਲ ਨੂੰ ਤੇ ਰੋਕ ਲਓਗੇ, ਅੱਜ ਮੈਨੂੰ ਤੇ ਤੁਸੀਂ ਚੁੱਪ ਕਰਾ ਲਓਗੇ, ਪਰ ਸਮਾਂ ਆ ਜਾਣਾ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ?
ਸ੍ਰੀ ਅਕਾਲ।
ਓਏ ਚੰਦੂ ਅੱਜ ਤੇਰਾ ਸਮਾਂ ਹੈ, ਕੱਲ ਸਾਡਾ ਵੀ ਆ ਜਾ, ਅੱਜ ਤੇਰਾ ਹੈ ਕੱਲ ਸਾਡਾ ਵੀ ਆਏਗਾ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ, ਜਿਹੜੇ ਸਿਰ ਚੁੱਕਣ ਨਾ ਦੇਵਣ ਕਦੇ ਆ ਸਿਰ ਚੁਕਾਉਂਦੇ ਨੇ। ਜਿਨ੍ਹਾਂ ਨੇ ਕਦੇ ਤੁਹਾਨੂੰ ਸਿਰ ਨਾ ਤਾਂ ਕਰਨ ਦਿੱਤਾ ਹੋਵੇ ਨਾ, ਮਾਲਕ ਦਾ ਪਤਾ ਨਹੀਂ ਚੱਕਰੀ ਕਦੋਂ ਘੁਮਾ ਦੇਵੇ। ਕਈ ਵਾਰੀ ਪਿੰਡ 'ਚ ਬੰਦਾ ਗੱਲ ਨਹੀਂ ਕਰਨ ਦਿੰਦਾ, ਟਿਕ ਜਾ, ਓਏ ਤੂੰ ਕੌਣ ਹੈ ਬੋਲਣ ਵਾਲਾ, ਓਏ ਤੂੰ ਚੀਜ਼ ਕੀ ਹੈ ਮੇਰੇ ਸਾਹਮਣੇ ਗੱਲ ਕਰਨ ਵਾਲਾ, ਤੂੰ ਹੁੰਦਾ ਕੌਣ ਹੈ ਮੇਰੇ ਸਾਹਮਣੇ ਆਵਾਜ਼ ਉਠਾਉਣ ਵਾਲਾ। ਪਰ ਕਈ ਵਾਰੀ ਮਾਲਕ ਉਹ ਜਿਹੜੇ ਚੌਧਰੀ ਨੇ ਉਹਨਾਂ ਨੂੰ ਪੈਰਾਂ ਵਿੱਚ ਸਿੱਟ ਦਿੰਦਾ ਲਿਆ ਕੇ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ, ਜਿਹੜੇ ਜਿਹੜੇ ਸਿਰ ਚੁੱਕਣ ਨਾ ਦੇਵਣ ਕਦੇ ਆ ਸਿਰ ਚੁਕਾਉਂਦੇ ਨੇ। ਇਹ ਸਮਾਂ ਬਦਲਦਿਆਂ ਪਤਾ ਨਹੀਂ ਲੱਗਦਾ। ਇਸ ਕਰਕੇ ਮੇਰੀ ਸਦਾ ਕੋ ਦੁਬਾਨਾ ਤੋਂ ਮੁਮਕਿਨ ਹੈ, ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਇਸ ਕਰਕੇ ਗੁਰਮੁਖੋ ਕੁਛ ਐਸਾ ਕਰੀਏ ਨਾ ਜਿਹਦੇ ਕਰਕੇ ਦੁਖੀ ਹੋਣਾ ਪਵੇ, ਫਿਰ ਪਛਤਾਉਣਾ ਪਵੇ। ਬਸ ਨੀਂਦ ਹਰਾਮ ਨਾ ਹੋਵੇ, ਪੈਸਾ ਇਕੱਠਾ ਕਰੋ ਮਾੜਾ ਨਹੀਂ, ਪਰ ਇਹੋ ਜਿਹਾ ਢੰਗ ਨਾਲ ਜ਼ਿੰਦਗੀ 'ਚ ਅਪਣਾਈ ਵੀ ਤੇਰੀ ਨੀਂਦ ਹਰਾਮ ਹੋ ਜਾਏ। ਤੇਰੀ ਨੀਂਦ ਮਹਿੰਗੀ ਹੈ, ਬੈੱਡ ਮਹਿੰਗਾ ਨਹੀਂ, ਤੇਰੀ ਨੀਂਦ ਕੀਮਤੀ ਹੈ, ਬੈੱਡ ਕੀਮਤੀ ਨਹੀਂ, ਉਹ ਰਸਗੁੱਲੇ ਕੀਮਤੀ ਨਹੀਂ, ਤੇਰੀ ਭੁੱਖ ਦੀ ਕੀਮਤੀ ਹੈ, ਭੁੱਖ ਕੀਮਤੀ ਹੈ ਤੇਰੀ। ਤੈਨੂੰ ਕਿੰਨੇ ਕਹਿਤਾ ਰਸਗੁੱਲੇ ਇਕੱਠੇ ਕਰ ਲੈ, ਤੂੰ ਭੁੱਖ ਲੱਗੇ, ਸਹੀ ਭੁੱਖ ਲੱਗੇ ਤੈਨੂੰ, ਤੇਰੀ ਭੁੱਖ ਦੀ ਕੀਮਤ ਹੈ ਰਸਗੁੱਲਿਆਂ ਦੀ ਨਹੀਂ, ਤੇਰੇ ਕੋਠੀਆਂ ਬੈੱਡਾਂ ਦੀ ਕੀਮਤ ਨਹੀਂ, ਕੀਮਤ ਤੇਰੀ ਨੀਂਦ ਦੀ ਹੈ। ਨੀਂਦ ਹਰਾਮ ਨਾ ਹੋਵੇ ਇਹਦੇ ਬਾਰੇ ਸੋਚ, ਸਹੀ ਭੁੱਖ ਲੱਗੇ ਇਹਦੇ ਬਾਰੇ ਸੋਚ, ਪੈਸਾ ਇਕੱਠਾ ਕਰਨ ਰਸੋਈ ਵੱਲ ਨਾ ਜ਼ੋਰ ਦੇ, ਬੈੱਡ ਵੱਲ ਜ਼ੋਰ ਨਾ ਦੇ। ਤੈਨੂੰ ਸਹੀ ਭੁੱਖ ਤੇ ਨੀਂਦ ਤਾਂ ਲੱਗਣੀ ਹੈ, ਸਿਸਟਮ ਤੇਰਾ ਸਹੀ ਤਾਂ ਚੱਲਣਾ ਹੈ ਜੇ ਸੱਚ ਤੇ ਪਹਿਰਾ ਦੇ। ਓਏ ਝੂਠੇ ਰਾਹ ਤੇ ਤੁਰਨ ਵਾਲੇ, ਸੱਚ ਨੂੰ ਤਲਾਂਜਲੀ ਦੇ ਦਿੱਤੀ ਜਿਨ੍ਹਾਂ ਨੇ, ਉਹ ਸੁੱਖ ਦੀ ਨੀਂਦਰ ਨਹੀਂ ਸੌ ਸਕਦੇ। ਹਰ ਵਿਸਰਤ ਸਦਾ ਖੁਆਰੀ, ਘੰਟੇ ਦੋ ਘੰਟਿਆਂ ਨਹੀਂ ਲਈ ਨਹੀਂ, ਉਹ ਸਦਾ ਖੁਆਰ ਹੁੰਦੇ ਆ। ਪੜੋ,
ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ।
ਪੜੋ, ਤਾਂ ਕੋ ਧੋਖਾ, ਧੋਖਾ ਕੌਣ ਕਰਦਾ ਹੈ ਜੀ? ਮਟੀਰੀਅਲ, ਮਾਇਆ ਕਹਿੰਦੇ ਆ ਪਦਾਰਥ, ਇਹ ਬੰਦੇ ਨਾਲ ਧੋਖਾ ਕਰ ਜਾਂਦੇ ਆ। ਧੋਖਾ ਹੀ ਲੱਗਦਾ ਵੀ ਸ਼ਾਇਦ ਇਹ ਹੋਏਗਾ ਤੇ ਮੈਂ ਸੁਖੀ ਹੋ ਜਾਵਾਂਗਾ। ਕੱਚਾ ਕੋਠਾ ਹੈ, ਪੱਕਾ ਬਣਾ ਲਈਏ, ਪੱਕਾ ਹੈ ਫਿਰ ਕੋਠੀ ਬਣਾ ਲਈਏ, ਕੋਠੀ ਹੈ ਤੇ ਮਹਿਲ ਬਣਾ ਲਈਏ, ਸ਼ਾਇਦ ਮੈਂ ਇਹਨਾਂ ਚੀਜ਼ਾਂ ਨਾਲ ਸੁਖੀ ਹੋ ਸਕਦਾ। ਪਰ ਇਹ ਮਾਇਆ ਕਹਿੰਦੇ ਬੰਦੇ ਨਾਲ ਬੜਾ ਧੋਖਾ ਕਰਦੀ ਹੈ, ਧੋਖਾ ਕਰਦੀ ਹੈ। ਪਰ ਜਿਹੜਾ ਮਾਲਕ ਨਾਲ ਜੁੜਿਆ ਕਹਿੰਦੇ ਉਹ ਧੋਖੇ ਵਿੱਚ ਨਹੀਂ ਆਉਂਦਾ, ਉਹ ਇਹਦੇ ਝਾਂਸੇ ਵਿੱਚ ਨਹੀਂ ਆਉਂਦਾ। ਭਾਈ ਮਨੀ ਸਿੰਘ ਨੂੰ ਕਹਿੰਦੇ ਸੀ, ਮਨੀ ਸਿੰਘਾ ਕੌਮ ਵੇਚ ਦੇ, ਸੁਣੋ, ਕਹਿੰਦੇ ਮਨੀ ਸਿੰਘਾ ਕੌਮ ਵੇਚ ਦੇ, ਜੋ ਮੰਗੇਗਾ ਤੈਨੂੰ ਮਿਲ ਜਾਏਗਾ। ਕੌਮ ਵੇਚਣ ਦਾ ਮਤਲਬ ਕੀ ਸੀ? ਸਾਰੀ ਕੌਮ ਨੂੰ ਇੱਕ ਹੁਕਮਨਾਮਾ ਜਾਰੀ ਕਰਦੇ, ਸਾਰੇ ਉਹ ਸਿੱਖੋ, ਸਾਰੇ ਸਿੱਖ ਅਕਾਲ ਤਖਤ ਤੇ ਆਓ। ਕਹਿੰਦੇ ਸਾਰੇ ਸਿੱਖ ਇਕੱਠੇ ਤੂੰ ਕਰਦੇ, ਬਾਕੀ ਦਾ ਕੰਮ ਅਸੀਂ ਆਪ ਕਰ ਦਿਆਂਗੇ। ਸਾਰੇ ਸਿੱਖ ਇਕੱਠੇ ਕਰਦੇ ਇੱਕ ਥਾਂ ਤੇ ਮਨੀ ਸਿੰਘਾ, ਬਾਕੀ ਦਾ ਕੰਮ ਆਪ ਕਰ ਦਿਆਂਗੇ। ਫੌਜਾਂ ਸਾਰੀਆਂ ਤਿਆਰ ਰੱਖਾਂਗੇ, ਤੂੰ ਕੌਮ ਨੂੰ ਇਕੱਠੀ ਕਰਕੇ ਸਾਨੂੰ ਆਪ ਪਾਸੇ ਹਟ ਜੀ। ਜਾਇਦਾਦ ਦੱਸ ਕਿੰਨੀ ਚਾਹੀਦੀ ਹੈ? ਤੇ ਭਾਈ ਮਨੀ ਸਿੰਘ ਆਖਣ ਲੱਗਾ, ਜੇ ਮੈਂ ਇਸ ਤਰ੍ਹਾਂ ਨਾ ਕੀਤਾ ਫਿਰ ਕੀ ਕਰੋਗੇ? ਆਂਦੇ ਤੁਹਾਡਾ ਬੰਦ ਬੰਦ ਕੱਟਾਂਗੇ। ਭਾਈ ਮਨੀ ਸਿੰਘ ਆਂਦੇ ਨੇ, ਟੁਕੜੇ 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 ਕਰ ਦਿਓ ਭਾਵੇਂ ਮੇਰੇ, ਪਰ ਮੈਂ ਆਪਣੀ ਕੌਮ ਨਾਲ ਦਗਾ ਨਹੀਂ ਕਮਾ ਸਕਦਾ। ਮੈਂ ਆਪਣੀ ਕੌਮ ਨਾਲ ਦਗਾ ਨਹੀਂ ਕਮਾ ਸਕਦਾ, ਮੇਰੇ ਟੁਕੜੇ ਟੁਕੜੇ ਕਰਦੇ ਭਾਵੇਂ, ਟੁਕੜੇ ਟੁਕੜੇ ਕਰਦੇ ਮੇਰੇ। ਇਹ ਸਾਡੇ ਆਗੂ ਸਨ, ਇਹ ਸਾਡੇ ਜਥੇਦਾਰ ਸਨ, ਇਦਾਂ ਦੇ ਸੂਰਮੇ ਸੀ ਸਾਡੀ ਕੌਮ ਵਿੱਚ। ਵੇਖੋ, ਮੋਹ ਨਹੀਂ ਸਕਿਆ ਮਟੀਰੀਅਲ, ਆਪਣੀ ਜਾਨ ਤੋਂ ਵੱਧ ਕੇ ਸਿੱਖੀ ਨੂੰ ਪਿਆਰ ਕੀਤਾ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਇਹ ਮਹਿੰਗੀ ਵਸਤੂ ਇਹ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਬਾਟ ਅਬਲੜੀ ਇਹ ਮਿਲਦੀ ਆਪਣਾ ਆਪ ਮਟਾ ਕੇ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਣ ਮਨਾਰੇ ਢਾ ਕੇ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਵਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਬੋਲੋ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਵਰ ਦੇ ਨਾਲ ਖੈਂਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਇਹਨੂੰ ਅਣਖਾਂ ਵਾਲੇ ਸਾਂਭ ਸਕਦੇ ਬਾਕੀਆਂ ਨੇ ਵੇਚ ਦੇਣੀ ਹੈ ਸਿੱਖੀ ਮਾਫ ਕਰਨਾ ਦਮਾਲੇ ਬੰਨ ਕੇ ਦਸਤਾਰਾਂ ਬੰਨ ਕੇ ਸ੍ਰੀ ਸਾਹਿਬ ਪਾ ਕੇ ਜਦੋਂ ਪਤਾ ਲੱਗ ਜੇ ਵੀ ਫਿਲਮ ਆਈ ਹੈ ਨਵੀਂ ਤੇ ਮਾਫ ਕਰਨਾ ਮੈਂ ਮਾਫੀ ਮੰਗ ਕੇ ਆਪਣੇ ਭਰਾਵਾਂ ਤੋਂ ਬੇਨਤੀ ਕਰ ਰਿਹਾ ਕਹਿਣਗੇ ਗਾਤਰਾ ਥੱਲਿਓਂ ਦੀ ਕਰ ਲਓ ਦਮਾਲਾ ਛੋਟਾ ਕਰ ਲਓ ਚੱਲ ਜੇ ਜ਼ਿਆਦਾ ਪੰਗਾ ਪੈ ਗਿਆ ਮੂੰਹ ਲੁਕੋ ਲਓ ਜਾਣਾ ਜ਼ਰੂਰ ਹੈ ਭੁੱਲ ਗਿਆ ਨਾ ਫਿਰ ਆਪਾਂ ਜਾਣਾ ਜ਼ਰੂਰ ਫਲਾਣੀ ਫਿਲਮ ਆਈ ਹੈ ਫਲਾਣਾ ਗੀਤ ਆਇਆ ਸੁਣਨਾ ਜ਼ਰੂਰ ਪਰ ਜਿਉਂਦੇ ਬੰਦੇ ਅਣਖ ਵਾਲੇ ਸਤਿਗੁਰ ਨਾਲ ਪਿਆਰ ਕਰਨ ਵਾਲੇ ਸਾਂਭ ਸਕਦੇ ਆ ਹਰ ਇੱਕ ਨਹੀਂ ਸਾਂਭ ਸਕਦਾ ਉਹ ਧੋਖਾ ਦੇ ਜਾਂਦੀ ਹੈ ਮਾਇਆ ਬੰਦੇ ਨਾਲ ਧੋਖਾ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜੱਗ ਖਾਇਆ ਉਹ ਕਹਿੰਦੇ ਜੱਗ ਨੂੰ ਖਾ ਜਾਂਦੀ ਹੈ ਇਹ ਸੁਣੋ ਇਹ ਜਗਤ ਨੂੰ ਖਾ ਜਾਂਦੀ ਹੈ ਬਿਨਾਂ ਦੰਦਾਂ ਤੋਂ ਹੀ ਦੰਦ ਦਿਸਦੇ ਨਹੀਂ ਪਰ ਖਾ ਜਾਂਦੀ ਹੈ ਵੱਡਿਆਂ ਵੱਡਿਆਂ ਨੂੰ ਖਾ ਗਈ ਮਾਇਆ ਛੱਡੋ ਵੱਡੇ ਵੱਡੇ ਲੀਡਰਾਂ ਵੱਡੇ ਵੱਡੇ ਬੰਦਿਆਂ ਨੂੰ ਇੱਥੇ ਬਾਬੇ ਖਾਧੇ ਗਏ ਸਾਡੇ ਵਰਗੇ ਚੋਲਿਆਂ ਵਾਲੇ ਅੱਜ ਕੱਲ੍ਹ ਬਾਬੇ ਖਾਧੇ ਗਏ ਪ੍ਰਚਾਰ ਘੱਟ ਕਰਦੇ ਨੇ ਕਬਜ਼ੇ ਜ਼ਿਆਦਾ ਲੈਂਦੇ ਨੇ ਪ੍ਰਚਾਰ ਘੱਟ ਕਰਦੇ ਨੇ ਕਬਜ਼ੇ ਬਹੁਤੇ ਕਰਦੇ ਆ ਸਭ ਕੁਝ ਚੱਲਦਾ ਹੈ ਖਾਧੇ ਗਏ ਪਤਾ ਹੀ ਨਹੀਂ ਲੱਗਾ ਘਰ ਬਾਰ ਕਿਉਂ ਛੱਡਿਆ ਤੁਰੇ ਕਿਉਂ ਸੀ ਚੱਲ ਇੱਥੇ ਹਰ ਮਿਲਣ ਕੋ ਬੋਲ ਕੇ ਪੜੋ ਕਬੀਰ ਸਿੱਖ ਸਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਤੇ ਹਰ ਮਿਲ ਕੋ ਬੀਚੇ ਅਟਕੇ
ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਤੇ ਹਰ ਮਿਲਨ ਕੋ ਬੀਚੇ ਅਟਕੇ ਚੀਤ
ਚਾਲੇ ਥੇ ਹਰ ਮਿਲਣ ਕੋ ਚੱਲੇ ਸੀ ਕਹਿੰਦੇ ਰੱਬ ਨੂੰ ਮਿਲਾਂਗੇ ਘਰ ਦੇ ਚਾਰ ਜੀ ਛੱਡ ਕੇ 100 ਚੇਲੇ ਬਣਾ ਲਏ ਘਰ ਕਮਰੇ ਕਿੰਨੇ ਆਉਣੇ ਸੀ ਭਲਾ ਇੱਕ ਕਮਰਾ ਆ ਜਾਂਦਾ ਚੱਲ ਦੋ ਆ ਜਾਂਦੇ ਕੋਠੀ 'ਚੋਂ ਦੋ ਕਮਰੇ ਹੀ ਆਉਣੇ ਨੇ ਚਾਰ ਭਰਾਵਾਂ ਨੂੰ ਦੋ ਛੱਡ ਕੇ 100 ਬਣਾ ਲਿਆ ਕਹਿੰਦੇ ਚੱਲੇ ਰੱਬ ਨੂੰ ਮਿਲ ਸੀ ਰਾਹ ਵਿੱਚ ਹੀ ਸੁਰਤ ਅਟਕ ਜਾਂਦੀ ਹੈ ਸੁਰਤ ਪਹੁੰਚਦਾ ਹੀ ਕੋਈ ਕੋਈ ਹੈ ਇਹ ਵੱਡਿਆਂ ਵੱਡਿਆਂ ਨੂੰ ਖਾ ਗਈ ਦੰਦ ਵੇਖ ਦਿਸਦੇ ਨਹੀਂ ਇਹਦੇ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਤਾਂ ਕਰਕੇ ਧਿਆਨ ਰੱਖਿਓ ਇਹ ਧੋਖਾ ਕਰਦੀ ਹੈ ਧੋਖਾ ਤਾਂ ਕੋ ਧੋਖਾ ਕਹਾਂ ਵਿਆਪੈ ਕਹਿੰਦੇ ਮਾਲਕਾ ਉਹ ਧੋਖੇ ਵਿੱਚ ਨਹੀਂ ਫਸਦੇ ਕਦੇ ਕੌਣ ਜੀ ਅੱਗੇ ਪੜੋ ਤਾਂ ਕੋ ਧੋਖਾ ਪੜੋ ਜਾਂ ਕੋ ਓਟ ਤੁਹਾਰੀ ਹਾਂਜੀ ਅਗਲੀ ਪੰਕਤੀ
ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ
ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਕਹਿੰਦੇ ਮਾਲਕ ਦੇ ਨਾਮ ਬਿਨਾ ਜਿਹੜੀ ਜ਼ਿੰਦਗੀ ਹੈ ਇਹ ਤਾਂ ਜਿਵੇਂ ਸੱਪ ਦੀ ਜੂਨ ਭੋਗਦਾ ਹੋਵੇ ਬੰਦਾ ਸੱਪ ਕੀ ਕੰਮ ਕਰਦਾ ਜੀ ਸੱਪ ਦੂਜਿਆਂ ਦੇ ਆਂਡੇ ਖਾ ਜਾਂਦਾ ਹੈ ਦੂਜਿਆਂ ਦਾ ਹੱਕ ਖਾ ਜਾਂਦਾ ਸੱਪ ਬਿਰਦੀ ਹੈ ਵੇਖਣ ਨੂੰ ਬੰਦਾ ਹੀ ਹੈ ਪਰ ਬਣ ਗਿਆ ਸੱਪ ਕਹਿੰਦੇ ਦੂਜਿਆਂ ਦੇ ਜਿਵੇਂ ਆਂਡੇ ਸੱਪ ਪੀ ਜਾਂਦਾ ਹੈ ਦੂਜੇ ਪੰਛੀਆਂ ਦੇ ਆ ਕੇ ਆਂਡੇ ਪੀ ਗਿਆ ਬੱਚਿਆਂ ਨੂੰ ਖਾ ਗਿਆ ਇਦਾਂ ਕਹਿੰਦੇ ਇਦਾਂ ਜਿਹੜਾ ਬੰਦਾ ਦੂਜਿਆਂ ਦੇ ਹੱਕ ਖਾਂਦਾ ਹੈ ਉਹ ਸੱਪ ਵਰਗੀ ਆਰਜਾ ਭੋਗਦਾ ਹੈ ਤੇ ਤੁਹਾਨੂੰ ਪਤਾ ਹੈ ਸੱਪ ਜਦੋਂ ਫਿਰ ਖਾ ਲੈਂਦਾ ਹੈ ਫਿਰ ਟੇਢਾ ਡਿੰਗਾ ਹੋ ਕੇ ਤੁਰਦਾ ਹੈ ਸੱਪ ਕਿਉਂ ਕਿਹਾ ਭਲਾ ਜਿਹੜੇ ਬੰਦੇ ਪਰਾਏ ਹੱਕ ਖਾਣ ਵਾਲੇ ਨੇ ਵੱਡੀਆਂ ਗੋਗੜਾਂ ਵਧਾ ਲਈਆਂ ਵੱਡੇ ਵੱਡੇ ਘਰ ਬਣਾ ਲਏ ਪੈਸਾ ਜਾਇਦਾਦਾਂ ਬਹੁਤ ਇਕੱਠੀਆਂ ਕਰ ਲਈਆਂ ਫਿਰ ਸੱਪ ਵਾਂਗੂ ਟੇਢੇ ਡਿੰਗੇ ਹੋ ਕੇ ਤੁਰਦੇ ਨੇ ਸਿੱਧੇ ਹੋ ਕੇ ਨਹੀਂ ਤੁਰਦੇ ਫਿਰ ਪਾਸੇ ਮਾਰ ਮਾਰ ਕੇ ਤੁਰਦੇ ਨੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਫਿਰ ਆਕੜ ਆਕੜ ਕੇ ਤੁਰਦੇ ਨੇ ਕਦੋਂ ਜਦੋਂ ਅੰਦਰੋਂ ਸੱਪ ਬਿਰਤੀ ਬਣ ਜਾਂਦੀ ਹੈ ਵੇਖਣ ਨੂੰ ਮਨੁੱਖ ਹੁੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਗੁਰ ਮੰਤਰ ਹੀਣ ਸੁਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਨੈ ਕੂਕਰੈ ਸੂਕਰੈ ਗਰਦ ਪੈ ਕਾਕੈ ਸਰਪਨੈ ਤੁਲ ਖਲੈ ਉਹ ਤੁਲ ਹੈ ਪਸ਼ੂਆਂ ਦੇ ਤੁਲ ਹੈ ਸੱਪ ਵਰਗਾ ਹੈ ਸਰਪ ਜੈਸੇ ਅਰਜਾਰੀ ਸੱਪ ਵਾਂਗੂ ਵਿਸ ਘੋਲਦਾ ਅੰਦਰੇ ਅੰਦਰ ਸੱਪ ਵਾਂਗੂ ਜ਼ਹਿਰ ਘੋਲਦਾ ਰਹਿੰਦਾ ਹੈ ਪੜੋ ਅੱਗੇ
ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ
ਕਹਿੰਦੇ ਭਾਵੇਂ ਨੌ ਖੰਡਾਂ ਦਾ ਰਾਜਾ ਨਾ ਬਣ ਜਾ ਤੂੰ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਅੰਤ ਚੱਲੇ ਗੋਹਾਰੀ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਲੱਖਾਂ ਕਰੋੜਾਂ ਸੀ ਜਿਨ੍ਹਾਂ ਕੋਲ ਨੰਗੇ ਪੈਰੀ ਗਏ ਇੱਥੇ ਲੱਖਾਂ ਤੇ ਕਰੋੜਾਂ ਵਾਲੇ ਖਾਲੀ ਹੱਥੀ ਜਾਂਦੇ ਵੇਖੇ ਨੇ ਲੱਖਾਂ ਤੇ ਕਰੋੜਾਂ ਵਾਲੇ ਖਾਲੀ ਹੱਥੀ ਜਾਂਦੇ ਵੇਖੇ ਨੇ ਖਾਲੀ ਹੱਥੀ ਜਾਂਦੇ ਵੇਖੇ ਨੇ ਖਾਲੀ ਹੱਥੀ ਜਾਂਦੇ ਵੇਖੇ
ਖਾਲੀ ਹੱਥੀ ਜਾਂਦੇ ਵੇਖੇ ਨੇ ਲੱਖਾਂ ਦੇ ਕਰੋੜਾਂ ਵਾਲੇ ਖਾਲੀ ਹੱਥੀ ਜਾਂਦੇ ਵੇਖੇ ਨੇ ਇੱਥੇ ਲੱਖਾਂ ਦੇ ਕਰੋੜਾਂ ਵਾਲੇ
ਖਾਲੀ ਹੱਥੀ ਜਾਂਦੇ ਵੇਖੇ ਇੱਥੇ ਲੱਖਾਂ ਦੇ ਕਰੋੜਾਂ ਵਾਲੇ ਖਾਲੀ ਹੱਥੀ ਜਾਂਦੇ ਵੇਖੇ ਇੱਥੇ ਲੱਖਾਂ ਦੇ ਕਰੋੜਾਂ ਵਾਲੇ ਖਾਲੀ ਹੱਥੀ ਜਾਂਦੇ ਵੇਖੇ
ਖਾਲੀ ਹੱਥੀ ਜਾਂਦੇ ਵੇਖੇ ਨੇ
ਸਰੀਰ ਨਹੀਂ ਲੱਭੇ ਗਏ। ਇਸ ਕਰਕੇ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ, ਸਭ ਨਾਲੋਂ ਵੱਡੀ ਗੱਲ ਹੈ ਅਸੀਂ ਸੱਚ ਤੇ ਪਹਿਰਾ ਦੇਣਾ ਜ਼ਿੰਦਗੀ ਚ। ਸੱਚ ਤੇ ਖੜੋ, ਸੱਚ ਦੇ ਉੱਤੇ ਚੱਲਦਿਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਪਰ ਬੰਦਾ ਤੁਰਿਆ ਰਵੇ। ਕਬੀਰ ਸਾਧੂ ਕੋ ਮਿਲਣਾ ਜਾਈਏ, ਜੇ ਸੱਚਮੁੱਚ ਪਹੁੰਚਣਾ ਹੈ ਗੁਰੂ ਤੱਕ, ਮਾਲਕ ਤੱਕ ਪਹੁੰਚਣਾ ਹੈ, ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਫਿਰ ਦੁਨੀਆ ਨਾਲ ਤੁਰੇ ਇਹ ਨਾ ਵੇਖਿਓ, ਸੰਸਾਰ ਨਾਲ ਤੁਰੇ ਇਹ ਨਾ ਵੇਖਿਓ, ਸਾਥ ਨਾ ਲੀਜੈ ਕੋਏ, ਫਿਰ ਮਗਰ ਨਾ ਵੇਖੀਏ ਕਿ ਦੁਨੀਆ ਕਿੰਨੀ ਤੁਰੀ ਆਉਂਦੀ ਹੈ, ਇਹ ਨਾ ਵੇਖੀਏ ਕਿੰਨੇ ਲੋਕ ਮਗਰ ਆ ਰਹੇ ਆ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਹ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ, ਕਹਿੰਦੇ ਜਿਹੜੇ ਰਾਹ ਤੇ ਪੰਡਿਤ ਗਏ, ਪੰਡਿਤ ਦਾ ਮਤਲਬ ਹੈ ਜਿਹੜੇ ਰਾਹ ਤੇ ਕਈ ਬੰਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਧਰਮ ਦੇ ਨਾਂ ਤੇ, ਜਿਨ੍ਹਾਂ ਨੇ ਕਹਿਣਾ ਧਰਮ ਦੇ ਨਾਂ ਤੇ ਠਗੀਆਂ ਮਾਰਨੀਆਂ, ਕਿਉਂਕਿ ਬੰਦਾ ਧਰਮ ਦੇ ਨਾਂ ਤੇ ਫੋਰਮੈਲਿਟੀ ਕਰਨੀ ਬੜੀ ਵਧੀਆ ਲੱਗਦੀ ਹੈ। ਤੁਹਾਨੂੰ ਕਹੀਏ ਸੁਣੋ, ਇੱਧਰ ਤੁਹਾਨੂੰ ਕਹੀਏ ਰੁਮਾਲਾ ਚੜਾਓ, ਬੜਾ ਸੌਖਾ ਕੰਮ ਹੈ, ਅੱਛਾ ਜੀ ਖੁਸ਼ ਹੋ ਜਾਣਗੇ ਸੱਚੇ ਪਾਤਸ਼ਾਹ। ਤੁਹਾਨੂੰ ਕਹਿ ਦਈਏ ਸਵੇਰੇ ਭਾਈ ਜੋਤ ਲਾਉਣੀ ਹੈ, ਉੱਠ ਕੇ ਦੇਸੀ ਘਿਓ ਦੀ ਫਿਰ ਧੂਫ ਜਗਾ ਦੀ ਫੋਟੋ ਦੇ ਅੱਗੇ, ਫਿਰ ਤੂੰ ਇੰਨਾ ਅਰਦਾਸ ਕਰਕੇ ਜਾਣਿਆ ਹੈ, ਫਿਰ ਨਾਰੀਅਲ ਤੂੰ ਫਲਾਣੇ ਥਾਂ ਤੇ ਰੋੜ ਕੇ ਆਈ, ਫਲਾਣੇ ਥਾਂ ਤੇ ਤੂੰ ਕਾਲੇ ਮਾਂ ਦਾਨ ਕਰਕੇ ਆਈ, ਫਲਾਣੇ ਥਾਂ ਤੇ ਤੂੰ ਪੀਲੇ ਰੰਗ ਦੇ ਲੱਡੂ ਦਾਨ ਕਰਕੇ ਆਈ, ਇੱਦਾਂ ਦੇ ਕੰਮ ਕਰਨੇ ਬੜੇ ਸੌਖੇ ਆ। ਤੇ ਜੇ ਕਹੀਏ ਵੀ ਟਿਕ ਕੇ ਅੱਧਾ ਘੰਟਾ ਪਾਠ ਸੁਣਨਾ ਹੈ, ਸਾਨੂੰ ਵਾਸੀਆਂ ਹੀ ਆਈ ਜਾਂਦੀਆਂ ਨੇ, ਫਿਰ ਭਾਵ ਕੇ ਬੰਦਾ ਇਧਰਲੇ ਪਾਸੇ ਲੱਗਣਾ ਨਹੀਂ ਚਾਹੁੰਦਾ, ਸੌਖਾ ਜਿਹਾ ਤਰੀਕਾ ਭਾਲਦਾ ਹੈ। ਤੇ ਦੁਕਾਨਦਾਰਾਂ ਦਾ ਪਤਾ ਨਾ, ਜਿਵੇਂ ਹੁਣ ਦੁਕਾਨਦਾਰੀ ਵਾਲੇ ਪਤਾ ਕੀ ਕੰਮ ਕਰਦੇ ਆ ਅੱਜ ਕੱਲ੍ਹ, ਜੇ ਆਪਾਂ ਕਿਸੇ ਦੁਕਾਨ ਤੋਂ ਪੁੱਛੋ ਵੀ ਮੈਨੂੰ ਸਵੈਟਰ ਚਾਹੀਦਾ, ਜੈਕਟ ਚਾਹੀਦੀ ਹੈ, ਉਹ ਕਹਿਣਗੇ ਗਰਮੀਆਂ ਆ ਗਈਆਂ ਭਾਈ, ਹੁਣ ਗਰਮੀਆਂ ਵਾਲਾ ਸਮਾਨ ਮਿਲੇਗਾ, ਜੇ ਤੂੰ ਜੈਕਟਾਂ ਲੈਣੀਆਂ ਨੇ ਦਸੰਬਰ ਚ ਆ ਜੀ। ਦੁਕਾਨਾਂ ਵਿੱਚ ਉਦਾਂ ਦਾ ਹੀ ਸਮਾਨ ਪਾ ਲੈਂਦੇ ਨੇ ਜਿੱਦਾਂ ਦੇ ਅੱਗੇ ਗਾਹਕ ਹੋਣ, ਤੇ ਅੱਜ ਕੱਲ੍ਹ ਆਪਾਂ ਗਾਹਕ ਨਹੀਂ ਰਹੇ, ਗੁਰਬਾਣੀ ਦੀ ਕਥਾ ਸੁਣਦੇ ਅਸੀਂ ਗਾਹਕ ਨਹੀਂ ਰਹੇ ਸੱਚ ਦੇ, ਅਸੀਂ ਗਾਹਕ ਇਹਨਾਂ ਪੁੱਠੀਆਂ ਸਿੱਧੀਆਂ ਗੱਲਾਂ ਦੱਸੇ ਕੋਈ ਬੰਦਾ ਆ ਐਡਾ ਵੱਡਾ ਇਕੱਠ ਹੈ। ਜੇ ਮੈਂ ਕਹਾਂ ਭਾਈ ਸਾਧ ਸੰਗਤ ਜੀ ਮੈਂ ਇੱਕ ਸਪੈਸ਼ਲ ਸ਼ਬਦ ਦਿਆਂਗਾ ਬਾਅਦ ਵਿੱਚ, ਤੇ ਤੁਸੀਂ ਉਹ ਲੈ ਕੇ ਜਾਇਓ, ਸਾਰੇ ਦੁੱਖ ਦੂਰ ਹੋ ਜਾਣਗੇ, ਬੜੀ ਦੁਨੀਆ ਬੈਠੀ ਰਹਿ ਗਈ ਰਾਤ ਦੇ 1 ਵਜੇ ਤੱਕ, ਭਾਈ ਰੱਖੋ, ਕਹਿਣਗੇ ਲੈ ਕੇ ਚੱਲਾਂਗੇ ਜੇ ਸਾਡੇ ਦੁੱਖ ਦੂਰ ਹੋ ਜਾਣ। ਤੇ ਜੇ ਮੈਂ ਕਹਿੰਦਾ ਵੀ ਅਸੀਂ ਭਾਈ ਸਪੈਸ਼ਲ ਪਾਠ ਰੱਖੇ ਸੀ ਤੇ ਇੱਕ ਪਾਣੀ ਦਾ ਅਸੀਂ ਫਿਰ ਉੱਥੇ ਪ੍ਰਬੰਧ ਕੀਤਾ ਤੇ ਪਾਣੀ ਫਿਰ ਅਸੀਂ ਡਰੰਮ ਭਰ ਕੇ ਲਿਆਂਦਾ ਹੈ ਤੇ ਤੁਹਾਨੂੰ ਜਲ ਦਿਆਂਗੇ, ਵੀ ਜਿੱਥੇ ਜਿੱਥੇ ਛਿੜਕ ਦੋਗੇ ਨਾ ਫਿਰ ਵੇਖਿਓ ਸੀ ਬਾਰੇ ਨਿਆਰੇ ਤੇ ਬੈਠੇ ਰਹਿਣਗੇ। ਤੇ ਜੇ ਮੈਂ ਕਹਾਂ ਵੀ ਇੱਕ ਕੱਪੜਾ ਅਸੀਂ ਸਪੈਸ਼ਲ ਬਣਾਇਆ ਹੈ ਪਾਠ ਕਰ ਕਰਕੇ ਕੱਪੜਾ ਉਹ ਕੱਪੜੇ ਤੇ ਬਹਿ ਕੇ ਜੇ ਪਾਠ ਕਰੋਗੇ ਫਿਰ ਬਾਹਲਾ ਹੀ ਲੱਗੂ ਪਾਠ ਕਰਿਓ ਉਹ ਕੱਪੜੇ ਤੇ ਬਹਿ ਕੇ ਬਹੁਤ ਲੱਗੂ ਤੇ ਕੱਪੜਾ ਕਿੰਨੇ ਦਾ ਹੈ 100 ਰੁਪਏ ਦਾ ਕੱਪੜਾ ਹੈ ਤੇ ਬਾਹਰੋਂ ਮਿਲਦਾ ਹੈ 10,000 15,000 20,000 ਇੱਦਾਂ ਹੀ ਵਿਕ ਜਾਣਾ ਮੇਰਾ ਕੱਪੜਾ ਵੀ ਵਿਕੇਗਾ ਅੱਜ ਕੱਲ੍ਹ ਬਾਬੇ ਕੱਪੜੇ ਵੀ ਵੇਚ ਕੱਪੜਾ ਹੀ ਵਿਕੇਗਾ ਪਾਠ ਕੀਤਾ ਹੈ ਉਹ ਕੱਪੜੇ ਦੀ ਕੀਮਤ 10 ਰੁਪਈਏ ਹੈ 100 ਰੁਪਈਏ ਦਾ ਲਾਈ ਚੱਲੋ ਭਾਵੇਂ ਇੱਦਾਂ ਦੇ ਕੰਮ ਕਰਨ ਨੂੰ ਅਸੀਂ ਸ਼ੇਰ ਹਾਂ ਤੇ ਜੇ ਕਿਹਾ ਜਾਵੇ ਟਿਕ ਕੇ ਬਾਣੀ ਸੁਣ ਲਓ ਫਿਰ ਵਾਸੀਆਂ ਆਈ ਜਾਂਦੀਆਂ ਪਾਠ ਸੁਣੋ ਜਿਹਦੇ ਨਾਲ ਜ਼ਿੰਦਗੀ ਬਦਲੇ ਤੁਸੀਂ ਗੁਰਬਾਣੀ ਸੁਣੋ ਸਹਿਜ ਪਾਠ ਕਰੋ ਘਰਾਂ ਦੇ ਵਿੱਚ ਬਾਣੀ ਦਾ ਪਹਿਰਾ ਲਾਓ ਇੱਧਰ ਤੁਰਨ ਨੂੰ ਤਿਆਰ ਨਹੀਂ ਕੋਈ ਸਸਤਾ ਕੰਮ ਭਾਲਦੇ ਆ ਸਸਤਾ ਪਰ ਜਿਹੜੀ ਗੱਡੀ ਤੂੰ ਇੱਥੋਂ 30,000 ਦੀ ਖਰੀਦ ਕੇ ਲਿਆਇਆ ਨਾ ਉਹਦਾ ਪਤਾ ਨਹੀਂ ਉਹਨੇ ਪਟਿਆਲੇ ਪਹੁੰਚਣਾ ਕਿ ਨਹੀਂ ਪਹੁੰਚਣਾ ਪਰ ਜਿਹੜੀ ਚੀਜ਼ ਚੰਗੀ ਹੋਵੇ ਉਹਦੀ ਗਰੰਟੀ ਵੀ ਹੁੰਦੀ ਹੈ ਆ ਗੁਰਬਾਣੀ ਨੂੰ ਟਿਕ ਕੇ ਪੜ੍ਹ ਵਿਚਾਰ ਵਿਚਾਰ ਕੇ ਪੜ੍ਹ ਟੀਕਾ ਲਿਆ ਵਿਆਖਿਆ ਪੜ੍ਹਿਆ ਕਰ ਸਮਝਿਆ ਕਰ ਗਰੰਟੀ ਦਿੰਦਾ ਮੈਂ ਗਰੰਟੀ ਤੂੰ 3-4 ਮਹੀਨੇ ਬਾਣੀ ਨੂੰ ਟਿਕ ਕੇ ਸਮਝਣ ਦੀ ਕੋਸ਼ਿਸ਼ ਕਰ ਲੈ 5-4 ਮਹੀਨਿਆਂ 'ਚ ਹੀ ਕਹੇਗਾ ਯਾਰ ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ ਸਵਾਦ ਆ ਗਿਆ ਆਹ ਕੁਝ ਵੀ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਤੇ ਕਿਸੇ ਨੇ ਦੱਸਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਆਹ ਕੁਝ ਵੀ ਲਿਖਿਆ ਸਾਨੂੰ ਤੇ ਦੱਸਿਆ ਹੀ ਨਹੀਂ ਕਿਸੇ ਨੇ ਦੱਸਿਆ ਹੀ ਨਹੀਂ ਜਿਵੇਂ ਆਪ ਜੁੜੋਗੇ ਫਿਰ ਤੁਹਾਡੇ ਬੱਚੇ ਵੀ ਤੁਹਾਡੇ ਵੱਲ ਵੇਖ ਕੇ ਜੁੜਨਗੇ ਨਿਆਣਿਆਂ ਤੇ ਵੀ ਆ ਛੋਟੇ ਛੋਟੇ ਬੱਚੇ ਇੱਥੇ ਸਟੇਜ ਤੇ ਬੈਠੇ ਸੀ ਇਹ ਭਾਈ ਭੁਪਿੰਦਰ ਸਿੰਘ ਹੋਣਾ ਦੇ ਬੱਚੇ ਆ ਜਿਹੜੇ ਮੇਰੀ ਗੱਡੀ ਦੇ ਵਿੱਚ ਜਿਨ੍ਹਾਂ ਨੂੰ ਗੋਲੀ ਲੱਗੀ ਭਾਈ ਭੁਪਿੰਦਰ ਸਿੰਘ ਦੀ ਮੇਰੀ ਅੱਗੇ ਵਾਲੀ ਸੀਟ ਤੇ ਬੈਠੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਬਹੁਤਾ ਅੱਗੇ ਹੀ ਬੈਠਦਾ ਅਗਲੀ ਸੀਟ ਤੇ ਉਦਣ ਮੈਂ ਪਿੱਛੇ ਬੈਠਾ ਸੀ ਕਦੀ ਕਦੀ ਪਿੱਛੇ ਬੈਠ ਜਾਂਦਾ ਸੀ ਚਲੋ 2-3 ਮਹੀਨਿਆਂ ਤੋਂ ਪਿਛਲੀ ਸੀਟ ਤੇ ਬਹਿਣ ਲੱਗ ਗਿਆ ਸੀ ਦਸਤਾਰ ਮੇਰੇ ਵਰਗੀ ਬੰਨੀ ਸੀ ਭੁਲੇਖਾ ਪੈ ਗਿਆ ਪਹੁੰਚਣਾ ਸੀ 7:15 ਲੁਧਿਆਣੇ ਸੀ 7:15 ਲੁਧਿਆਣੇ ਪਹੁੰਚਣ ਦੀ ਬਜਾਏ ਪਹੁੰਚੇ ਅਸੀਂ 7:40 ਤੇ 7:40 ਤੇ ਹਨੇਰਾ ਹੋ ਗਿਆ ਮੂੰਹ ਹਨੇਰਾ ਕਰਕੇ ਪਛਾਣ ਨਹੀਂ ਆਈ ਤੇ ਗੋਲੀ ਤੇ ਮਾਰੀ ਮੇਰੇ ਇੱਥੇ ਪੁੜਪੜੀ 'ਚ ਤੇ ਵੱਜ ਗਈ ਭੁਪਿੰਦਰ ਸਿੰਘ ਆਪਣੇ ਮਨੋਂ ਤੇ ਬੜੇ ਖੁਸ਼ ਹੋ ਕੇ ਗਏ ਹੋਣਗੇ ਵੀ ਕਰਤਾ ਕੰਮ ਠੀਕ ਹੈ ਮੈਂ ਬਚ ਗਿਆ ਪਰ ਉਹਨਾਂ ਨੂੰ ਵੀ ਪੁੱਛੋ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਅਨਾਥ ਹੋ ਗਏ ਤੇ ਮੈਨੂੰ ਭਾਈ ਭੁਪਿੰਦਰ ਸਿੰਘ ਸੀ ਨਾ ਜਿਹੜੇ ਜਦੋਂ ਮੇਰੇ ਕੋਲ ਬੈਠੇ ਸੀ ਗੱਡੀ 'ਚ ਤੇ ਗੱਡੀ 'ਚ ਬੈਠਿਆਂ ਅਸੀਂ ਰਹਿਰਾਸ ਦਾ ਪਾਠ ਕੀਤਾ ਤੇ ਮੈਨੂੰ ਬੱਚਿਆਂ ਦੀ ਵੀਡੀਓ ਵਿਖਾ ਰਹੇ ਸੀ ਇਹਨਾਂ ਬੱਚਿਆਂ ਦੀ ਕਹਿੰਦੇ ਵੇਖੋ ਜੀ ਬਾਬਾ ਜੀ ਟੇਪ ਚੱਲਦੀ ਹੈ ਤੇ ਕਿਵੇਂ ਮੇਰੇ ਬੱਚੇ ਮਸਤ ਹੋ ਕੇ ਢੋਲਕ ਵਜਾ ਰਿਹਾ ਇੱਕ ਢੋਲਕ ਦੋਨੇ ਲੱਗੇ ਹੋਏ ਤੇ ਮੈਨੂੰ ਵੀਡੀਓ ਬਣਾਈ ਹੋਣੀ ਬੱਚਿਆਂ ਦੀ ਵੀਡੀਓ ਤੇ ਮੈਨੂੰ ਵਿਖਾ ਆ ਵੇਖਿਓ ਮਾੜਾ ਜਿਹਾ ਮੇਰੇ ਬੱਚਿਆਂ ਦੀ ਵੀਡੀਓ ਵੇਖਿਓ ਆ ਵੇਖੋ ਕਿਵੇਂ ਮਸਤ ਹੋਏ ਫਿਰਦੇ ਤੇ ਅੱਜ ਉਹ ਬੱਚਾ ਉਹਨਾਂ ਦਾ ਕਹਿ ਰਿਹਾ ਸੀ ਮੈਂ ਵੀ ਕੀਰਤਨ ਕਰਨਾ ਸਟੇਜ ਤੇ ਉਹਦੀ ਮਾਤਾ ਕਹਿੰਦੀ ਟਾਈਮ ਜ਼ਿਆਦਾ ਹੋ ਗਿਆ ਹੁਣ ਤੂੰ ਰਹਿਣ ਦੇ ਤੂੰ ਕਿਉਂ ਕਰਨਾ ਹੈ ਕਹਿੰਦੇ ਮੇਰੇ ਪਿਤਾ ਜੀ ਵੀ ਤੇ ਕਰਦੇ ਹੁੰਦੇ ਸੀ ਮੇਰੇ ਡੈਡੀ ਵੀ ਤੇ ਕਰਦੇ ਸੀ ਮੈਂ ਵੀ ਕਰਨਾ ਕੀਰਤਨ ਤੇ ਜੇ ਪੀਣ ਵਾਲਾ ਹੁੰਦਾ ਤੇ ਬੱਚਿਆਂ ਨੇ ਇਹ ਕਹਿਣ ਲੱਗ ਜਾਣਾ ਹੈ ਉਹ ਵੀ ਤੇ ਪੀਂਦਾ ਹੁੰਦਾ ਸੀ ਪੀਣ ਵਾਲਿਓ ਜਰਾ ਕੁ ਕੰਨ ਖੋਲੋ ਜਿੱਦਣ ਤੁਸੀਂ ਮਰ ਗਏ ਹੋ ਸਕਦਾ ਤੁਹਾਡਾ ਬੱਚਾ ਬਾਅਦ ਵਿੱਚ ਕਵੇ ਵੀ ਮੇਰਾ ਬਾਪੂ ਵੀ ਤੇ ਪਿਓ ਵੀ ਤੇ ਪੀਂਦਾ ਸੀ ਮੇਰਾ ਦਾਦਾ ਵੀ ਤੇ ਪੀਂਦਾ ਸੀ ਤੇ ਕੋਈ ਪਤਾ ਨਹੀਂ ਸਮਾਂ ਕਦੋਂ ਆ ਜਾਣਾ ਕਿਹਾ ਜਾਣਾ ਕਿ ਮਰਹਾਂਗੇ ਕੈਸਾ ਮਰਨਾ ਹੋਏ ਕੋਈ ਪਤਾ ਨਹੀਂ ਮੌਤ ਕਿਸ ਰੂਪ ਵਿੱਚ ਕਦੋਂ ਤੇ ਕਿੱਥੇ ਆ ਜਾਣੀ ਹੈ ਕਦੋਂ ਉਹਦਾ ਸੱਦਾ ਆ ਜਾਣਾ ਹੈ ਕੱਲੇ ਆਵੇ ਨਾਨਕਾ ਸੱਦੇ ਜਿੱਦਣ ਉਹਨੇ ਸੱਦ ਲਿਆ ਫਿਰ ਜਾਣਾ ਪੈਣਾ ਹੈ ਉਹ ਕੋਈ ਪਤਾ ਨਹੀਂ ਗੁਰਮੁਖੋ ਸੱਦਾ ਕਦੋਂ ਆ ਜਾਣਾ ਹੈ ਤੇ ਤੁਹਾਡੇ ਬੱਚੇ ਵੀ ਕਹਿਣ ਮੈਂ ਪਾਠ ਕਰਨਾ ਹੈ ਕਿਉਂ ਮੇਰਾ ਪਿਤਾ ਜੂ ਕਰਦਾ ਹੁੰਦਾ ਸੀ ਮੈਂ ਕੀਰਤਨ ਕਰਨਾ ਕਿਉਂ ਮੇਰਾ ਪਿਤਾ ਜੂ ਕਰਦਾ ਹੁੰਦਾ ਸੀ ਪੀਣ ਵਾਲਿਓ ਕਿਤੇ ਤੁਹਾਡੇ ਪੋਤੇ ਤੁਹਾਡੇ ਪੁੱਤ ਇਹ ਨਾ ਕਹਿਣ ਕਿ ਲਿਆਓ ਉਹਦੇ ਬਾਪੂ ਦੀ ਧਰੀ ਹੋਈ ਬੋਤਲ ਉਹ ਵੀ ਤੇ ਪੀਂਦਾ ਹੁੰਦਾ ਸੀ ਤੇ ਤੇਰੇ 20 ਕਿੱਲੇ ਜਾਇਦਾਦ ਦਿੱਤੀ ਨੂੰ ਕੀ ਕਰਨਾ ਹੈ ਜੇ ਨਸ਼ੇ ਦੀ ਆਦਤ ਪਾ ਗਏ ਹੋ ਏਕੜਾਂ ਦੇ ਕੀਲਿਆਂ ਦੇ ਕੀਲੇ ਜ਼ਮੀਨ ਘੋਲ ਕੇ ਗਲਾਸੀ ਵਿੱਚ ਪੀ ਜਾਂਦੇ ਨੇ ਲੋਕ ਆ ਨਿੱਕੀ ਜੀ ਗਲਾਸੀ ਨਹੀਂ ਛੋਟੀ ਜਿਹੀ ਇਹ ਐਸਾ ਗਹਿਰਾ ਖਾਰਾ ਸਮੁੰਦਰ ਹੈ ਜਿਹਦੇ ਵਿੱਚ ਲੋਕਾਂ ਨੇ ਪਤਾ ਹੀ ਨਹੀਂ ਕਿੰਨੀਆਂ ਕੁ ਪ੍ਰਾਪਰਟੀਆਂ ਬਰਬਾਦ ਕਰ ਦਿੱਤੀਆਂ ਆਪਣੀਆਂ ਨਸ਼ਿਆਂ ਵਿੱਚ ਪੈ ਕੇ ਕਿੰਨੀ ਕੁ ਜ਼ਿੰਦਗੀ ਬਰਬਾਦ ਕਰ ਲਈ ਤੇ ਜਦੋਂ ਤੂੰ ਸੱਚ ਤੇ ਤੁਰਦਾ ਬਾਣੀ ਨਾਲ ਜੁੜਿਆ ਹੋਏਗਾ ਤੇਰੇ ਬੱਚੇ ਤੇ ਅਸਰ ਉਹਦਾ ਹੀ ਹੋਣਾ ਹੈ ਆ ਮੈਂ ਕੱਲ ਪੜ੍ਹਦਾ ਸੀ ਸਫਰੀ ਦੀਆਂ ਦੋ ਤਿੰਨ ਲਾਈਨਾਂ ਲਿਖੀਆਂ ਨੇ ਮਾਤਾ ਗੁਜਰ ਕੌਰ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਨਾ ਜਦੋਂ ਮੋਤੀ ਰਾਮ ਨੇ ਆ ਕੇ ਦੁੱਧ ਪਿਆਇਆ ਮੋਤੀ ਰਾਮ ਮਹਿਰਾ ਜਿਹਨੂੰ ਕਿਹਾ ਜਾਂਦਾ ਭਾਵੇਂ ਗੁਰੂ ਘਰ ਵਿੱਚ ਜਾਤ ਬਰਾਦਰੀ ਨਹੀਂ ਪਰ ਪ੍ਰਚਲਿਤ ਸ਼ਬਦ ਹੈ ਇਹ ਤਾਂ ਕਹਿਣਾ ਪੈਂਦਾ ਮੋਤੀ ਰਾਮ ਦਾ ਲਿਆਂਦਾ ਹੋਇਆ ਦੁੱਧ ਸਾਹਿਬਜ਼ਾਦਿਆਂ ਨੇ ਛਕਿਆ ਤੇ ਜਦੋਂ ਸਿਪਾਹੀ ਵੀ ਆਏ ਸੀ ਮਠਿਆਈਆਂ ਵੀ ਰੱਖੀਆਂ ਸੀ ਦੁਕਾਨਾਂ ਵੀ ਸਜਾਈਆਂ ਸੀ ਵੀ ਖਾਣਗੇ ਚੁੱਕ ਕੇ ਲਾਲਚ ਬੜੇ ਦਿੱਤੇ ਸੀ ਪਰ ਜੇ ਅਸੀਂ ਸਹੀ ਰਾਹ ਤੇ ਤੁਰਾਂਗੇ ਬੱਚਿਆਂ ਨੇ ਤਾਂ ਤੁਰਨਾ ਹੈ ਅਸੀਂ ਸੱਚ ਨੂੰ ਸਮਝਾਂਗੇ ਜਦੋਂ ਮੇਰੀ ਗੱਲ ਚੇਤਾ ਰੱਖਿਓ ਨੌਜਵਾਨੋ ਭਰਾਵੋ ਤੁਹਾਡੇ ਬੱਚਿਆਂ ਨੇ ਲੌਜਿਕ ਪੁੱਛਣਾ ਹੈ ਤੁਹਾਡੇ ਤੋਂ ਧਰਮ ਤੇ ਹੈ ਲੌਜਿਕ ਕੀ ਹੈ ਦਲੀਲ ਦੱਸ ਇਹਦੇ ਵਿੱਚ ਕੀ ਹੈ ਐਵੇਂ ਹੀ ਨਾ ਛੱਡੀ ਜਾ ਲੈ ਪੁੱਤ ਇੱਥੇ ਮੱਥਾ ਟੇਕ ਲੈ ਪੁੱਤ ਇੱਥੇ ਮੱਥਾ ਟੇਕ ਲੈ ਪੁੱਤ ਇੱਥੇ ਮੱਥਾ ਟੇਕ ਤੁਹਾਡੇ ਬੱਚਿਆਂ ਨੇ ਪੁੱਛਣਾ ਬਾਪੂ ਇਹ ਦੱਸ ਵੀ ਕਿਉਂ ਟੇਕਣਾ ਹੈ ਪੁਰਾਣੇ ਜਦੋਂ ਅਸੀਂ ਸੀ ਤੇ ਸਾਨੂੰ ਕੋਈ ਬੰਦਾ ਕਹਿੰਦਾ ਸੀ ਨਾ ਦਾਦੇ ਇੱਥੇ ਮੱਥਾ ਟੇਕ ਲਓ ਟੇਕ ਲਓ ਇੱਥੇ ਟੇਕ ਲਓ ਟੇਕ ਲਓ ਪਰ ਆਉਣ ਵਾਲੀ ਪੀੜ੍ਹੀ ਏਦਾਂ ਦੀ ਹੈ ਬੱਚੇ ਪਤਾ ਕੀ ਪੁੱਛਦੇ ਨੇ ਟੇਕੜੀਏ ਕਿਉਂ ਟੇਕੀਏ ਤੈਨੂੰ ਇਹਦੇ ਸਵਾਲ ਦਾ ਜਵਾਬ ਦੇਣਾ ਪੈਣਾ ਹੈ ਤੇ ਮਾਫ ਕਰਨਾ ਜੇ ਪਖੰਡੀਆਂ ਦਾ ਚੇਲਾ ਬਣਿਆ ਰਿਹਾ ਤੈਨੂੰ ਇੱਕ ਗੱਲ ਦਾ ਜਵਾਬ ਨਹੀਂ ਆਉਣਾ ਸੁਣੋ ਸੁਣੋ ਬਈ ਜੇ ਪਖੰਡੀਆਂ ਦਾ ਚੇਲਾ ਬਣਿਆ ਰਿਹਾ ਉਹਨੇ ਤੈਨੂੰ ਧੂਫਾਂ ਜੋਤਾਂ 'ਚ ਉਲਝਾਈ ਰੱਖਣਾ ਹੈ ਤੇਰਾ ਸਾਰਾ ਟਾਈਮ ਇਹਦੇ 'ਤੇ ਹੀ ਖਰਾਬ ਕਰ ਦੇਣਗੇ ਐ ਕਰਿਓ ਖੰਡ ਪਾਠ ਰੱਖਣਾ ਹੈ ਅੱਛਾ ਜੀ ਫਟਾਫਟ ਲਿਆਓ ਲਿਆਓ ਭਾਈ ਇੱਧਰੋਂ ਰੂੰ ਦੀ ਬੱਤੀ ਤਿਆਰ ਕਰੋ ਕਰ ਲਈ ਫਟਾਫਟ ਧੂਫ ਤੇ ਬੁਝਣ ਹੀ ਨਹੀਂ ਦੇਣੀ ਸੱਤ ਬਚਨ ਗਿਰੀਆਂ ਲੈ ਆਓ ਸੱਤ ਬਚਨ ਮੇਵੇ ਲੈ ਆਓ ਸੱਤ ਬਚਨ ਕਾਜੂ ਲੈ ਆਓ ਸੱਤ ਬਚਨ ਚਾਰੇ ਮਗਜ ਲੈ ਆਓ ਸੱਤ ਬਚਨ ਬਾ ਘੋਲ ਘੋਲ ਕੇ ਪਿਆਈ ਚੱਲਿਓ ਫੱਟੇ ਆਪੇ ਚੱਕ ਚੱਕ ਤੇ ਇਹ ਤੇ ਨਹੀਂ ਕਹਿੰਦੇ ਵੀ ਬਾਣੀ ਸੁਣੋ ਸਾਡਾ ਜਿੰਨਾ ਜ਼ੋਰ ਸੀ ਕਾਹਦੇ ਤੇ ਲਵਾਉਂਦੇ ਨੇ ਬਾ ਧੂਫ ਨਾ ਬੁਝਣ ਦਿਓ ਜੋਤ ਨਾ ਬੁਝਣ ਦਿਓ ਜੋਤ ਕਿਸੇ ਸਮੇਂ ਲੋੜ ਸੀ ਚਾਨਣ ਦਾ ਕੋਈ ਸਾਧਨ ਹੀ ਨਹੀਂ ਸੀ ਚਾਨਣ ਦਾ ਸਾਧਨ ਨਹੀਂ ਸੀ ਮਿੱਟੀ ਦਾ ਦੀਵਾ ਜੇ ਬਾਲਦੇ ਤੇ ਮਿੱਟੀ ਦਾ ਦੀਵਾ ਜੇ ਬਾਲੋਗੇ ਤੇ ਕੰਧਾਂ ਕਾਲੀਆਂ ਹੋ ਜਾਣਗੀਆਂ ਚੜ੍ਹਦਾ ਬਹੁਤ ਹੈ ਮਿੱਟੀ ਦਾ ਤੇਲ ਘਿਓ ਦੀ ਜੋਤ ਜਗਾਓਗੇ ਜਦੋਂ ਘਿਓ ਦੀ ਜੋਤ ਨਾਲ ਚਾਨਣ ਵੀ ਵਧੀਆ ਹੁੰਦਾ ਹੈ ਮਹਿਕ ਵੀ ਆਉਂਦੀ ਹੈ ਤੇ ਉਹ ਲਾਈਟ ਦਾ ਵੀ ਕੰਮ ਆ ਗਿਆ ਅੱਜ ਕੱਲ੍ਹ ਇੰਨੇ ਬਲਬ ਲੱਗੇ ਨੇ ਟਿਊਬਾਂ ਲੱਗੀਆਂ ਨੇ ਭਾਵ ਮੇਰੇ ਕਹਿਣ ਦੀ ਗੱਲ ਸਮਝਿਓ ਸਿੱਖਾਂ ਦਾ ਧਿਆਨ ਕਿਹੜੀ ਜੋਤ ਵਿੱਚ ਚਾਹੀਦਾ ਸੀ ਜਾਗਤ ਜੋਤ ਜਪੈ ਮੇਰੇ ਸਾਡੇ ਵਰਗਿਆਂ ਨੇ ਆ ਕੇ ਕੀ ਕਹਿਣਾ ਸੀ ਭਾਈ ਇਸ ਜੋਤ ਦਾ ਖਿਆਲ ਰੱਖਿਓ ਜਿਹੜੀ ਆ ਕੀ ਕਹਿੰਦੇ ਕਿਹੜੀ ਜੋਤ ਦਾ ਖਿਆਲ ਰੱਖੋ ਜਿਹੜੀ ਉਹ ਖੂੰਜੇ 'ਚ ਪਈ ਹੈ ਤੇ ਸਾਡਾ ਸਾਰਾ ਜ਼ੋਰ ਇਸੇ ਗੱਲ ਤੇ ਲੱਗ ਗਿਆ ਓਏ ਖੂੰਜੇ ਵਾਲੀ ਜੋਤ ਨਾ ਪੁੱਜ ਜੇ ਖੂੰਜੇ ਵਾਲੀ ਜੋਤ ਨਾ ਪੁੱਜ ਜੇ ਇੱਧਰ ਕਿਸੇ ਨੇ ਸੁਣਿਆ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰਾ ਜ਼ੋਰ ਉਹਦੇ ਤੇ ਲਵਾ ਦਿੰਦੇ ਨੇ ਘੋਲ ਘੋਲ ਕੇ ਪਿਆਈ ਚੱਲੋ ਉਹਦੇ ਤੇ ਲਵਾ ਦਿੰਦੇ ਨੇ ਆਹ ਲੈ ਆਓ ਆਹ ਲੈ ਆਓ ਆਹ ਲੈ ਆਓ ਸਾਰਾ ਪਰਿਵਾਰ ਤੇ ਗੇੜੀਆਂ ਦੇਈ ਜਾਂਦਾ ਪਾਠ ਸੁਣਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਗੁਰਬਾਣੀ ਸੁਣਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਤੇ ਜੇ ਗੁਰਬਾਣੀ ਸੁਣੀ ਨਹੀਂ ਹਾਲ ਵੇਖ ਲਓ ਸਾਡਾ ਅੱਜ ਕਿਹੋ ਜਿਹਾ ਹੋ ਗਿਆ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ
ਦੀਨ ਗਵਾਇਆ
ਅੱਜ ਸਮਾਜ ਦਾ ਹਾਲ ਤੇ ਵੇਖੋ ਸਵਾਰਿਆ ਕੀ ਸਾਡਾ ਨੌਜਵਾਨੀ ਵਿਗੜ ਗਈ ਨਸ਼ੇ ਘਰ ਕਰ ਗਏ, ਬਰਬਾਦ ਹੋ ਗਿਆ ਪੰਜਾਬ ਸਾਡਾ, ਤੇ ਸਵਾਰਿਆ ਕੀ? ਜੇ ਗੁਰਬਾਣੀ ਨੂੰ ਸੁਣਦੇ ਤੇ ਬੱਚੇ ਸੁਧਰਦੇ, ਨੌਜਵਾਨ ਭਰਾ ਸੁਧਰਦੇ, ਦਲੀਲ ਨਾਲ ਗੱਲ ਸੁਣਦੇ, ਲੌਜੀਕਲੀ ਇਹਨਾਂ ਨੂੰ ਕੋਈ ਸਮਝਾਉਂਦਾ, ਇਹ ਗੁਰਬਾਣੀ ਨਾਲ ਜੁੜਦੇ। ਸਮਝਾਇਆ ਹੀ ਨਹੀਂ ਕਿਸੇ ਨੇ, ਦੱਸਿਆ ਹੀ ਨਹੀਂ, ਗੱਲ ਸਹੀ ਦੱਸੀ ਨਹੀਂ, ਪੜ੍ਹਦੇ ਹੀ ਪਾ ਲਏ। ਗੁਰੂ ਸਾਹਿਬ ਕੁਝ ਹੋਰ ਕਹਿੰਦੇ ਆ, ਇਹ ਕੁਝ ਹੋਰ ਦੱਸਦੇ ਆ, ਸਹੀ ਗੱਲ ਦਿਮਾਗ 'ਚ ਆਉਣ ਹੀ ਨਹੀਂ ਦਿੱਤੀ। ਸਾਰਾ ਜ਼ੋਰ ਬਦਾਮਾਂ 'ਤੇ ਹੀ ਲਾਤਾ, ਸਾਰਾ ਜ਼ੋਰ ਦੁੱਧ ਪਿਆਉਣ 'ਤੇ ਹੀ ਲਾਤਾ, ਆ ਅਸਲ ਗੱਲ ਤੱਕ ਪਹੁੰਚਣ ਹੀ ਨਹੀਂ ਦਿੱਤਾ, ਤਾਂ ਸਾਡਾ ਇਹ ਹਾਲ ਹੈ। ਤੇ ਮੈਂ ਤੁਹਾਨੂੰ ਬੇਨਤੀ ਡਾਇਰੈਕਟ ਕਰਦਾ, ਪਿਆਰਿਓ ਗੁਰਬਾਣੀ ਨਾਲ ਜੁੜੋ। ਉਹ ਜਿਹੜੀ ਗੋਲੀ ਮੇਰੇ ਲਈ ਆਈ ਸੀ ਨਾ, ਮੈਂ ਫਿਰ ਕਹਿ ਰਿਹਾ, ਸਿਰ ਚੁੱਕ ਕੇ ਸੁਣੋ ਉਸ ਗੱਲ ਸਿੱਧੇ ਹੋ ਕੇ। ਉਹ ਜਿਹੜੀ ਗੋਲੀ ਆਈ ਸੀ, ਉਹ ਗੋਲੀ ਇਸ ਕਰਕੇ ਆਈ ਸੀ, ਮੈਂ ਗੱਲ ਗੁਰਬਾਣੀ ਨਾਲ ਜੁੜਨ ਦੀ ਕਰਦਾ। ਸਿੱਧਾ ਜੁੜੋ, ਡਾਇਰੈਕਟ ਜੁੜੋ, ਵਿਚੋਲੇ ਨਾ ਪਾਓ। ਸਿੰਘੋ ਘਰ ਘਰ ਵਿੱਚ ਪੋਥੀਆਂ ਗੁਰਬਾਣੀ ਦੀਆਂ ਲਿਆ ਕੇ ਅਰਥ ਪੜ੍ਹੋ, ਅਰਥ ਪੜ੍ਹੋ, ਅਰਥ ਪੜ੍ਹੋ। ਆ ਵਕੀਲਾਂ ਨੂੰ ਪੁੱਛ ਲਓ, ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਕਿਤਾਬਾਂ ਪੜ੍ਹੀਆਂ ਨੇ ਤਾਂ ਵਕੀਲ ਬਣੇ ਨੇ, ਤੇ 1430 ਅੰਗ ਨੇ, 1430। ਆਰਾਮ ਨਾਲ ਪੜ੍ਹਨ ਲੱਗੋਗੇ, ਸਾਲ ਵਿੱਚ ਸਾਰੀ ਸਮਝ, ਇੱਕ ਸਾਲ ਦੇ ਦਿਓ ਪੂਰਾ, ਇੱਕ ਸਾਲ। ਆਉਂਦੇ ਸਾਲ ਨੂੰ ਤੁਸੀਂ ਕਿਸੇ ਨੂੰ ਗੱਲ ਨਹੀਂ ਕਰਨ ਦਿਓਗੇ, ਪਰ ਵੇਖੋ ਤੇ ਸਹੀ, ਪੜ੍ਹ ਕੇ ਆ ਖਜ਼ਾਨਾ ਖੋਲ ਕੇ ਵੇਖੋ, ਅਕਲ ਲਓ। ਇੱਥੇ ਮੇਰੀ ਬੇਨਤੀ ਨੂੰ ਸੁਣੋ, ਇੱਥੇ ਜੇਬ ਵਿੱਚ ਨਹੀਂ ਵੀ ਮਹਾਰਾਜ ਮੇਰਾ ਬਟੂਆ ਭਰ ਦਿਓ, ਮੇਰਾ ਪਰਸ ਭਰ ਦਿਓ, ਮੇਰੀ ਜੇਬ ਭਰ ਦਿਓ, ਮੇਰਾ ਖਜ਼ਾਨਾ ਭਰ ਦਿਓ। ਇਹ ਕਹਿੰਦੇ ਨੇ ਆ ਜਾ ਭਰਾਂ, ਆ ਖੋਲ ਜਰਾ ਦਿਮਾਗ ਖੋਲ, ਲੈ ਹੀਰਿਆਂ ਵਰਗੇ ਸੋਹਣੇ ਸੋਹਣੇ ਵਿਚਾਰ ਮੈਂ ਤੇਰੇ ਦਿਮਾਗ 'ਚ ਭਰ ਦਿੰਦਾ, ਜਿੱਥੇ ਮਰਜ਼ੀ ਕੈਸ਼ ਕਰਾ ਲਈ ਆਥੋਂ ਸਤਨਾਮ। ਮਤ ਵਿੱਚ ਰਤਨ ਜਵਾਹਰ
ਮਨ
ਕਦੋਂ, ਅੱਗੇ ਪੜੋ, ਜੇ ਗੁਰ ਕੀ ਸਿੱਖ ਸੁਣੀ। ਇੱਥੇ ਜੇਬ ਖੋਲ ਕੇ ਨਹੀਂ ਬਹੀਦਾ, ਇੱਥੇ ਦਿਮਾਗ ਖੋਲ ਕੇ ਬੈਠੀ ਦਾ। ਜਦੋਂ ਆਪਣੇ ਗੁਰੂ ਜੀ ਕੋਲ ਜਾਣਾ ਹੈ ਤੇ ਦਿਮਾਗ ਖੋਲਣਾ ਭਾਈ, ਆ ਖੋਲੋ ਦਿਮਾਗ, ਇੱਥੇ ਖੋਲੋ ਵੀ ਮਹਾਰਾਜ ਭਰ ਦਿਓ ਹੀਰੇ ਮੋਤੀ। ਆ ਬੈਕਵਰਡ ਪਿੰਡਾਂ 'ਚ ਜੰਮੇ ਹੋ, ਉਹ ਤੁਹਾਨੂੰ ਅਮਰੀਕਾ ਵਾਲੇ ਸੱਦਣਗੇ, ਆ ਜਾਓ ਭਾਈ ਸਾਹਿਬ ਜੀ ਗੁਰਬਾਣੀ ਦੀ ਕਥਾ ਸੁਣਾਓ, ਆਓ ਸਾਨੂੰ ਸਮਝਾਓ, ਇਹਦਾ ਮਤਲਬ ਕੀ ਹੈ? ਫਿਰ ਇੰਨਾ ਸਿਆਣਾ ਹੋ ਗਿਆ, ਅਮਰੀਕਾ ਵਾਲੇ ਵੀ ਤੈਨੂੰ ਸੱਦਦੇ ਨੇ, ਮੈਨੂੰ ਸਾਨੂੰ ਵੀ ਸਮਝਾ ਦੇ ਆ ਕੇ। ਅਕਲ ਲੈਣੀ ਸੀ, ਇੱਥੇ ਦਿਮਾਗ ਖੋਲਣਾ ਪੈਂਦਾ ਹੈ। ਇਹ ਕਹਿੰਦੇ ਨੇ ਬੁੱਧੂ ਬਣੇ ਰਹਿਣ, ਸਮਝ ਨਾ ਆਵੇ, ਸਮਝੋ ਗੁਰੂ ਸਾਹਿਬ ਕਹਿੰਦੇ ਕੀ ਹੈ। ਇਸ ਕਰਕੇ ਜਦੋਂ ਤੁਸੀਂ ਆਪ ਸਮਝ ਗਏ ਤੇ ਤੁਹਾਡੇ ਨਿਆਣਿਆਂ ਨੇ ਆਪੇ ਸਮਝ ਜਾਣਾ ਹੈ। ਮੈਂ ਬੇਨਤੀ ਕਰਦਾ ਸੀ, ਕਹਿੰਦੇ ਮੋਤੀ ਰਾਮ ਆਇਆ ਉਹਦਾ ਤੇ ਛਕ ਲਿਆ, ਉਹਨਾਂ ਦਾ ਖਾਣਾ ਨਹੀਂ ਛਕਿਆ। ਇਹੋ ਜਿਹੀਆਂ ਮਾਵਾਂ, ਪਿਤਾ ਬਣਨਾ ਇਦਾਂ ਦੇ ਬਣੋ, ਧੰਨ ਹੈ ਮਾਂ ਗੁਜਰੀ ਜਿਹਨੇ ਇਦਾਂ ਦੀ ਸਿੱਖਿਆ ਦਿੱਤੀ। ਆ ਸੁਣੋ ਜਰਾ, ਜੇ ਲਾਈਨਾਂ ਯਾਦ ਨੇ ਤੇ ਪੜ੍ਹੋ।
ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ, ਗੁਜਰੀ ਮਾਂ ਵਰਗੀ ਕੋਈ ਹੋਰ ਨਹੀਂ ਜਗਤ ਉੱਤੇ ਮਾਂ। ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ, ਧੰਨ ਧੰਨ ਮਾਂ ਗੁਜਰੀ। ਇੱਕ ਤੋੜੀ ਕੰਧ ਪੁੱਜ ਗਈ ਜੋਰਾਵਰ ਨੂੰ ਫਤਿਹ ਸਿੰਘ ਕਹਿੰਦਾ, ਵੀਰਾ ਮੈਂ ਤਾਂ ਲੁਕ ਚੱਲਿਆ ਤੇਰਾ ਕਿੰਨਾ ਤੂੰ ਬਕਾਇਆ ਪੰਧ ਰਹਿੰਦਾ ਵੀਰਾ ਮੈਂ ਤਾਂ ਲੁਕ ਚੱਲਿਆ ਤੇਰਾ ਕਿੰਨਾ ਤੂੰ ਬਕਾਇਆ ਪੰਧ ਰਹਿੰਦਾ ਮੁੱਲ ਕਰ ਉਹਦਾ ਗੰਗੂਆ ਜਿਹੜੀ ਇੱਟਾਂ ਚ ਦੁਆਈ ਸਾਨੂੰ ਥਾਂ ਤਨ ਮਾਂ ਗੁਜਰੀ ਜੀਦਾ ਰੱਬ ਦੇ ਕਰਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਹੀਂ ਜਗਤ ਉੱਤੇ ਮਾਂ ਤਨ ਤਨ ਮਾਂ ਗੁਜਰੀ ਰੋਟੀ ਆਈ ਕੋਤਵਾਲ ਤੋਂ
ਰੋਟੀ ਆਈ ਕੋਤਵਾਲ ਰੋਟੀ ਆਈ ਕੋਤਵਾਲ ਕੀਤਾ ਕੀ ਫਿਰ ਸੁਣੋ
ਰੋਟੀ ਆਈ ਕੋਤਵਾਲ ਤੋਂ ਫਤਿਹ ਸਿੰਘ ਨੇ ਵਗਾ ਕੇ ਪਰਾਂ ਮਾਰੀ ਕਿਲੇ ਵਿੱਚ ਭਾਵੇਂ ਕੈਦਾਂ ਅਸੀਂ ਅੰਨ ਨਹੀਂ ਛਕਾਂਗੇ ਸਰਕਾਰੀ
ਕਿਲੇ ਵਿੱਚ ਭਾਵੇਂ ਕੈਦ ਹਾਂ ਅਸੀਂ ਅੰਨ ਨਾ ਛਕਾਂਗੇ ਸਰਕਾਰੀ ਹੈ ਅੱਜ ਇੱਦਾਂ ਦੀ ਬਿਰਤੀ ਫਤਿਹ ਸਿੰਘ ਦੇ ਵਾਰਸ ਹਾਂ ਅਸੀਂ ਤੇ ਗਲ ਵਿੱਚ ਸੇਲ ਦਾ ਫੱਟਾ ਪਾਈ ਫਿਰਦੇ ਹਾਂ ਸੇਲ ਜੀ ਸੇਲ ਜਿਹੜਾ ਮਰਜ਼ੀ ਖਰੀਦ ਲੈ ਸਾਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜੇ ਵਕਾਊ ਬਣ ਗਏ ਵਕਾਊ ਬਣ ਗਏ ਅੱਜ ਦੇ ਸਿੱਖ ਵਕਾਊ ਟਕੇ ਟਕੇ ਤੇ ਵਿਕਦੇ ਹਾਂ ਅਸੀਂ ਅੱਜ ਪਰ ਵੇਖੋ ਫਤਿਹ ਸਿੰਘ ਦੀ ਗੱਲ ਫੇਰ ਪੜੋ
ਰੋਟੀ ਆਈ ਕੋਤਵਾਲ ਤੋਂ ਫਤਿਹ ਸਿੰਘ ਨੇ ਵਗਾ ਕੇ ਪਰਾਂ ਮਾਰੀ ਕਿਲੇ ਵਿੱਚ ਭਾਵੇਂ ਕੈਦ ਹਾਂ ਅਸੀਂ ਅੰਨ ਨਹੀਂ ਛਕਾਂਗੇ ਸਰਕਾਰੀ ਪਾਪੀਆਂ ਦਾ ਅੰਨ ਖਾਣ ਨੂੰ ਖੜੇ ਕੰਧ ਤੇ ਬਥੇਰੇ ਭੁੱਖੇ ਕਾਂ ਤਨ ਤਨ ਮਾਂ ਗੁਜਰੀ ਜੀਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨੀ ਜਗਤ ਉੱਤੇ ਮਾਂ ਤਨ ਤਨ ਮਾਂ ਗੁਜਰੀ
ਵਾਹ 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 ਬਥੇਰੇ ਕਾਂ ਬੈਠੇ ਆ ਖਾ ਲੈਣਗੇ ਅਸੀਂ ਕਹਿੰਦੇ ਤੇਰਾ ਅੰਨ ਨਹੀਂ ਖਾਣਾ ਅਸੀਂ ਨਹੀਂ ਖਾਣਾ ਅਸੀਂ ਤੇਰਾ ਸਰਕਾਰੀ ਅੰਨ ਨਹੀਂ ਖਾਣਾ ਇੱਥੇ ਵਿਕਦੇ ਨੇ ਅਸੀਂ ਵਿਕ ਰਹੇ ਹਾਂ ਅੱਜ ਮੇਰੇ ਖਿਆਲ ਇੱਕ ਲਾਈਨ ਹੋਰ ਹੈ ਪੜ
ਝੁੰਡ ਕਸ਼ਮੀਰੀਆਂ ਦਾ ਹੈ ਸੀ ਪਿੰਡ ਦਾ ਅਨੰਦਪੁਰ ਆਇਆ ਪਾਤਸ਼ਾਹ ਨੌਵਿਆਂ ਨੇ ਜਾ ਕੇ ਦਿੱਲੀ ਵਿੱਚ ਸੀਸ ਕਟਾਇਆ ਪਾਤਸ਼ਾਹ ਨੌਵਿਆਂ ਨੇ ਜਾ ਕੇ ਦਿੱਲੀ ਵਿੱਚ ਸੀਸ ਕਟਾਇਆ ਤੇਗ ਬਹਾਦਰ ਜੀ ਸਾਡੇ ਸੀਸ ਤੇ ਰਹੇਗੀ ਸਦਾ ਛਾਂ ਤਨ ਤਨ ਮਾਂ ਗੁਜਰੀ ਜੀਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨੀ ਜਗਤ ਉੱਤੇ ਮਾਂ ਗੁਜਰੀ ਮਾਂ ਵਰਗੀ
ਕੋਈ ਹੋਰ ਨਹੀਂ ਜਗਤ ਉੱਤੇ ਮਾਂ ਮੈਨੂੰ ਕੋਈ ਨਾ ਪੁੱਛੇ ਕਿ ਦੱਸ ਗੁਜਰੀ ਕੀ ਗੁਜਰੀ ਇਹ ਪੁੱਛੋ ਦੱਸ ਗੁਜਰੀ ਕੀ ਨਹੀਂ ਗੁਜਰੀ ਕੀ ਦੁੱਖ ਨੇ ਜਿਹੜੇ ਮੈਂ ਝੱਲੇ ਨੀ ਮਾਤਾ ਗੁਜਰੀ ਨੇ ਕਹਿਣਾ ਤੇ ਜਦੋਂ ਮਾਂ ਪਿਓ ਏਦਾਂ ਦੇ ਹੋਣ ਤਾਂ ਹੀ ਫਤਿਹ ਸਿੰਘ ਵਰਗੇ ਆ ਸਕਦੇ ਨੇ ਘਰਾਂ 'ਚ ਜਦੋਂ ਮਾਵਾਂ ਏਦਾਂ ਦੀਆਂ ਨਿਤਨੇਮ ਕਰਨ ਵਾਲੀਆਂ ਤੁਸੀਂ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਬਣੋਗੇ ਤੇ ਤੁਹਾਡੇ ਘਰਾਂ ਵਿੱਚ ਬੱਚੇ ਆ ਕੇ ਕਹਿਣਗੇ ਮੈਂ ਵੀ ਕੀਰਤਨ ਕਰਨਾ ਹੈ ਮੈਂ ਆਪਣੇ ਬਾਪੂ ਵਰਗਾ ਬਣਨਾ ਹੈ ਮੈਂ ਆਪਣੇ ਪਿਤਾ ਵਰਗਾ ਬਣਨਾ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਈ ਪੁੱਤਾਂ ਵਾਲੇ ਹੋ ਕਈ ਪੋਤਿਆਂ ਵਾਲੇ ਹੋ ਨਿਤਨੇਮ ਨਾ ਛੱਡੋ ਸੱਚ ਤੇ ਪਹਿਰਾ ਦਿਓ ਸੱਚ ਤੇ ਬਾਣੀ ਨਾਲ ਜੁੜ ਕੇ ਹੀ ਭਲਾ ਹੋ ਸਕਦਾ ਹੈ ਤੇ ਜੇ ਭੁੱਲ ਗਏ ਆਪਾਂ ਪੰਕਤੀ ਪੜ੍ਹ ਰਹੇ ਸੀ ਜਿਹੜੀ ਪੰਚਮ ਪਾਤਸ਼ਾਹ ਦਾ ਬਚਨ ਪੜ੍ਹੋ
ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ
ਆਖਰਕਾਰ ਹਾਰ ਕੇ ਹੀ ਜਾਣਾ ਪੈਣਾ ਹਾਰ ਥੋੜਾ ਥੋੜਾ ਰਾਹ ਛੱਡ ਦੇਣਾ ਪੰਜ ਪਿਆਰਿਆਂ ਨੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਛੱਡ ਦਿਓ ਬੀਬੀਆਂ ਥੋੜਾ ਜਿਹਾ ਬੀਬੀਆਂ ਵਾਲੇ ਪਾਸੇ ਹੋ ਜਾਓ ਸਿੰਘ ਸਿੰਘਾਂ ਵਾਲੇ ਪਾਸੇ ਹੋ ਜਾਓ ਥੋੜੇ ਥੋੜੇ ਹੋ ਜਾਓ ਜਿਹੜੇ ਗੁਰੂ ਵਾਲੇ ਬਣ ਕੇ ਆਏ ਜੀ ਆਇਆਂ ਨੂੰ ਕਹੀਏ
Yeah.
ਕਾਗਜ ਕਲਮ ਤੋਂ ਤੇਰਾ ਅਕਾਲ ਵੱਡਾ, ਤੇਰੇ ਜੋਤ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਜੋਜੀ ਭੰਡਾਰ ਵੱਡਾ। ਜਿਹੜੇ ਜਿਹੜੇ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ। 152 ਪੁਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ, ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਬਣਾਇਆ, ਬਹੁਤ 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 ਵਧਾਈਆਂ। ਗੱਜ ਕੇ ਬੋਲਣਾ ਹੈ, ਪਤਾ ਲੱਗੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਿੱਚ ਨੇ, ਕਾਇਮ ਨੇ, ਨਾ ਡਰੇ ਨੇ ਨਾ ਡਰਨਗੇ, ਨਾ ਘਬਰਾਏ ਨੇ ਨਾ ਘਬਰਾਉਣਗੇ, ਸੱਚ ਬੋਲਦੇ ਰਹੇ ਨੇ ਸੱਚ ਬੋਲਦੇ ਰਹਿਣਗੇ। ਬੜਿਆਂ ਵੀਰਾਂ ਭਰਾਵਾਂ ਨੇ ਮੈਨੂੰ ਪਤਾ ਹੈ, ਸਟੇਜ ਤੇ ਬੈਠਿਆਂ ਮੈਨੂੰ ਕਈ ਸਿੰਘ ਇੱਦਾਂ ਦੇ ਨਜ਼ਰ ਆਉਂਦੇ ਆ ਜਿਨ੍ਹਾਂ ਨੇ ਥੋੜੀਆਂ ਥੋੜੀਆਂ ਦਾੜੀਆਂ ਰੱਖ ਲਈਆਂ ਨੇ, ਵੱਧ ਰਹੀ ਹੈ ਹੌਲੀ ਹੌਲੀ, ਵੱਧ ਰਹੀ ਹੈ ਵੱਧ ਰਹੀ ਹੈ। ਸਿਰ ਤੇ ਦਸਤਾਰਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਨੇ, ਬਾਣੀ ਨੂੰ ਥੋੜਾ 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 ਸਮਝਣ ਲੱਗ ਪਏ ਆ, ਗੁਰਬਾਣੀ ਦਾ ਪਾਠ ਘਰਾਂ ਵਿੱਚ ਕਰਨ ਲੱਗ ਪਏ ਨੇ। ਹੌਲੀ ਹੌਲੀ ਜਾਗਰਤੀ ਬਹੁਤ ਆ ਰਹੀ ਹੈ। ਸਿੰਘੋ ਚੜ੍ਹਦੀ ਕਲਾ ਵਾਲੇ ਬਣੋ, ਸਾਡੇ ਵਰਗਿਆਂ ਦਾ ਫਰਜ਼ ਜਿੰਨਾ ਕੁ ਹੈ ਨਿਭਾਈਏ, ਡਿਊਟੀ ਨਿਭਾਈਏ ਆਪਣੀ, ਜਿੰਨਾ ਕੁ ਮਾਲਕ ਵੱਲੋਂ ਰੋਲ ਮਿਲਿਆ ਆ ਸੁਣੋ। ਪਰਮਾਤਮਾ ਨੇ ਇਹ ਤਮਾਸ਼ਾ ਰਚਿਆ, ਤਮਾਸ਼ਾ ਖੇਡ ਵੀ ਇਹਨੂੰ ਗੁਰਬਾਣੀ 'ਚ ਕਿਹਾ, ਕਈ ਜਗ੍ਹਾ ਖੇਡ ਵੀ ਕਿਹਾ, ਇਹਨੂੰ ਤਮਾਸ਼ਾ ਵੀ ਕਿਹਾ, ਇਹ ਤਮਾਸ਼ਾ ਹੈ ਸੁਣੋ। ਅਸੀਂ ਇੱਕ ਤਮਾਸ਼ਾ ਵੇਖਦੇ ਹਾਂ, ਇਹ ਤਾਂ ਮਾਲਕ ਨੇ ਤਮਾਸ਼ਾ ਰਚਿਆ, ਪਰ ਜਿਹੜੇ ਐਕਟਰ ਹੁੰਦੇ ਨੇ ਨਾ ਵਿੱਚ ਐਕਟਰ, ਉਹ ਨਹੀਂ ਤਮਾਸ਼ਾ ਸਮਝਦੇ, ਉਹ ਆਪਣੀ ਡਿਊਟੀ ਸਮਝਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਆਪਣੀ ਡਿਊਟੀ ਸਮਝਦੇ ਨੇ। ਚੇਤਾ ਰੱਖਿਓ, ਮਾਲਕ ਦੀ ਤੇ ਇਹ ਸਾਰੀ ਖੇਡ ਹੈ, ਮਾਲਕ ਲਈ ਤੇ ਇਹ ਸਾਰਾ ਤਮਾਸ਼ਾ ਹੈ, ਪਰ ਸਾਡਾ ਜਿਹੜਾ ਰੋਲ ਹੈ ਨਾ, ਉਹਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇਰਾ ਰੋਲ ਹੈ, ਤੇਰੀ ਇੱਕ ਡਿਊਟੀ ਹੈ, ਤੈਨੂੰ ਇੱਕ ਐਕਟ ਮਿਲਿਆ, ਐਕਟਿੰਗ ਕਰ ਰਿਹਾ ਜੇ, ਰੋਲ ਕਰ ਰਿਹਾ ਹੈ, ਉਹਨੂੰ ਸਹੀ ਪਲੇ ਕਰੀ, ਤੇਰੀ ਡਿਊਟੀ ਹੈ ਉਹਦੇ ਵਿੱਚ। ਜੇ ਮਾਂ ਬਣੀ ਹੈ ਤੇ ਸਹੀ ਮਾਂ ਬਣ ਕੇ ਵਿਖਾਈ, ਤੇਰੀ ਡਿਊਟੀ ਹੈ। ਜੇ ਪਿਓ ਬਣਿਆ ਤੇ ਸਹੀ ਬਣੀ, ਜੇ ਕਿਸੇ ਅਹੁਦੇ ਤੇ ਬੈਠਾ, ਜੇ ਤੂੰ ਜੱਜ ਬਣਿਆ ਹੈ, ਜੇ ਤੂੰ ਵਕੀਲ ਬਣਿਆ ਹੈ, ਜੇ ਤੂੰ ਡਾਕਟਰ ਬਣਿਆ ਹੈ, ਜੇ ਤੂੰ ਮੰਤਰੀ ਬਣਿਆ ਹੈ, ਤੂੰ ਮੁੱਖ ਮੰਤਰੀ ਬਣਿਆ ਹੈ, ਤੂੰ ਪ੍ਰਧਾਨ ਮੰਤਰੀ ਬਣਿਆ ਹੈ, ਤੂੰ ਪ੍ਰਚਾਰਕ ਬਣਿਆ ਹੈ, ਆਪਣੀ ਡਿਊਟੀ ਨੂੰ ਡਿਊਟੀ ਸਮਝੀ। ਮਾਲਕ ਲਈ ਤੇ ਰੰਗ ਤਮਾਸ਼ਾ ਹੈ, ਪਰ ਸਾਡੇ ਲਈ ਰੰਗ ਤਮਾਸ਼ਾ ਨਹੀਂ, ਸਾਡੀਆਂ ਡਿਊਟੀਆਂ ਨੇ। ਜਿੱਥੇ ਜਿੱਥੇ ਜਿਹੜਾ ਜਿਹੜਾ ਰੋਲ ਮਿਲਿਆ, ਉਹਨੂੰ ਸਹੀ ਪਲੇ ਕਰੋ। ਜਿੰਨੀ ਤੁਹਾਡੀ ਡਿਊਟੀ ਹੈ, ਫਰਜ਼ ਨੇ, ਆਪਣਿਆਂ ਫਰਜ਼ਾਂ ਤੋਂ ਕੁਤਾਹੀ ਨਾ ਕਰਿਓ। ਮੇਰੀਆਂ ਮਾਵਾਂ, ਇਹ ਫਰਜ਼ ਸਮਝੋ ਕਿ ਮੈਂ ਆਪਣੇ ਬੱਚਿਆਂ ਨੂੰ ਸਿੱਖ ਬਣਾਉਣਾ। ਜੇ ਮੈਨੂੰ ਕਹਿੰਦੇ ਨਾ ਮੇਰੀ ਰੱਬ ਸੁਣਦਾ ਹੈ, ਜੇ ਮੇਰੀ ਮਾਲਕ ਮੇਰੀ ਮਾੜੀ ਮੋਟੀ ਵੀ ਮੇਰੀ ਜੇ ਸੁਣਦਾ ਹੈ, ਤੇ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੇ ਘਰ ਪੈਸੇ ਨਾਲ ਭਰ ਜਾਣ, ਤੁਹਾਡੇ ਪਲਾਟ ਬੜੇ ਮਹਿੰਗੇ ਹੋ ਜਾਣ, ਤੁਹਾਡੀਆਂ ਜ਼ਮੀਨਾਂ ਮਹਿੰਗੀਆਂ ਹੋ ਜਾਣ, ਮੈਂ ਇਹ ਨਹੀਂ ਕਹਿੰਦਾ। ਮੈਂ ਤੇ ਇਹ ਅਰਦਾਸ ਕਰਾਂਗਾ, ਮਾਲਕਾ ਜੇ ਕਿਤੇ ਸੁਣਦਾ ਹੈ ਤੇ ਸਾਰਿਆਂ ਦੇ ਘਰ ਵਿੱਚ ਸਿੱਖੀ ਆ ਜਾ। ਸਿੱਖੀ ਜਦੋਂ ਤੁਹਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆ ਗਿਆ, ਪੈਸਾ ਤੁਸੀਂ ਆਪੇ ਕਮਾ ਲੈਣਾ, ਮੈਨੂੰ ਪਤਾ ਹੈ। ਬੰਦਾ ਸਿੱਖ ਹੋਵੇ, ਸਹੀ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਹੋਵੇ, ਉਹ ਸੱਚਾ ਕਿਰਤੀ ਵੀ ਹੁੰਦਾ ਹੈ, ਉਹ ਮਿਹਨਤੀ ਵੀ ਹੁੰਦਾ ਹੈ। ਉਹ ਭਾਵੇਂ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਲਏਗਾ, ਮੈਂ ਨਹੀਂ ਮੰਗਦਾ ਪੈਸਾ ਆ ਜਾਏ, ਜਾਇਦਾਦਾਂ ਆ ਜਾਣ, ਸਿੱਖੀ ਮੰਗ ਲਓ, ਸਿੱਖੀ ਆ ਗਈ ਸਭ ਕੁਝ ਆ ਜਾਣਾ। ਰੋਲ ਸਹੀ ਪਲੇ ਕਰਿਓ, ਤੇ ਅਸੀਂ ਤੇ ਅਰਦਾਸ ਕਰ ਸਕਦੇ ਹਾਂ ਤੇ ਆਪਣਾ ਫਰਜ਼, ਮੈਂ ਅਰਦਾਸ ਕਰਦਾ ਵੀ ਫਰਜ਼ ਸਹੀ ਨਿਭਾਈਏ ਆਪਣਾ। ਜੇ ਸਾਡੀ ਕੋਈ ਡਿਊਟੀ ਹੈ, ਇੱਥੇ ਤੁਸੀਂ ਬਿਠਾ ਕੇ ਸਾਨੂੰ ਸੁਣਦੇ ਹੋ, ਜੇ ਤੁਸੀਂ ਸਾਨੂੰ ਉੱਚੀ ਸਟੇਜ ਤੇ ਬਿਠਾਉਂਦੇ ਹੋ ਸਾਨੂੰ ਬੁਲਾਉਣ ਲਈ, ਤੁਸੀਂ ਏਡਾ ਵੱਡਾ ਪੰਡਾਲ ਲਾਉਂਦੇ ਹੋ, ਸਾਊਂਡ ਦਾ ਇੰਤਜ਼ਾਮ ਕਰਦੇ ਹੋ, ਇੰਨਾ ਪ੍ਰਬੰਧ ਕਰਦੇ ਹੋ, ਤੇ ਜੇ ਮੈਂ ਇਸ ਜਗ੍ਹਾ ਤੇ ਬੈਠਾ, ਮੇਰਾ ਕੋਈ ਰੋਲ ਹੈ, ਮੇਰੀ ਕੋਈ ਡਿਊਟੀ ਹੈ, ਤੇ ਮੈਂ ਆਪਣੇ ਫਰਜ਼ ਤੋਂ ਕਤਾਹੀ ਨਾ ਕਰਾਂ, ਮੈਂ ਆਪਣਾ ਰੋਲ ਸਹੀ ਪਲੇ ਕਰਾਂ, ਮੈਂ ਆਪਣੀ ਸਹੀ ਡਿਊਟੀ ਨਿਭਾਵਾਂ, ਅਰਦਾਸ ਕਰ ਸਕਦਾ। ਵੇਖੋ ਭਾਈ ਸੁਥਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿੰਨਿਆਂ ਨੇ ਆਉਣਾ ਹੈ ਨਾ, ਸੋਹਣੀਆਂ ਦਸਤਾਰਾਂ ਬੰਨ ਕੇ ਆਇਓ। ਕੇਸਰੀ ਜੀ ਮਹਾਰਾਜ ਸਾਰੇ ਤਿਆਰ ਪਰ ਤਿਆਰ ਹੋ ਕੇ ਉੱਪਰ ਦੀ ਸ੍ਰੀ ਸਾਭਾ ਪਾ ਕੇ ਆਇਓ, ਸ਼ਸਤਰ ਸਜਾ ਕੇ ਆਇਓ। ਮੈਂ ਸਭ ਨੂੰ ਬੇਨਤੀ ਕਰਾਂਗਾ, ਸ੍ਰੀ ਸਾਭਾ ਉੱਪਰ ਦੀ ਪਾ ਕੇ ਰੱਖਿਆ ਕਰੋ, ਇਹ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ, ਇਹਨੂੰ ਲੁਕੋ ਕੇ ਕਾਹਤੋਂ ਰੱਖੀਏ, ਅਸੀਂ ਕਿਹੜਾ ਚੋਰੀ ਦਾ ਮਾਲ ਹੈ ਕੋਈ, ਸਾਨੂੰ ਪਿਆਰ ਦੀ ਨਿਸ਼ਾਨੀ ਦਿੱਤੀ ਹੈ, ਇਹਨੂੰ ਗੱਲ ਨਾਲ ਲਾ ਕੇ ਰੱਖਣਾ ਸਦਾ, ਆ ਕੜਾ ਪਾਇਆ ਇਹਨੂੰ ਪਾ ਕੇ ਰੱਖਣਾ ਹੈ, ਆਹੀ ਨਿਸ਼ਾਨੀਆਂ ਨੇ ਸਾਡੀਆਂ, ਹੋਰ ਧਾਗੇ ਨਹੀਂ ਬੰਨਣੇ। ਸਿੱਖ ਹੋ ਕੇ ਮੌਲੀਆਂ ਨਹੀਂ, ਕੜਾ ਪਾ ਕੇ ਰੱਖ ਕੜਾ, ਮਹਾਰਾਜ ਕਹਿੰਦੇ ਦਸਤਾਰਾਂ ਸਜਾ ਕੇ ਆਇਓ, ਤਿਆਰ ਹੋ ਕੇ ਆਇਓ। ਸੁਥਰਾ ਆਇਆ ਨਾ ਜਦੋਂ ਦਰਬਾਰ 'ਚ, ਸੁਥਰਾ ਆਇਆ ਸਾਰੇ ਤੇ ਸੋਹਣੇ ਕੱਪੜੇ ਆ ਪਾ ਕੇ ਆਏ ਤੇ ਸੁਥਰਾ ਮੂੰਹ ਕਾਲਾ ਕਰੀ ਫਿਰਿਆ ਆਪਣਾ। ਤੇ ਤੁਹਾਨੂੰ ਪਤਾ ਸੁਥਰਾ ਹਸਮੁੱਖ ਬਹੁਤ ਸੀ, ਹਸਾਂਦਾ ਬਹੁਤ ਸੀ, ਪਰ ਹਾਸੇ ਦੇ ਵਿੱਚ ਗਿਆਨ ਬਹੁਤ ਸੀ ਉਹਦੇ। ਹਾਸੇ ਵਿੱਚ ਵੀ ਗੱਲ ਇਦਾਂ ਦੀ ਕਹਿਣੀ, ਰਮਜ ਸੀ ਬੜੀ ਕਮਾਲ ਦੀ, ਰਮਜ ਮਾਰਦਾ ਸੀ। ਕਹਿਣ ਦਾ ਢੰਗ ਹੁੰਦਾ ਹਰ ਬੰਦੇ ਦਾ, ਜਦੋਂ ਮੂੰਹ ਕਾਲਾ ਕਰੀ ਫਿਰੇ ਤੇ ਕਲਗੀਆਂ ਵਾਲੇ ਪੁੱਛਦੇ ਆ, ਕਹਿੰਦੇ ਸੁਥਰਿਆ ਤੂੰ ਮੂੰਹ ਆਪਣਾ ਕਾਲਾ ਕਿਉਂ ਕੀਤਾ ਹੈ? ਸਾਰਿਆਂ ਨੇ ਸੋਹਣੇ ਕੱਪੜੇ ਪਾਏ ਆ, ਤੂੰ ਆਪਣਾ ਮੂੰਹ ਐਵੇਂ ਕਾਲਾ ਕਰੀ ਫਿਰਨਾ ਹੈ? ਸੁਥਰੇ ਨੂੰ ਮਹਾਰਾਜ ਨੇ ਪੁੱਛਿਆ ਵੀ ਤੈਂ ਕਾਹੇ ਕੀਨਾ ਹੈ ਢੰਗ ਕਾਲਾ ਕੀ ਆ ਆਪਣਾ ਰੰਗ? ਕਹਿੰਦੇ ਨੇ ਸੁਥਰੇ ਨੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ, ਕਰ ਜੋਰ ਸੁਥਰੇ ਕੀਨੀ ਅਰਦਾਸ, ਸੰਗਤ ਲਾਲ ਸੋਹਤ ਤੁਮ ਪਾਸ, ਸੋਭਤ ਤੁਮ ਪਾਸ। ਹੱਥ ਜੋੜ ਕੇ ਸੁਥਰੇ ਨੇ ਆਖਿਆ, ਮਹਾਰਾਜ ਤੁਹਾਡੇ ਕੋਲ ਬੈਠੀ ਆ ਸੰਗਤ ਬੜੀ ਸੋਹਣੀ ਲੱਗਦੀ ਹੈ, ਤੁਸੀਂ ਬੜੇ ਫੱਬਦੇ ਹੋ, ਤੁਹਾਡੇ ਸਿੱਖ ਬੜੇ ਫੱਬਦੇ ਨੇ, ਪਰ ਮੈਂ ਕਰਾਂ ਕੀ, ਪਰਬਤ ਲੋਗਨ ਕੀ ਨਜ਼ਰ ਹੈ ਬੁਰੀ, ਮਤ ਸੰਗਤ ਕੋ ਲਾਗੈ ਨਜ਼ਰ ਕੀ ਛੁਰੀ। ਕਹਿੰਦੇ ਪਹਾੜੀ ਰਾਜਿਆਂ ਦੀ ਨਜ਼ਰ ਬੁਰੀ ਹੈ ਤੇ ਮੈਨੂੰ ਇਹ ਡਰ ਲੱਗਦਾ ਵੀ ਕਿਤੇ ਤੁਹਾਨੂੰ ਤੇ ਤੁਹਾਡੀ ਸੰਗਤ ਨੂੰ ਨਜ਼ਰ ਨਾ ਲੱਗ ਜਾਏ। ਕਹਿੰਦਾ ਮਹਾਰਾਜ ਕਾਲੀ ਨਵਾਂ ਘਰ ਕੋਊ ਕਰੇ ਤਿਆਰ, ਕੋਈ ਨਵਾਂ ਘਰ ਬਣਾਉਂਦਾ ਹੈ, ਕਾਲੀ ਹਾਂਡੀ ਧਰੇ ਦੁਆਰ, ਉਹ ਕਾਲੀ ਚਾਟੀ ਕਾਲਾ ਘੜਾ ਮੂਧਾ ਮਾਰ ਲੈਂਦਾ ਹੈ, ਮੇਰੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪਣਾ ਮੂੰਹ ਕਾਲਾ ਕਰਾਉਣ ਨੂੰ ਤਿਆਰ ਹਾਂ, ਮੈਂ ਆਪ ਹੀ ਮੂੰਹ ਕਾਲਾ ਕਰਕੇ ਸੰਗਤ ਵਿੱਚ ਆ ਗਿਆ ਵੀ ਜਿਹੜੀ ਨਜ਼ਰ ਇਹਨਾਂ ਨੂੰ ਲੱਗਣੀ ਇਹਨਾਂ ਨੂੰ ਨਾ ਲੱਗੇ, ਜਿਹੜਾ ਨੁਕਸਾਨ ਹੋਣਾ ਮੇਰਾ ਇਕੱਲੇ ਦਾ ਹੀ ਹੋ ਜਾਏ। ਤੇਰੀ ਤੇ ਤੇਰੇ ਪੰਥ ਦੀ ਚੜ੍ਹਦੀ ਕਲਾ ਹੋਵੇ, ਜਿਹੜੀ ਨਜ਼ਰ ਲੱਗਣੀ ਹੈ ਮੈਨੂੰ ਹੀ ਲੱਗ ਜੇ। ਤੇ ਸੁਣੋ ਕਲਗੀਆਂ ਵਾਲੇ ਕਹਿੰਦੇ ਨੇ, ਸੁਥਰਿਆ ਨਜ਼ਰਾਂ ਨਹੀਂ ਲੱਗਦੀਆਂ ਤੈਨੂੰ ਭੁਲੇਖਾ ਹੈ। ਓਏ ਨਜ਼ਰਾਂ ਨੁਜ਼ਰਾਂ ਨਹੀਂ ਲੱਗਦੀਆਂ, ਲੋਕਾਂ ਦੇ ਵਹਿਮ ਬਣਾਏ ਆ, ਨਜ਼ਰਾਂ ਨਹੀਂ ਲੱਗਦੀਆਂ। ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ, ਤੰਤ ਮੰਤ ਨਾ ਜੋ ਹੋਈ ਤਿਤ ਚਾਖ ਨਾ ਲੱਗੈ। ਲੱਗਦੀ ਨਹੀਂ ਨਜ਼ਰ, ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਵੀ ਨਜ਼ਰਾਂ ਲੱਗਦੀਆਂ ਨੇ, ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਵੀ ਤੰਤਰ ਮੰਤਰ ਅਸਰ ਕਰਦੇ ਨੇ, ਕਹਿੰਦੇ ਕੋਈ ਨਹੀਂ ਅਸਰ ਕਰਦੇ, ਐਵੇਂ ਗੱਲਾਂ ਨੇ। ਮਹਾਰਾਜ ਕਹਿੰਦੇ ਨਜ਼ਰਾਂ ਤੇ ਨਹੀਂ ਲੱਗਦੀਆਂ, ਪਰ ਸੁਥਰਿਆ ਆ ਜਾ ਜਰਾ ਏਦਾਂ ਗੱਲ ਨਾ ਲਾ ਲਿਆ। ਕਹਿੰਦੇ ਤੇਰੇ ਵਰਗੀ ਭਾਵਨਾ ਵਾਲੇ ਸਿੱਖ ਮੇਰੀ ਕੌਮ ਵਿੱਚ ਰਹਿਣ, ਜਿੰਨਾ ਚਿਰ ਤੇਰੇ ਵਰਗੀ ਭਾਵਨਾ ਵਾਲੇ ਸਿੱਖ ਮੇਰੀ ਕੌਮ ਵਿੱਚ ਰਹਿਣਗੇ, ਉਹਨਾਂ ਚਿਰ ਇਸ ਕੌਮ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਜਿੰਨੇ ਮਰਜ਼ੀ ਤੋਪਾਂ ਲੈ ਕੇ ਆ ਜਾਣ, ਬੰਬ ਲੈ ਕੇ ਆ ਜਾਣ, ਉਡਾ ਦਿਆਂਗੇ, ਪਰ ਇਹ ਕੌਮ ਚੜ੍ਹਦੀ ਕਲਾ ਵਿੱਚ ਰਹੇਗੀ ਜਿੰਨਾ ਚਿਰ ਏਦਾਂ ਦੇ ਸਿੱਖ ਹੋਣਗੇ ਜਿਹੜੇ ਕਹਿਣਗੇ ਮੇਰਾ ਜਿੰਨਾ ਮਰਜ਼ੀ ਨੁਕਸਾਨ ਹੋ ਜੇ, ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ, ਉਹਨਾਂ ਚਿਰ ਇਸ ਕੌਮ ਦੀ ਚੜ੍ਹਦੀ ਕਲਾ ਰਹੇਗੀ। ਜਿੰਨਾ ਚਿਰ ਲੋਕ ਆਪਣੇ ਹਿੱਤਾਂ ਬਾਰੇ ਜਦੋਂ ਸੋਚਣ ਲੱਗ ਜਾਂਦੇ ਨੇ ਵੀ ਮੇਰਾ ਨੁਕਸਾਨ ਨਾ ਹੋਵੇ, ਕੌਮ ਜਿੱਥੇ ਜਾਂਦੀ ਹੈ ਜਾਵੇ, ਸਿੱਖੀ ਜਿੱਥੇ ਜਾਂਦੀ ਹੈ ਜਾਵੇ, ਮੇਰੀ ਕੁਰਸੀ ਨਹੀਂ ਜਾਣੀ ਚਾਹੀਦੀ, ਮੇਰੀ ਜਥੇਦਾਰੀ ਨਹੀਂ ਜਾਣੀ ਚਾਹੀਦੀ, ਮੇਰੀ ਪ੍ਰਧਾਨਗੀ ਨਹੀਂ ਜਾਣੀ ਚਾਹੀਦੀ, ਕੌਮ ਪੈਂਦੀ ਹੈ ਢੱਠੇ ਖੂਹ 'ਚ ਪਵੇ, ਸਾਨੂੰ ਕੀ ਇਹਦੇ ਨਾਲ ਮਤਲਬ ਹੈ? ਪਰ ਜਿੰਨਾ ਚਿਰ ਤੇਰੇ ਵਰਗੀ ਭਾਵਨਾ ਵਾਲੇ ਰਹਿਣਗੇ, ਜਿਹੜੇ ਕਹਿਣਗੇ ਕੌਮ ਦਾ ਨੁਕਸਾਨ ਨਾ ਹੋਵੇ ਮੇਰਾ ਹੀ ਹੋ ਜੇ, ਮੈਂ ਆਪਣਾ ਮੂੰਹ ਕਾਲਾ ਤਾਂ ਕੀਤਾ ਮੈਨੂੰ ਹੀ ਲੱਗ ਜਾ ਨਜ਼ਰਾਂ ਜਿਹੜੀਆਂ ਲੱਗਣੀਆਂ ਨੇ, ਮੇਰੀ ਕੌਮ ਦਾ ਨੁਕਸਾਨ ਨਾ ਹੋਵੇ। ਸਿੱਖੋ ਏਦਾਂ ਦੇ ਬਣੋ, ਸੱਚ ਬੋਲੋ ਸੱਚ। ਤੇ ਮੈਂ ਅੱਜ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਪੰਥ ਵਿਰੋਧੀਆਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਗੋਲੀ ਮਾਰੀ ਹੈ, ਸਾਡਾ ਇੱਕ ਭਰਾ ਸ਼ਹੀਦ ਕੀਤਾ ਹੈ, ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਤੁਸੀਂ ਚਾਹੁੰਦੇ ਹੋ ਆਹ ਆਵਾਜ਼ ਬੰਦ ਹੋ ਜਾਏ, ਜਿਉਂਦਾ ਰਹਾਂਗਾ ਤੇ ਬੋਲਾਂਗਾ ਜ਼ਰੂਰ, ਦੂਜਾ ਮੌਕਾ ਵੀ ਇਹੀ ਹੈ ਵੀ ਗੋਲੀ ਨਾਲ ਭਾਵੇਂ ਚੁੱਪ ਕਰਾ ਲਓ, ਇੱਦਾਂ ਚੁੱਪ ਨਹੀਂ ਕਰਾ ਸਕਦੇ
ਤੁਸੀਂ।
ਦੂਜੀ ਵਾਰੀ ਵੀ ਚੁੱਪ ਕਰਾਓਗੇ ਮਾਰ ਕੇ, ਕਈ ਮਰ ਕੇ ਤੇ ਚੁੱਪ ਕਰਾ ਸਕਦੇ ਹੋ ਤੁਸੀਂ ਮਰ ਕੇ, ਪਰ ਜਿਉਂਦੇ ਜੀ ਤੁਸੀਂ ਸਾਨੂੰ ਚੁੱਪ ਨਹੀਂ ਕਰਾ ਸਕਦੇ। ਜੋ ਸੱਚ ਹੈ, ਜੋ ਗੁਰੂ ਗ੍ਰੰਥ ਸਾਹਿਬ ਦਾ ਸੱਚ ਹੈ, ਇਹ ਦੱਸਣਾ ਹੀ ਦੱਸਣਾ ਹੈ। ਜੇ ਜਿਉਂਦੇ ਆ ਬੇਨਤੀ ਕਰੀਦੀ ਹੈ, ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਜੇ ਸੱਚਮੁੱਚ ਜਿਉਣਾ ਹੈ, ਜਬ ਤੱਕ ਜਾਨ ਹੈ ਟਕਰਾਨਾ ਜ਼ਰੂਰੀ ਹੈ, ਟਕਰਾਨਾ ਜਬ ਤੱਕ ਜਾਨ ਹੈ ਟਕਰਾਨਾ ਜ਼ਰੂਰੀ ਹੈ, ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਜ਼ਿੰਦਾ ਦਿਲੀ ਕਾ ਨਾਮ ਹੀ ਜ਼ਿੰਦਗੀ ਹੈ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਜ਼ਮੀਰ ਨੂੰ ਮਾਰ ਕੇ ਜਿਉਣਾ ਇਹ ਕਾਹਦੀ ਜ਼ਿੰਦਗੀ ਹੈ। ਜ਼ਿੰਦਾ ਦਿਲੀ ਦਾ ਨਾਮ ਹੀ ਜ਼ਿੰਦਗੀ ਹੈ ਗੁਰਮੁਖੋ, ਸੱਚ ਤੇ ਪਹਿਰਾ ਦਿਓ ਸੋ ਜੀਵਿਆ, ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ। ਉਹ ਕੋਈ ਜ਼ਿੰਦਗੀ ਨਹੀਂ ਸੱਚ ਤੇ ਪਹਿਰਾ ਦਿਓ, ਤੇ ਨਹੀਂ ਤੇ ਸੱਪ ਵਰਗੀ ਆਰਜਾ ਭੋਗ ਕੇ ਮਰ ਜਾਂਗੇ। ਜ਼ਿੰਦਗੀ ਤੇ ਸੱਪ ਦੀ ਵੀ ਹੈ, ਪਸ਼ੂ ਪੰਛੀ ਵੀ ਜ਼ਿੰਦਗੀ ਬਤੀਤ ਕਰਦੇ ਨੇ, ਇੱਥੇ ਲੱਤਾਂ ਘੜੀਸ ਘੜੀਸ ਕੇ ਤੁਰਦਾ ਰਿਹਾ ਕੀ ਫਾਇਦਾ। ਸੱਚ ਤੇ ਪਹਿਰਾ ਦਿਓ ਸੱਚ ਤੇ। ਤੇ ਆਪਾਂ ਜਿਹੜਾ ਬਚਨ ਪੜ੍ਹ ਰਹੇ ਹਾਂ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ, ਸਾਰੀ ਦੁਨੀਆ ਦਾ ਰਾਜਾ ਬਣ ਜਾਵੇ, ਭਾਵੇਂ ਸਾਰੀ ਦੁਨੀਆ ਦਾ ਰਾਜਾ ਬਣ ਜੇ ਕੋਈ, ਪਰ ਨਾਮ ਤੋਂ ਬਿਨਾਂ ਖਾਲੀ ਹੈ। ਜੇ ਜੋ ਗੁਚਾਰੇ ਹੋਰ ਤੋ ਸੁਣੀ ਨਵਾਂ ਖੰਡਾਂ ਵਿੱਚ ਨਾਲ ਚੱਲੇ, ਚੰਗਾ ਨਾਉ ਜਸ ਕੀਰਤ ਅੱਗੇ ਜੇ ਤਿਸ ਨਦਰ ਨਾ ਆਵੇ। ਮਾਲਕ ਜੀ ਜਿਹੜਾ ਤੇਰੀਆਂ ਨਜ਼ਰਾਂ ਚ ਨਹੀਂ ਆਇਆ ਧੰਨ ਹੈ, ਉਹ ਛੱਪਰੀ ਚ ਰਹਿਣ ਵਾਲਾ ਤੇਰੀਆਂ ਨਜ਼ਰਾਂ ਚ ਹੈ। ਬਸਤਾ ਤੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ। ਉਹ ਰਾਜਾ ਹੈ ਜਿਹੜਾ ਤੇਰੀਆਂ ਨਜ਼ਰਾਂ ਚ ਹੈ, ਤੇ ਇੱਕ ਆਹ ਤੁਰਿਆ ਫਿਰਦਾ ਹੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ, ਨਦਰ ਪੁੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ। ਤੇ ਤੇਰਿਆਂ ਰੰਗ ਬਦਲਦਿਆਂ ਦਾ ਪਤਾ ਨਹੀਂ ਲੱਗਦਾ,
ਜੇ ਨਦਰ ਬਦਲ ਜੇ ਤੇਰੀ ਨਦਰ ਬਦਲ ਜੇ ਤੇਰੀ, ਰਾਜਿਆਂ ਤੋਂ ਭੀਖ ਮੰਗਾ ਦੇਵੇ, ਰਾਜਿਆਂ ਤੋਂ ਭੀਖ ਮੰਗਾ ਦੇਵੇ। ਜੇ ਨਦਰ ਬਦਲ ਜੇ ਤੇਰੀ, ਰਾਜਿਆਂ ਤੋਂ ਭੀਖ ਮੰਗਾ ਦੇਵੇ, ਰਾਜਿਆਂ ਤੋਂ ਭੀਖ ਮੰਗਾ ਦੇਵੇ। ਜੇ ਨਦਰ ਬਦਲ ਜੇ ਬਦਲ ਜੇ ਤੇਰੀ,
ਬਦਲ ਜੇ ਵਾਹ ਮਾਲਕ ਸਭ ਦੀ ਸੁਣਦਾ ਹੈ ਉਹਦੇ ਚਰਨਾਂ 'ਚ ਹੀ ਅਰਦਾਸ ਕਰੀਏ ਸਾਨੂੰ ਸਿੱਖੀ ਬਖਸ਼ੋ ਸਿੱਖੀ ਸੱਚ ਸੱਚ ਤੇ ਚੱਲਣ ਦਾ ਬਲ ਬਖਸ਼ੋ ਸੱਚ ਤੇ ਚੱਲਣ ਦਾ ਉਦਮ ਬਖਸ਼ੋ ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਚ ਹੈ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਅੱਗੇ ਸੁਣੋ ਜਿਨ੍ਹਾਂ ਦੀ ਜ਼ਿੰਦਗੀ 'ਚ ਸੱਚ ਆ ਗਿਆ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ
ਗੁਣ ਨੇ ਦਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਤਾਰੀ
ਉਸ ਗੁਣੀ ਨਿਧਾਨ ਦੇ ਗੁਣ ਉਹੀ ਗਾਉਂਦੇ ਨੇ ਜਿਹਦੇ ਉੱਤੇ ਕਿਰਪਾ ਹੈ ਤੇਰੀ ਕਿਰਪਾ ਹੈ ਤੇ ਸੱਚ ਤੇ ਚੱਲਣ ਵਾਲਿਆਂ ਬਾਰੇ ਵੇਖੋ ਸਤਿਗੁਰੂ ਕੀ ਕਹਿੰਦੇ
ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ
ਬਲਿਹਾਰ ਜਾਈਏ ਉਹਨਾਂ ਤੋਂ ਜਿਹੜੇ ਸੱਚ ਤੇ ਚੱਲਣ ਵਾਲੇ ਨੇ ਜ਼ਿੰਦਗੀ 'ਚ ਸੱਚ ਤੇ ਚੱਲੋ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੋ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਘਰ ਘਰ ਸਹਿਜ ਪਾਠ ਰੱਖੋ ਜਿਹੜੇ ਪਿੰਡ 'ਚ ਇੱਕ ਅੰਮ੍ਰਿਤਧਾਰੀ ਬਣ ਗਿਆ ਹੌਲੀ ਹੌਲੀ ਦੋ ਬਣੋ ਫਿਰ ਚਾਰ ਬਣੋ ਫਿਰ ਅੱਠ ਬਣੋ ਫਿਰ ਸੋਲ੍ਹਾਂ ਬਣੋ ਤਲਵਾਰ ਪਾ ਲੈਣੀ ਬੜੀ ਸੌਖੀ ਹੈ ਵਿਚਾਰ ਵੀ ਚੰਗੀ ਚਾਹੀਦੀ ਹੈ ਸ਼ਸਤਰ ਬਹੁਤ ਸੋਹਣੇ ਰੱਖੋ ਪਰ ਵਿਚਾਰ ਵੀ ਤੇ ਹੋਵੇ ਹਥਿਆਰਾਂ ਦੇ ਨਾਲ ਵਿਚਾਰ ਸੋਹਣੀ ਰੱਖੋ ਵਿਚਾਰ ਗੁਰਬਾਣੀ ਦੀ ਵਿਚਾਰ ਕਰਿਆ ਕਰੋ ਵਿਚਾਰ ਵਿਚਾਰ ਕੇ ਪੜ੍ਹਿਆ ਕਰੋ ਹੁਕਮਨਾਮਾ ਕੀ ਆਇਆ ਅਰਥ ਕੀ ਨੇ ਇਹਦੇ ਇਹਦਾ ਮੀਨਿੰਗ ਕੀ ਹੈ ਇਹਦਾ ਮਤਲਬ ਕੀ ਹੈ ਤਾਂ ਗੁਰੂ ਸਾਹਿਬ ਨਾਲ ਸਾਡਾ ਪਿਆਰ ਪਏ ਸੋ ਸਭ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਕਮਰ ਕੱਸੇ ਕਰਕੇ ਡਟ ਕੇ ਸਿੱਖੀ ਦਾ ਪ੍ਰਚਾਰ ਕਰੋ ਆਪਣੇ ਇਲਾਕੇ ਵਿੱਚ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਜੰਡਪੁਰ ਦਾ ਇਹ ਇਲਾਕੇ 'ਚ ਬਣਿਆ ਚੰਡੀਗੜ੍ਹ ਦੇ ਨੇੜੇ ਸਕੇਤੜੀ ਸੇਵਾ ਦਲ ਬਣਿਆ ਹੋਇਆ ਕੁੰਬੜੇ ਵਿੱਚ ਬਣਿਆ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮਨੌਲੀ ਵਿੱਚ ਬਣਿਆ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮਨੌਲੀ ਉੱਥੇ ਆਪਾਂ ਅਕਤੂਬਰ ਦੇ ਜਾਂ ਨਵੰਬਰ ਦੇ ਵੀ ਮਨੌਲੀ ਵਿੱਚ ਦੀਵਾਨ ਵੀ ਰੱਖਾਂਗੇ ਇਸੇ ਤਰ੍ਹਾਂ ਚੂਨੀ ਗਲਾਂ ਆਪਣੇ ਨੇੜੇ ਹੈ ਇੱਥੇ ਵੀ ਮੋਰਿੰਡੇ ਦੇ ਵਿੱਚ ਵੀ ਰੋਪੜ ਦੇ ਵਿੱਚ ਵੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਸਾਰਿਆਂ ਸ਼ਹਿਰਾਂ ਵਿੱਚ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਬਣੇ ਨੇ ਹਰ ਮਹੀਨੇ ਜਥੇ ਪ੍ਰਚਾਰ ਕਰਦੇ ਆ ਮੈਂ ਇੱਥੇ ਭਾਵੇਂ 3 ਸਾਲ ਬਾਅਦ ਆਵਾਂ 2 ਸਾਲ ਬਾਅਦ ਆਵਾਂ ਪਰ ਹਰ ਮਹੀਨੇ ਜਥਾ ਆਉਂਦਾ ਹੀ ਆਉਂਦਾ ਹੈ ਚਾਹੇ ਕੋਈ ਜਥਾ ਆਵੇ ਇਲਾਕੇ ਦੇ ਵਿੱਚ ਜੇ ਮੈਂ 2 ਸਾਲ ਬਾਅਦ ਆਵਾਂਗਾ ਤੇ 24 ਸਮਾਗਮ ਇਦਾਂ ਦੇ ਹੋਣਗੇ ਜਿਹਦੇ 'ਚ ਜਥਾ ਆ ਕੇ ਹਾਜ਼ਰੀ ਭਰੇ ਕੋਈ ਪੈਸਾ ਨਹੀਂ ਤੁਸੀਂ ਕੋਈ ਇੱਕ ਪੈਸਾ ਨਾ ਦਿਓ ਬਸ ਕੀਰਤਨ ਸੁਣੋ ਕਥਾ ਸੁਣੋ ਇਸ ਕਰਕੇ ਬੇਨਤੀ ਹੈ ਵੀ ਤਕੜੇ ਹੋ ਕੇ ਗੁਰਮਤ ਦੇ ਧਾਰਨੀ ਹੋਈਏ ਵੱਧ ਤੋਂ ਵੱਧ ਤਕੜੇ ਹੋ ਕੇ ਦਲਾਂ ਵਾਲਿਆਂ ਨੂੰ ਵੀ ਬੇਨਤੀ ਹੈ ਸਿੰਘਾਂ ਨੂੰ ਕਿ ਇਲਾਕੇ ਦੇ ਵਿੱਚ ਡਟ ਕੇ ਪ੍ਰਚਾਰ ਕਰੋ ਸੱਚ ਦਾ ਪ੍ਰਚਾਰ ਕਰੋ ਚੇਤਾ ਰੱਖਿਓ ਵੱਡੀ ਲਕੀਰ ਖਿੱਚ ਦਿਓ ਕਿਸੇ ਨੇ ਲਕੀਰ ਖਿੱਚ ਦਿੱਤੀ ਹੋਵੇ ਨਾ ਉਹਦੇ ਬਰਾਬਰ ਵੱਡੀ ਲਕੀਰ ਖਿੱਚ ਦਿਓ ਉਹ ਦੂਜੀ ਆਪੇ ਹੀ ਛੋਟੀ ਹੋ ਜਾਂਦੀ ਹੈ ਛੋਟੀ ਹੋ ਜਾਂਦੀ ਹੈ ਤਕੜੇ ਹੋ ਕੇ ਸੱਚ ਦਾ ਪ੍ਰਚਾਰ ਕਰੋ ਇਹ ਝੂਠ ਵਾਲਿਆ ਇਹ ਝੂਠ ਤੇ ਝੂਠ ਦਾ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ ਇਹ ਬੜੀ ਛੇਤੀ ਦੌੜ ਜਾਣਗੇ ਪਰ ਸੱਚ ਤੇ ਪਹਿਰਾ ਦੇਣਾ ਹੈ ਤਕੜੇ ਹੋ ਕੇ ਪ੍ਰਚਾਰ ਕਰੋ ਪਰ ਜੋ ਗੁਰਬਾਣੀ 'ਚ ਲਿਖਿਆ ਗੁਰਬਾਣੀ ਮੁਤਾਬਕ ਆਪਣੇ ਆਪ ਨੂੰ ਢਾਲੋ ਸਤਿਗੁਰੂ ਜੀ ਹਰ ਗੱਲ ਬੜੀ ਦਲੀਲ ਨਾਲ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਉਹਨੂੰ ਮੰਨੋ ਫਲਾਣਾ ਇੱਦਾਂ ਕਹਿੰਦਾ ਫਲਾਣਾ ਇੱਦਾਂ ਕਹਿੰਦਾ ਫਲਾਣਾ ਇੱਦਾਂ ਕਹਿੰਦਾ ਨਾ ਜੀ ਨਾ ਅਸੀਂ ਇਹ ਪੁੱਛਣਾ ਹੈ ਵੀ ਗੁਰੂ ਗ੍ਰੰਥ ਸਾਹਿਬ ਇਹਦੇ ਬਾਰੇ ਕੀ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਕਹਿਣ ਉਹਨੂੰ ਮੰਨੋ ਤੇ ਸਤਿਗੁਰੂ ਮਿਹਰ ਰੱਖਣ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਦਾ ਸਦਕਾ ਤੁਹਾਡੇ ਵਿੱਚ ਹਾਂ ਤੇ ਜਿੰਨਾ ਚਿਰ ਜਿਉਂਦੇ ਆ ਸੱਚ ਦਾ ਪ੍ਰਚਾਰ ਕਰਦੇ ਰਹੀਏ ਇਹ ਆਪ ਜੀ ਨੇ ਅਰਦਾਸ ਕਰਨੀ ਸੋ ਪਰਸੋਂ ਤੋਂ ਜੰਮੂ ਵਿੱਚ ਪ੍ਰੋਗਰਾਮ ਹੈ 3 ਦਿਨ ਜੰਮੂ ਦੇ ਨੇੜੇ ਉੱਥੇ ਕਈ ਸਾਲ ਹੋ ਗਏ ਪ੍ਰੋਗਰਾਮ ਹੁੰਦਾ ਹੈ ਇਸ ਵਾਰ ਵੀ ਜੰਮੂ ਮੈਂ ਜਾਂਦਾ ਜਦੋਂ ਵੇਖੋ ਉੱਥੇ ਮੈਂ ਸਟੇਜ 'ਤੇ ਬੈਠਾ ਅਤੇ ਸਿਰਫ ਮੈਨੂੰ 15-20 ਨੌਜਵਾਨ ਵੱਡੇ ਇਕੱਠ ਵਿੱਚ ਇੱਦਾਂ ਦੇ ਨਜ਼ਰ ਆਏ ਜਿਨ੍ਹਾਂ ਦੇ ਦਾੜੀ ਨਹੀਂ ਸੀ ਅਤੇ ਕੇਸ ਨਹੀਂ ਸੀ ਅਤੇ ਮੈਂ ਆਖਿਆ ਜੀ ਦਾੜੀ ਕੇਸ ਰੱਖ ਲਓ ਮੈਨੂੰ ਜੰਮੂ ਦੇ ਸਿੱਖਾਂ ਨੇ ਦੱਸਿਆ ਉਹ ਕਹਿੰਦੇ ਜੀ ਤੁਸੀਂ ਇੱਥੇ ਦਾੜੀ ਕੇਸ ਵਾਸਤੇ ਕਹਿਣ ਦੀ ਲੋੜ ਨਹੀਂ ਦਾੜੀ ਕੇਸ ਸਭ ਦੇ ਰੱਖੇ ਹੋਏ ਆ ਮੈਂ ਕਿਹਾ 15-20 ਵਿੱਚ ਹੈ ਨੇ ਕਹਿੰਦੇ ਤੁਹਾਡੇ ਪੰਜਾਬ ਤੋਂ ਪੜ੍ਹਨ ਆਏ ਨੇ ਕਹਿੰਦੇ ਸਾਡੇ ਇੱਥੋਂ ਦਾ ਇੱਕ ਵੀ ਬੱਚਾ ਕੇਸ ਨਹੀਂ ਕਟਾਉਂਦਾ ਸਾਡਾ ਇੱਕ ਵੀ ਬੱਚਾ ਕੇਸ ਨਹੀਂ ਕਟਾਉਂਦਾ ਕਹਿੰਦੇ ਜੰਮੂ ਵਾਲੇ ਕਿਸੇ ਦੇ ਦਾੜੀ ਕੱਟੀ ਨਹੀਂ ਹੋਏਗੀ ਕਿਸੇ ਦੇ ਕੇਸ ਨਹੀਂ ਕੱਟੇ ਹੋਣਗੇ ਜਿਹੜਾ ਸਿੱਖ ਹੈ ਉਹ ਸਾਬਤ ਸੂਰਤ ਹੋਏਗਾ ਉਹਦੇ ਸਿਰ ਤੇ ਦਸਤਾਰ ਹੋਏਗੀ ਇਹ ਪੰਜਾਬ ਤੋਂ ਪੜ੍ਹਨ ਆਏ ਆ ਨੇ ਉਹ ਨੇ ਸ਼ਰਮ ਆਈ ਆ ਗੱਲ ਸੁਣ ਕੇ ਆ ਗੱਲ ਸੁਣ ਕੇ ਸ਼ਰਮ ਆਈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਅੱਜ ਨਸ਼ਾ ਹੀ ਨਸ਼ਾ ਹੋ ਗਿਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਕਰਕੇ ਬੇਨਤੀ ਹੈ ਕਿ ਦਸਤਾਰ ਸੋਹਣੀ ਦਸਤਾਰ ਸੋਹਣੀ ਵਿਚਾਰ ਵੀ ਹੋਵੇ ਮੈਂ ਬਹੁਤ ਵਾਰ ਕਿਹਾ ਨਾ ਸਿੱਖ ਦਾ ਸੋਹਣਾ ਕਿਰਦਾਰ ਹੋਵੇ ਸੋਹਣੀ ਗੁਫਤਾਰ ਗੱਲ ਕਰਨ ਦਾ ਢੰਗ ਸੋਹਣਾ ਹੋਵੇ ਸੋਹਣੀ ਦਸਤਾਰ ਸੋਹਣਾ ਕਿਰਦਾਰ ਹੋਵੇ ਸੋਹਣੀ ਗੁਫਤਾਰ ਹੋਵੇ ਸੋਹਣੀ ਭਲੇ ਦੇ ਕੰਮ ਕਰਨ ਦੀ ਰਫਤਾਰ ਹੋਵੇ ਇਹ ਤਿੰਨ ਚੀਜ਼ਾਂ ਸੋਹਣੀਆਂ ਹੁਣ ਸੋਹਣਾ ਕਿਰਦਾਰ ਸੋਹਣੀ ਗੁਫਤਾਰ ਤੇ ਸੋਹਣੀ ਰਫਤਾਰ ਤੇ ਚੌਥੇ ਨੰਬਰ ਤੇ ਸੋਹਣੀ ਦਸਤਾਰ ਤੇ ਦਸਤਾਰ ਤਾਂ ਸੋਹਣੀ ਲੱਗਦੀ ਹੈ ਜੇ ਭਲੇ ਦੇ ਕੰਮ ਕਰਦਾ ਜ਼ਿੰਦਗੀ 'ਚ ਜੇ ਕਿਰਦਾਰ ਸੋਹਣਾ ਹੈ ਤੇ ਦਸਤਾਰ ਵੀ ਫੇਰ ਹੀ ਸੋਹਣੀ ਲੱਗਦੀ ਹੈ ਹੁਣ ਦਸਤਾਰ ਵਾਲਾ ਕਿਸੇ ਦੀ ਧੀ ਭੈਣ ਦੀ ਬਾਂਹ ਫੜਦਾ ਉਹਦੀ ਦਸਤਾਰ ਨੂੰ ਕੀ ਕਰੋਗੇ ਹੋਵੇ ਦਸਤਾਰ ਬੰਨੀ ਹੋਵੇ ਤੇ ਕਿਸੇ ਦੀ ਧੀ ਭੈਣ ਦੀ ਬਾਂਹ ਫੜੇ ਜਿਹੜਾ ਉਹਦੀ ਦਸਤਾਰ ਨੂੰ ਕੀ ਕਰੋਗੇ ਉਹਦੀ ਪੱਗ ਸੋਹਣੀ ਨੂੰ ਕੀ ਕਰੋਗੇ ਤੇ ਇੱਥੇ ਗੀਤ ਇਦਾਂ ਦੇ ਬਣਾਏ ਗਏ ਵੀ ਪੱਗਾਂ ਵਾਲੇ ਆ ਗਏ ਦਸਤਾਰਾਂ ਵਾਲੇ ਆ ਗਏ ਤੂੰ ਬਚ ਕੇ ਰਹੀ ਏਦਾਂ ਦੇ ਗੀਤ ਇੱਥੇ ਬਣਾਏ ਗਏ ਆਪਾਂ ਨੱਚਦੇ ਟੱਪਦੇ ਰਹੇ ਆਪਾਂ ਸੋਚਿਆ ਹੀ ਨਹੀਂ ਓਏ ਅੱਜ ਕੱਲ੍ਹ ਵਾਲੇ ਕਿੱਥੇ ਕਿੱਥੇ ਉਹ ਪੱਗਾਂ ਵਾਲੇ ਸੀ ਦਸਤਾਰਾਂ ਵਾਲੇ ਸੀ ਲੋਕੀ ਕਹਿੰਦੇ ਹੁੰਦੇ ਸੀ ਦਸਤਾਰ ਵਾਲਾ ਆ ਗਿਆ ਹੁਣ ਸਾਨੂੰ ਕੋਈ ਕਿਸੇ ਦੀ ਧੀ ਭੈਣ ਨੂੰ ਖਤਰਾ ਨਹੀਂ ਇਹਨੇ ਤੇ ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਕੀ ਵੇਖਣਾ ਇਹ ਕਿਸੇ ਨੂੰ ਵੇਖਣ ਵੀ ਨਹੀਂ ਰਹੇਗਾ ਇਹ ਦਸਤਾਰ ਵਾਲਾ ਇਹਦਾ ਕਿਰਦਾਰ ਇੱਦਾਂ ਦਾ ਦਸਤਾਰਾਂ ਵਾਲਿਆਂ ਦਾ ਕਿਰਦਾਰ ਇੱਦਾਂ ਦਾ ਹੈ ਪੱਗਾਂ ਵਾਲਿਆਂ ਤੋਂ ਧੀਆਂ ਭੈਣਾਂ ਨੂੰ ਡਰਨ ਦੀ ਲੋੜ ਨਾ ਪਵੇ ਪੱਗਾਂ ਵਾਲਿਆਂ ਨੂੰ ਵੇਖ ਕੇ ਅੰਦਰ ਕਿਉਂ ਵੜੇ ਪੱਗਾਂ ਵਾਲਿਆਂ ਨੂੰ ਵੇਖ ਕੇ ਆਖੇ ਆ ਗਿਆ ਮੇਰਾ ਵੀਰ ਮੇਰੇ ਵੱਲ ਹੁਣ ਕੌਣ ਵੇਖੇਗਾ ਪੱਗਾਂ ਵਾਲਿਆਂ ਦਾ ਕਿਰਦਾਰ ਤੇ ਇੱਦਾਂ ਦਾ ਸੀ ਦਸਤਾਰਾਂ ਵਾਲਿਆਂ ਦਾ ਕਿਰਦਾਰ ਤੇ ਇੱਦਾਂ ਦਾ ਸੀ ਇਸ ਕਰਕੇ ਦਸਤਾਰਾਂ ਸੋਹਣੀਆਂ ਬੰਨੋ ਕੋਈ ਮਾੜੀ ਗੱਲ ਨਹੀਂ ਸੋਹਣੀ ਦਸਤਾਰ ਬੰਨੋ ਤੇ ਸੋਹਣਾ ਕਿਰਦਾਰ ਬਣੋ ਤੇ ਕਿਰਦਾਰ ਘੜਦੇ ਨੇ ਸਾਡੇ ਸਤਿਗੁਰੂ ਘੜੀਏ ਸੁਰਤ ਮਤ ਮਨ ਬੁੱਧ ਆ ਘੜ ਦੇਣਗੇ ਸਾਡਾ ਕਿਰਦਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਬੰਦੇ ਦਾ ਕਿਰਦਾਰ ਕਰੈਕਟਰ ਘੜਿਆ ਜਾਂਦਾ ਹੈ ਤੇ ਦਸਤਾਰ ਸੋਹਣੀ ਰੱਖੋ ਵਿਚਾਰ ਵੀ ਬੜੇ ਸੋਹਣੇ ਰੱਖੋ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਣਾ ਹੈ ਦਿਮਾਗ ਖੋਲ ਕੇ ਬਹਿ ਜਾਣਾ ਮਹਾਰਾਜ ਹੀਰੇ ਮੋਤੀ ਪਾ ਦਿਓ ਹੀਰਿਆਂ ਵਰਗੇ ਬਚਨ ਪਾ ਦਿਓ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਤੋਲ ਰਤਨ ਲਾਲ ਇਹਨਾਂ ਬਚਨਾਂ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਬੜਾ ਮਹਿੰਗਾ ਹੈ ਪਰ ਕੀਤਾ ਕੀ ਜਾਏ ਅਸੀਂ ਗਾਉਣ ਵਾਲਿਆਂ ਦੇ ਗਾਹਕ ਬਣ ਗਏ ਜਿਹੜੇ ਕੌਡੀਆਂ ਖਰੀਦਣ ਵਾਲੇ
ਜਿਹੜੇ ਕੌਡੀਆਂ ਖਰੀਦਣ ਵਾਲੇ
ਕੀਤਾ ਕੀ ਜਾਏ
ਲਾਲਾਂ ਦੀ ਨਾ ਸਾਰ ਜਾਣੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ
ਬਾਬਾ ਬਾਬਾ
ਸਵਾਓ ਬੜੇ ਪਿਆਰ ਨਾਲ। ਬੜਾ ਲੰਬਾ ਸਮਾਂ ਤੁਸੀਂ ਟਿਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹੋ, ਕਿੰਨੀ ਖੁਸ਼ੀ ਹੈ। ਵੇਖੋ ਪੰਜਾਬ ਵਿੱਚ ਰਹਿਣ ਵਾਲੇ ਸੱਚਮੁੱਚ ਜੇ ਕੋਈ ਪੰਥ ਨੂੰ ਪਿਆਰ ਕਰਦਾ ਹੈ ਉਹਦੇ ਸ਼ੁਗਰ ਘਰੇ ਸੱਚਿਆ ਪਾਤਸ਼ਾਹ। ਆ ਕਿਤੇ 50 ਡਿੱਗੇ ਪਏ ਆ ਨਸ਼ੇ ਵਿੱਚ, ਕਿਤੇ 5 ਡਿੱਗੇ ਪਏ ਆ, ਕਿਤੇ 25 ਡਿੱਗੇ ਪਏ ਆ, ਕਿਤੇ 100 100। ਆ ਸ਼ੁਕਰ ਹੈ ਹਜ਼ਾਰਾਂ ਦੇ ਹਿਸਾਬ ਨਾਲ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ। ਜਿਹੜੇ ਬੈਠੇ ਆ ਇਹ ਗੱਲ ਦੀ ਪੱਕੀ ਗਰੰਟੀ ਹੈ, ਬਹਿੰਦੇ ਰਹਿਣ ਬਹਿੰਦੇ ਰਹਿਣ ਬਹਿੰਦੇ ਰਹਿਣ, ਬਦਲ ਜ਼ਰੂਰ ਜਾਣ। ਤੇ ਕੌਣ ਹੈ ਇਹ ਪੰਥ ਵਿਰੋਧੀ ਜਿਹੜੇ ਗੋਲੀਆਂ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ? ਇਹ ਕੌਣ ਨੇ? ਇਹ ਕੌਣ ਲੋਕ ਨੇ ਜਿਹੜੇ ਛਬੀਲਾਂ ਲਾ ਕੇ ਮਾਰਨਾ ਚਾਹੁੰਦੇ ਨੇ? ਇਹ ਕੌਣ ਨੇ ਜਿਨ੍ਹਾਂ ਨੂੰ ਆ ਇਕੱਠ ਚੰਗੇ ਨਹੀਂ ਲੱਗਦੇ? ਇਹ ਕੌਣ ਨੇ ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਚੰਗੇ ਨਹੀਂ ਲੱਗਦੇ? ਇਸੇ ਕਰਕੇ ਅਸੀਂ ਇਹ ਬੇਨਤੀ ਕੀਤੀ ਹੈ ਵੀ ਹੋਏ ਹਮਲੇ ਦੀ CBI ਜਾਂਚ ਕਰੇ, ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਨੇ। ਕਿਉਂ ਕੀਤਾ ਇੱਦਾਂ? ਕਿਉਂ ਕੀਤਾ? ਤੁਹਾਨੂੰ ਆ ਚੰਗਾ ਨਹੀਂ ਲੱਗਦਾ? ਸਿੱਖੀ ਦਾ ਪ੍ਰਚਾਰ ਹੁੰਦਾ, ਅੰਮ੍ਰਿਤ ਸੰਚਾਰ ਹੁੰਦਾ, ਤੁਹਾਨੂੰ ਚੰਗਾ ਨਹੀਂ ਲੱਗਦਾ? ਆ ਨਿੱਕੇ ਨਿੱਕੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਚੁੱਕਣ ਵਾਲੇ ਕੌਣ ਲੋਕ ਨੇ? ਉਸ ਪ੍ਰਚਾਰਕ ਵੀਰ ਨੇ ਇਹਨਾਂ ਦਾ ਕੀ ਵਿਗਾੜਿਆ ਸੀ? ਕਿਉਂ ਗੋਲੀ ਮਾਰੀ ਗਈ? ਮੇਰੀ ਗੱਡੀ ਤੁਸੀਂ ਵੇਖਿਓ, ਮੇਰੀ ਗੱਡੀ ਦੇ ਵਿੱਚ ਜਿਹੜੀ ਸੀਟ ਤੇ ਮੈਂ ਬੈਠਾ ਸੀ ਅੱਗੇ ਤੇ ਗੋਲੀ ਵੱਜੀ, ਮੇਰੀ ਸੀਟ ਦੇ ਉੱਤੇ 3-4 ਗੋਲੀਆਂ ਮੇਰੀ ਛੱਤ 'ਚ ਵੱਜੀਆਂ ਹੋਈਆਂ ਸੀ। ਜਿਸ ਸੀਟ ਤੇ ਬੈਠਾ ਸੀ ਮੇਰੀ ਸੀਟ ਤੇ ਵੀ ਗੋਲੀ ਵੱਜੀ ਹੋਈ ਸੀ। ਰੇਡੀਏਟਰ ਪਾਣੀ ਵਾਲਾ ਹੁੰਦਾ, ਉਹਦੇ ਵਿੱਚੋਂ 4 ਗੋਲੀਆਂ ਲੱਭੀਆਂ ਨੇ। ਸਾਰੀ ਬਾਡੀ ਦੇ ਉੱਤੇ ਵੇਖੋ ਗੋਲੀਆਂ ਹੀ ਗੋਲੀਆਂ ਲਗਾਤਾਰ। ਇਹ ਨਹੀਂ ਵੀ ਇੱਕ ਡਰਾਇਆ ਨਹੀਂ, ਮਾਰਨ ਦਾ ਇਰਾਦਾ, ਇਰਾਦਾ ਕਤਲ, ਇਰਾਦੇ ਨਾਲ ਨਹੀਂ ਕਤਲ ਕਰਨ ਵਾਸਤੇ ਆਏ। ਸੋ ਇਸ ਕਰਕੇ ਚਾਹੁੰਦੇ ਹਾਂ ਵੀ CBI ਇਸ ਗੱਲ ਦੀ ਜਾਂਚ ਕਰੇ, ਸਾਡੇ ਸਾਹਮਣੇ ਆਵੇ ਕੌਣ ਉਹ ਲੋਕ ਨੇ, ਕਿਹਨਾਂ ਨੇ ਸਾਜਿਸ਼ ਰਚੀ, ਕਿਉਂ ਕੀਤਾ ਹੈ। ਸੋ ਇਸ ਕਰਕੇ ਬੇਨਤੀ ਹੈ ਵੀ ਤਕੜੇ ਹੋ ਕੇ ਪ੍ਰਚਾਰ ਕਰੋ। ਬਾਕੀ ਇਹਨਾਂ ਨੇ ਕੀਤਾ, ਹੋ ਸਕਦਾ ਅੱਗੇ ਤੋਂ ਵੀ ਕਰਨ, ਹੋ ਸਕਦਾ ਹੈ ਵੀ ਦੁਬਾਰਾ ਵੀ ਕਦੇ ਗੋਲੀ ਮਾਰ ਵੀ ਦੇਣ, ਸਾਨੂੰ ਮੈਨੂੰ ਮਾਰ ਵੀ ਦੇਣ। ਪਰ ਮੈਂ ਬੇਨਤੀ ਕਰਾਂਗਾ, ਸਰੀਰ ਦਾ ਪਤਾ ਨਹੀਂ ਇਹਨੇ ਕਦੋਂ ਜਾਣਾ, ਅੱਜ ਜਾਣਾ, ਸਾਲ ਨੂੰ ਜਾਣਾ, 5 ਸਾਲ ਨੂੰ ਜਾਣਾ, ਪਰ ਮੇਰੀ ਤੁਹਾਨੂੰ ਬੇਨਤੀ ਹੈ ਛੱਡ ਦਿਓ ਇਹ ਸਰੀਰ ਦਾ ਖਹਿੜਾ। ਤੁਸੀਂ ਕਿਸੇ ਵੀ ਸਰੀਰ ਨਾਲ ਨਹੀਂ ਜੁੜਨਾ, ਤੁਸੀਂ ਡਾਇਰੈਕਟ ਗੁਰਬਾਣੀ ਨਾਲ ਜੁੜੋ। ਘਰ ਘਰ ਪੋਥੀਆਂ ਲਿਆਓ, ਗੁਰਬਾਣੀ ਦੇ ਅਰਥ ਪੜਿਆ ਕਰੋ, ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੈ ਜਾਏ, ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੈ ਜਾਏ, ਗੁਰਬਾਣੀ ਨਾਲ ਤੁਸੀਂ ਜੁੜੇ ਰਹੋ। ਮਰ ਵੀ ਜਾਵਾਂਗੇ ਤਾਂ ਵੀ ਚੜ੍ਹਦੀ ਕਲਾ ਮਨ ਸ਼ਾਂਤ ਰਹੇਗਾ, ਬਈ ਤੁਸੀਂ ਮੇਰੀ ਗੱਲ ਨੂੰ ਮੰਨਿਆ, ਮੇਰੀ ਗੱਲ ਨੂੰ ਸਮਝਿਆ, ਤੁਸੀਂ ਮੇਰੇ ਚੇਲੇ ਨਾ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਬਣੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਜਥੇਬੰਦੀਆਂ ਦੇ ਸਿੱਖ ਨਾ ਬਣੋ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੋ। ਇੱਥੇ ਕੋਈ ਕਹਿੰਦਾ ਮੈਂ ਮਸ਼ੀਨਰੀ ਹਾਂ, ਕੋਈ ਕਹਿੰਦਾ ਮੈਂ ਟਕਸਾਲੀ ਹਾਂ, ਕੋਈ ਕਹਿੰਦਾ ਮੈਂ ਅਖੰਡ ਕੀਰਤਨੀ ਹਾਂ, ਕੋਈ ਕਹਿੰਦਾ ਮੈਂ ਨਾਨਕ ਸਰੀ ਹਾਂ, ਕੋਈ ਕਹਿੰਦਾ ਮੈਂ ਰਾੜੇ ਵਾਲਾ। ਓਏ ਇਹ ਕਹੋ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਸਿੱਖ ਹਾਂ ਅਸੀਂ। ਜਥੇਬੰਦੀਆਂ ਦੇ ਸਿੱਖ ਨਾ ਬਣੋ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੋ। ਸਭ ਜਥੇਬੰਦੀਆਂ ਸਤਿਕਾਰਯੋਗ ਨੇ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ। ਜਿੰਨਾ ਤੂੰ ਆਪਣੇ ਜਥੇ ਨੂੰ ਪ੍ਰਮੋਟ ਕਰਨ ਤੇ ਜ਼ੋਰ ਲਾਉਣਾ ਹੈ, ਇੰਨਾ ਗੁਰਬਾਣੀ ਦੀ ਗੱਲ ਕਰਿਆ ਕਰੋ, ਗੁਰਬਾਣੀ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਇਹ ਬੇਨਤੀ ਤੁਹਾਡੇ ਚਰਨਾਂ 'ਚ। ਨੌਜਵਾਨ ਵੀਰੋ, ਘਰ ਘਰ ਵਿੱਚ ਟੀਕੇ ਲਿਆਓ, ਗੁਰਬਾਣੀ ਖੁਦ ਪੜ੍ਹੋ, ਖੁਦ ਸਮਝੋ, ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨਾ ਚਾਨਣ ਅਸੀਂ ਹਨੇਰੇ 'ਚ ਤੁਰੇ ਫਿਰਦੇ ਸੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਤੇ ਮੈਂ ਤੁਹਾਨੂੰ ਕਿਹਾ ਸੀ ਵੇਖੋ ਇੱਥੇ ਪਤੰਗਾ ਲਾਈਟ ਕੋਲ ਆਏਗਾ ਫਿਰ ਮਰ ਜਾਏਗਾ ਸਵੇਰ ਤੱਕ। ਇੱਕ ਵਾਰੀ ਲਾਈਟ ਵੇਖ ਲਵੇ ਮੁੜ ਕੇ ਖਹਿੜਾ ਨਹੀਂ ਛੱਡਦਾ, ਇੱਕ ਵਾਰੀ ਚਾਨਣ ਵੇਖ ਲਵੇ ਮੁੜ ਕੇ ਖਹਿੜਾ ਨਹੀਂ ਛੱਡਦਾ। ਜਿੱਦਣ ਅਸੀਂ ਗੁਰਬਾਣੀ ਨੂੰ ਵੇਖ ਲਿਆ, ਇੱਕ ਵਾਰੀ ਪੜ੍ਹ ਲਿਆ, ਇੱਕ ਵਾਰੀ ਸਮਝ ਆ ਗਈ, ਮੁੜ ਕੇ ਵਾਢੇ ਭਾਵੇਂ ਜਾਈਏ, ਮੁੜ ਕੇ ਗੁਰਬਾਣੀ ਦਾ ਖਹਿੜਾ ਨਹੀਂ ਛੱਡਾਂਗੇ, ਪਰ ਅਜੇ ਤੱਕ ਅਸੀਂ ਚਾਨਣ ਨਹੀਂ ਵੇਖਿਆ। ਆਪਾਂ ਪਤੰਗੇ ਬਣ ਜਾਂਗੇ ਜਿੱਦਣ ਚਾਨਣ ਵੇਖ ਲਿਆ। ਗੁਰਬਾਣੀ ਇਸ ਜੱਗ ਮੈਂ ਚਾਨਣ, ਤੁਸੀਂ ਗੁਰਬਾਣੀ ਪੜ੍ਹੋ, ਚਾਨਣ ਹੋਵੇ ਜ਼ਿੰਦਗੀ ਵਿੱਚ, ਹਨੇਰਾ ਦੂਰ ਹੋ ਜਾਏ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰ। ਤਕੜੇ ਹੋ ਕੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਜਿਹੜੇ ਮੇਰੇ ਵੀਰ ਮੈਂਬਰ ਨੇ, ਤਕੜੇ ਹੋ ਕੇ ਪ੍ਰਚਾਰ ਇਲਾਕੇ 'ਚ ਕਰੋ। ਵੱਧ ਤੋਂ ਵੱਧ ਗੁਰਬਾਣੀ ਨਾਲ ਸਿੱਖੀ ਨਾਲ ਜੋੜੋ ਜੁੜੋ ਤੇ ਜੋੜੋ ਇਹ ਸਾਡਾ ਫਰਜ਼ ਹੈ ਗੁਰਬਾਣੀ ਨਾਲ ਜੁੜ ਕੇ ਜੀਵਨ ਸਫਲ ਬਣਾਈਏ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ ਭਾਈ ਪਹਿਲਾਂ ਨਹੀਂ ਜਾਣਾ ਕਿਸੇ ਨੇ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਆਪਾਂ ਚੱਲਾਂਗੇ ਭਾਈ ਭੁਪਿੰਦਰ ਸਿੰਘ ਜੀ ਦੇ ਬੱਚੇ ਆਏ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਸਟੇਜ ਤੇ ਸਨਮਾਨ ਕਰਾਂਗੇ ਉਹਨਾਂ ਦੇ ਘਰ ਵਾਲੀ ਬੀਬੀ ਆਈ ਹੈ ਉਸ ਭੈਣ ਦਾ ਬੀਬੀ ਕੁਲਵੰਤ ਕੌਰ ਦਾ ਉਹਨਾਂ ਦੀ ਭੈਣ ਵੀ ਆਈ ਹੈ ਉਸ ਭੈਣ ਦਾ ਵੀ ਸਤਿਕਾਰ ਸਟੇਜ ਤੇ ਕੀਤਾ ਜਾਏਗਾ ਸੋ ਬਾਕੀ ਸੰਗਤ ਨੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਗੁਰੂ ਜੀ ਦੇ ਜਾਣ ਤੋਂ ਬਾਅਦ ਆਪਾਂ ਚੱਲਾਂਗੇ ਕਾਲ ਨਾ ਕਰਿਓ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਆਪਾਂ ਸਾਰਿਆਂ ਨੇ ਫਿਰ ਪਿੱਛੇ ਪਿੱਛੇ ਜਾਣਾ ਹੈ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਮੁੱਖ ਰੱਖਣਾ ਹੈ ਗੁਰੂ ਜੀ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਚੱਲਾਂਗੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ ਤਾਂ ਹੀ ਸਾਡਾ ਦੁਨੀਆਂ ਵਿੱਚ ਆਉਣਾ ਸਫਲ ਹੈ ਨਹੀਂ ਤੇ ਹਰ ਵਿਸ਼ਰਤ ਸਦਾ ਖੁਆਰੀ ਸਦਾ ਹੀ ਖੁਆਰ ਹੁੰਦੇ ਰਹਾਂਗੇ ਰੁਲਦੇ ਰਹਾਂਗੇ ਗੁਰਮੁਖੋ ਰੁਲ ਗਏ ਰੁਲ ਚੱਲੇ ਹਾਂ ਅੱਜ ਅਸੀਂ ਖੁਆਰ ਹੋ ਰਹੇ ਹਾਂ ਬਾਣੀ ਨਾਲੋਂ ਟੁੱਟ ਕੇ ਤਾਕੋ ਧੋਖਾ ਕਹਾਂ ਵਿਆਪੈ ਜਾ ਕਹੋ ਓਟ ਤੁਹਾਰੀ ਗੁਰੂ ਦੀ ਜਿਹਨੇ ਓਟ ਤੱਕ ਲਈ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਸਾਰੀ ਸੰਗਤ ਦਾ ਧੰਨਵਾਦ ਮੌਸਮ ਵੀ ਕੁਝ ਠੀਕ ਹੋ ਗਿਆ ਸੀ ਹਵਾ ਚੱਲਦੀ ਰਹੀ ਹੈ ਪਹਿਲਾਂ ਤਾਂ ਲੱਗਦਾ ਸੀ ਵਿੱਚ ਦੀ ਇੱਕ ਵਾਰ ਵੀ ਕਿਤੇ ਜ਼ਿਆਦਾ ਹਨੇਰੀ ਨਾ ਆ ਜਾਏ ਪਰ ਬਹੁਤ ਟਿੱਕ ਕੇ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਹਾਜ਼ਰੀ ਭਰੀ ਹੈ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਤਕੜੇ ਹੋ ਕੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਪ੍ਰਬੰਧਕਾਂ ਵੀਰਾਂ ਦਾ ਧੰਨਵਾਦ ਹੈ ਪ੍ਰਸ਼ਾਸਨ ਵਾਲਿਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਪ੍ਰਬੰਧ ਕੀਤਾ ਤੇ ਮੈਂ ਇਸ ਗੱਲੋਂ ਜ਼ਰੂਰ ਮਾਫ਼ੀ ਮੰਗਦਾ ਮੈਂ ਤੁਹਾਨੂੰ ਪਹਿਲੇ ਦੀਵਾਨ ਵਿੱਚ ਵੀ ਕਿਹਾ ਸੀ ਮੈਂ ਨਹੀਂ ਚਾਹੁੰਦਾ ਹੁੰਦਾ ਵੀ ਅੱਗੇ ਪਿੱਛੇ ਹਥਿਆਰਾਂ ਵਾਲੇ ਤੁਰਨ ਮੈਨੂੰ 17 ਸਾਲ 18 ਸਾਲ ਹੋ ਚੱਲੇ ਆ ਗੁਰਮਤ ਦਾ ਪ੍ਰਚਾਰ ਕਰਦਿਆਂ ਮੈਂ 18 ਸਾਲਾਂ ਵਿੱਚ ਕਦੇ ਬੰਦੂਕਾਂ ਵਾਲੇ ਆਲੇ ਦੁਆਲੇ ਨਹੀਂ ਲਾਏ ਪਰ ਹੁਣ ਮਜਬੂਰੀ ਬਣ ਗਈ ਮੈਂ ਸ਼ਰਮ ਜੀ ਮੰਨਦਾ ਪਰ ਅਗਲਾ ਇਸ ਸਵਾਲ ਦਾ ਜਵਾਬ ਇਹ ਹੈ ਵੀ ਜੇ ਕੁੱਤਾ ਹਲਕ ਜਾਵੇ ਫਿਰ ਡੰਡਾ ਚੁੱਕਣਾ ਹੀ ਪੈਂਦਾ ਹੈ ਫਿਰ ਡੰਡਾ ਹਾਂਜੀ ਡੰਡਾ ਤਾਂ ਚੁੱਕਣਾ ਪੈਂਦਾ ਵੀ ਹਲਕੇ ਕੁੱਤੇ ਦਾ ਡਰ ਹੈ ਇਸ ਕਰਕੇ ਸਮਾਜ ਵਿੱਚ ਹਲਕੇ ਕੁੱਤੇ ਨੇ ਕਈ ਤਾਂ ਡੰਡਾ ਚੁੱਕਿਆ ਨਹੀਂ ਤੇ ਅਸੀਂ ਕੋਈ ਦਿਖਾਵੇ ਲਈ ਅਸੀਂ ਕੋਈ ਡਫਾਂਗ ਕਰਕੇ ਨਹੀਂ ਹਥਿਆਰਾਂ ਨਾਲ ਕਿਹੜੀ ਚੜ੍ਹਦੀ ਕਲਾ ਹੋ ਜਾਏਗੀ ਆਹ ਚੜ੍ਹਦੀ ਕਲਾ ਹੈ ਆਹ ਤੁਸੀਂ ਪਿਆਰ ਨਾਲ ਸੁਣ ਰਹੇ ਹੋ ਆਹ ਚੜ੍ਹਦੀ ਕਲਾ ਹੈ ਤਿੰਨ ਘੰਟੇ ਟਿੱਕ ਕੇ ਬਹਿ ਕੇ ਸੁਣਦੇ ਹੋ ਮੇਰੇ ਲਈ ਏਦੂ ਵੱਡਾ ਹੌਸਲਾ ਕਿਉਂਕਿ ਮੈਨੂੰ ਆ ਹਥਿਆਰਾਂ ਨਾਲ ਕੋਈ ਚੜ੍ਹਦੀ ਕਲਾ ਹੋਣੀ ਤਿੰਨ ਘੰਟੇ ਬਹਿ ਕੇ ਸੁਣ ਲਓ ਏਦੂ ਵੱਡਾ ਹੋਰ ਕੀ ਹੈ ਚਾਰ ਚਾਰ ਘੰਟੇ ਤੁਸੀਂ ਸੁਣਦੇ ਹੋ ਮੈਨੂੰ ਮੇਰੇ ਲਈ ਏਦੂ ਵੱਡੇ ਹੌਸਲੇ ਵਾਲੀ ਗੱਲ ਕੀ ਹੋ ਸਕਦੀ ਹੈ ਹਥਿਆਰਾਂ ਨਾਲ ਕੋਈ ਚੜ੍ਹਦੀ ਕਲਾ ਨਹੀਂ ਪਰ ਇਹਦਾ ਕਾਰਨ ਇਹ ਹੈ ਵੀ ਜਦੋਂ ਕੁੱਤਾ ਹਲਕ ਜਾਵੇ ਵੱਢਣ ਪਵੇ ਫਿਰ ਡੰਡਾ ਚੁੱਕ ਲੈਣਾ ਚਾਹੀਦਾ ਉੱਦਾਂ ਕੋਈ ਸ਼ੌਂਕ ਨਹੀਂ ਸਾਨੂੰ ਡੰਡੇ ਚੁੱਕਣ ਦਾ ਸ਼ੌਂਕ ਨਹੀਂ ਕੋਈ ਡੰਡੇ ਚੁੱਕਣ ਦਾ ਤਾਂ ਬੇਨਤੀ ਕਰਦਾ ਵੀ ਫੀਲ ਨਾ ਕਰਿਆ ਕਰੋ ਵੀ ਹਾਂ ਥੋੜ੍ਹਾ ਜਿਹਾ ਚਲੋ ਇੰਨਾ ਕੁ ਕਰਨਾ ਸੰਗਤ ਮੈਂ ਤੇ ਕਈ ਵਾਰੀ ਨਿਕਲ ਵੀ ਜਾਂਦਾ ਵੀ ਠੀਕ ਹੈ ਤੁਰ ਪੀਏ ਪਰ ਮੇਰੇ ਨਾਲ ਦੇ ਕਹਿੰਦੇ ਨਾ ਜੀ ਥੋੜ੍ਹਾ ਜਿਹਾ ਸਾਡੇ ਕਰਕੇ ਹੀ ਕਰ ਲਿਆ ਕਰੋ ਵੀ ਸਾਨੂੰ ਮਾੜਾ ਮੋਟਾ ਕਰ ਲੈਣ ਦਿਆ ਕਰੋ ਪਰ ਵੈਸੇ ਅਸਲ ਵਿੱਚ ਚਾਹੇ ਤੁਸੀਂ ਬੁਲਟ ਪਰੂਫ ਗੱਡੀਆਂ ਬਣਾ ਲਓ ਜਦੋਂ ਮਾਲਕ ਬੁਲਟ ਪਰੂਫ ਬਾਡੀ ਬਣਾ ਦਿੰਦਾ ਨਾ ਕਿਰਪਾ ਕਰ ਦਿੰਦਾ ਹੈ ਤੁਹਾਡੇ ਸਿਰ ਤੇ ਹੀ ਲੱਗੀ ਜਾਂਦੀ ਹੈ ਤੁਹਾਡੇ ਤੱਕ ਪਹੁੰਚਦੀ ਹੋਈ ਦੀ
ਸਤਿ ਅਕਾਲ
ਤਾਤੀ ਵਾਓ ਨਾ
ਲੱਗਈ
ਅੱਗੇ
ਕਾਰ ਬ੍ਰਹਮ ਸਰਨਾਈ
ਅੱਗੇ ਜੀ
ਚੌਗਿਰਦ ਹਮਾਰੇ ਰਾਮ ਕਾ
ਵਾਹ ਵਾਹ ਅੱਗੇ
ਦੁੱਖ ਲੱਗੇ ਨਾ
ਇਹ ਕਈਆਂ ਨੇ ਯਾਦ ਕਰਾਇਆ ਤੱਤੀ ਵਾਹ ਨਹੀਂ ਲੱਗਣੀ ਭਾਈ ਪੜ੍ਹਿਆ ਕਰੋ ਇਹ ਹੁੰਦਾ ਨਾ ਇਹ ਸਦਾ ਹੀ ਪੜ੍ਹਿਓ ਸਦਾ ਹੀ ਅੰਦਰ ਕੋਈ ਵੇਖੋ ਬਾਹਰ ਦੀ ਤੱਤੀ ਵਾਹ ਛੱਡੋ ਅੰਦਰ ਵੀ ਕਾਮ ਨੇ ਤੱਤੀ ਵਾਹ ਚੱਲਦੀ ਹੋਈ ਰਹਿੰਦੀ ਅੰਦਰ ਗੁੱਸੇ ਦੀ ਤੱਤੀ ਵਾਹ ਅੰਦਰ ਚੱਲਦੀ ਰਹਿਣੀ ਹੈ ਪਰ ਜੇ ਜੁੜੇ ਰਹਾਂਗੇ ਫਿਰ ਤੱਤੀ ਵਾਹ ਨਹੀਂ ਲੱਗਣੀ ਘੜੂਏ ਆਪਾਂ ਜਦੋਂ ਲਾਸ਼ਟ ਦੀਵਾਨ ਲਾਇਆ ਸੀ ਨਾ ਉਹਦੇ ਵਿੱਚ ਮੈਂ ਧਾਰਨਾ ਪੜ੍ਹੀ ਸੀ
ਤੱਤੀ ਵਾਹ ਵੀ ਲੱਗਣ ਨਾ ਦੇਵੇ
ਇਹ ਧਾਰਨਾ ਉਦਣ ਤੇ ਪੜ੍ਹੀ ਸੀ ਅਗਲੇ ਦਿਨ ਹਮਲਾ ਹੋ ਗਿਆ ਉਦਣ ਫਿਰ ਮੇਰਾ ਮਨ ਹੀ ਕਹਿ ਰਿਹਾ ਸੀ ਵੀ ਸੱਚੀ ਉਹੀ ਗੱਲ ਹੈ
ਜਿਨ੍ਹਾਂ ਦਾ ਰਾਖਾ ਆਪ I'm
ਗੱਜ ਕੇ ਗੱਜ ਕੇ ਮਹਾਂਪੁਰਖਾਂ ਦਾ ਵੀ ਧੰਨਵਾਦ ਭਾਈ ਮਨਪ੍ਰੀਤ ਸਿੰਘ ਜੀ ਮੁੰਡੀ ਖਰੜ ਇਸੇ ਤਰ੍ਹਾਂ ਬਾਬਾ ਨਛੱਤਰ ਸਿੰਘ ਝਾਮਪੁਰ ਭਾਈ ਕਰਮਵੀਰ ਸਿੰਘ ਕਥਾਵਾਚਕ ਸਾਰੇ ਜਿੰਨੇ ਵੀਰ ਆਏ ਸਭ ਦਾ ਧੰਨਵਾਦ। ਇਹ ਬਾਬਾ ਨਛੱਤਰ ਸਿੰਘ ਹੋਣੀ ਜਿੱਦਣ ਉਹ ਸੀ ਬੀ ਆਈ ਵਾਸਤੇ ਧਰਨਾ ਲਾਇਆ ਨਾ, ਉੱਥੇ ਧਰਨਾ ਨਹੀਂ ਮੰਗ ਪੱਤਰ ਦੇਣਾ ਸੀ ਡੀ ਸੀ ਦਫ਼ਤਰ, ਅੱਗੇ ਹੋ ਕੇ ਆਏ। ਇੱਥੇ ਕਈ ਬਾਬੇ ਹੈ ਨੇ, ਉਹ ਇੱਧਰ ਵੀ ਬੈਠੇ ਨੇ, ਉੱਧਰ ਵੀ ਤੁਸੀਂ ਵੇਖਿਆ ਨਾ, ਅਸੀਂ ਜੀ ਤੁਹਾਡੇ ਨਾਲ ਖੜੇ ਹਾਂ, ਅਸੀਂ ਜੀ ਤੁਹਾਡੇ ਨਾਲ ਖੜੇ ਹਾਂ। ਮੈਂ ਕਿਹਾ ਬੱਚੇ ਬੱਚੇ ਨੂੰ ਸੱਚ ਦਾ ਪਤਾ ਹੈ, ਬੱਚਾ ਬੱਚਾ ਸੱਚ ਨਾਲ ਖੜਾ, ਪੰਜਾਬ ਸਾਰਾ ਸੱਚ ਨਾਲ ਖੜਾ, ਤੁਸੀਂ ਇਕੱਲੇ ਝੂਠ ਨਾਲ ਖੜੇ ਹੋ। ਤੁਹਾਡੇ ਨਾਲੋਂ ਤੇ ਆਮ ਲੋਕ ਚੰਗੇ ਨੇ, ਕਿੰਨੇ ਬਾਬੇ ਬਣਾਇਆ ਤੁਹਾਨੂੰ। ਫਿਰ ਲੋਕ ਕਹਿੰਦੇ ਨੇ ਵੀ ਬਾਬਿਆਂ ਦੇ ਉਲਟ ਬੋਲਦੇ, ਬਾਬਿਆਂ ਵਾਲੇ ਕੰਮ ਹੈ ਨੇ? ਬਾਬਾ ਹੋਊ ਤੇ ਸੱਚ ਨਾ ਕਹੂ, ਬਾਬਾ ਹੋਊ ਗਲਤ ਨੂੰ। ਮੇਰੇ ਨਾਲ ਲੱਖ ਵਾਰ ਲੜਾਈ ਹੋ ਸਕਦੀ ਹੈ, ਕਿਸੇ ਬੰਦੇ ਦੀ ਮੇਰੇ ਨਾਲ ਨਹੀਂ ਬਣਦੀ, ਲੱਖ ਵਾਰ ਨਹੀਂ ਬਣਦੀ। ਮੇਰੇ ਵਿਚਾਰ ਪਸੰਦ ਨਹੀਂ ਵੱਖਰੀ ਗੱਲ ਹੈ, ਪਰ ਆ ਨਿੱਕੇ ਨਿੱਕੇ ਬੱਚਿਆਂ ਦੇ ਬੱਚਿਆਂ ਨੂੰ ਇਨਸਾਫ ਮਿਲੇ। ਭਾਈ ਬੀਬੀ ਕੁਲਵੰਤ ਕੌਰ ਵਿਧਵਾ ਹੋ ਗਈ ਜਿਹੜੀ, ਉਹਨੂੰ ਇਨਸਾਫ ਮਿਲੇ। ਕੀ ਬਾਬੇ ਦੇ ਵਾਸਤੇ ਵੀ ਸੱਚ ਨਹੀਂ ਬੋਲ ਸਕਦੇ? ਕੀ ਬਾਬਿਆਂ ਦੀ ਜ਼ਬਾਨ ਬੰਦ ਹੈ? ਇਹ ਬਾਬੇ ਕਿੱਧਰੋਂ ਨੇ? ਫਿਰ ਅਗਲਾ ਕਹਿੰਦਾ ਜੀ ਬਾਬਿਆਂ ਦੇ ਉਲਟ ਨੇ। ਬਾਬੇ ਹੋਣ ਤੇ ਕਿਉਂ ਵਿਰੁੱਧ ਬੋਲੀਏ? ਬਾਬੇ ਹੋਣ ਤੇ ਕਹਿਣ ਦੀ ਲੋੜ ਕਿਉਂ ਪਵੇ? ਮੇਰੇ ਨਾਲ ਲੱਖ ਵਾਰ ਨਹੀਂ ਬਣਦੀ, ਨਾ ਬਣੇ। ਪਰ ਭਾਈ ਭੁਪਿੰਦਰ ਸਿੰਘ ਦੇ ਕਾਤਲਾਂ ਦੇ ਨਾਲ ਖੜ ਕੇ ਕਹਿੰਦੇ ਹੋ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ, ਅਸੀਂ ਸਦਾ ਹੀ ਤੁਹਾਡੇ ਨਾਲ ਹਾਂ। ਇਹਦਾ ਮਤਲਬ ਛਬੀਲਾਂ ਲਾਈ ਚੱਲੋ ਤੇ ਬੰਦੇ ਮਾਰੀ ਚੱਲੋ, ਅਰਥ ਤੇ ਇਹਦਾ ਇਹੋ ਹੀ ਹੈ। ਤੇ ਇਹੋ ਜਿਹਾ ਨੂੰ ਬਾਬੇ ਕਹਾਂਗੇ ਫਿਰ ਆਪਾਂ? ਤੇ ਇਹਨਾਂ ਨਾਲੋਂ ਤੇ ਆ ਬਾਬਾ ਆ ਝਾਮਪੁਰਾ ਚੰਗਾ ਬਾਬਾ, ਭਾਵੇਂ ਘਰ ਚ ਰਹਿਣ ਵਾਲਾ ਹੀ ਹੈ ਤੇ ਤਕੜੇ ਹੋ ਕੇ ਸੱਚ ਦਾ ਸਾਥ ਦੇ ਦਿੱਤਾ। ਖੜੇ ਤੇ ਸਹੀ, ਕਿਤੇ ਖੜੀਏ ਤੇ ਸਹੀ। ਮੇਰੇ ਨਾਲ ਨਹੀਂ ਬਣਦੀ, ਲੱਖ ਵਾਰ ਨਾ ਬਣੇ, ਪਰ ਆ ਨਿੱਕੇ ਨਿੱਕੇ ਬੱਚਿਆਂ ਦਾ ਕੀ ਕਸੂਰ ਹੈ? ਦਿਨ ਦਿਹਾੜੇ ਕੋਈ ਤੁਰੇ ਜਾਂਦੇ ਬੰਦਿਆਂ ਨੂੰ, 20 ਬੰਦਿਆਂ ਨੂੰ ਮਾਰ ਕੇ ਗੋਲੀਆਂ ਮਾਰ ਦਿਓ, 4 ਕਿਲੋਮੀਟਰ ਤੱਕ ਤੁਸੀਂ ਭਜਾਓ। ਇਹ ਕਿਹੜੀ ਕਿਤਾਬ, ਕਿਹੜੀ ਕਾਨੂੰਨ ਦੀ ਕਿਤਾਬ 'ਚ ਲਿਖਿਆ ਹੈ? ਕਿੱਥੇ ਲਿਖਿਆ ਹੈ? ਇਸ ਕਰਕੇ ਬੇਨਤੀ ਇਹ ਹੈ ਕਿ ਸੱਚ ਤੇ ਪਹਿਰਾ ਦਿਓ। ਬਾਬੇ ਤੇ ਤਾਂ ਮੰਨੀਏ, ਬਾਬਿਆਂ ਵਾਲੀ ਗੱਲ ਕਰੋ। ਸਾਡੇ ਬਾਬੇ ਸੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ
ਫਤਿਹ ਸਿੰਘ।
ਬਾਬਾ
ਫਤਿਹ ਸਿੰਘ,
ਸਵਾਦ ਆਉਂਦਾ ਬਾਬਾ ਕਹਿਣ ਦਾ, ਆਉਂਦਾ ਨਾ ਸਵਾਦ ਬਾਬਾ ਕਹਿਣ ਦਾ? ਸਵਾਦ ਵੀ ਦੇ ਆਵੇ ਬਾਬਾ, ਬਾਬਿਆਂ ਵਾਲੀ ਗੱਲ ਤੇ ਹੋਵੇ ਕੋਈ। ਤੇ ਜੇ ਬਾਬਿਆਂ ਵਾਲੇ ਕੰਮ ਹੀ ਨਹੀਂ ਕਰਨੇ ਤੇ ਤੁਹਾਡੇ ਚਿੱਟੇ ਕੱਪੜਿਆਂ ਨੂੰ ਕੀ ਕਰੀਏ? 50-50 ਪਾਠ ਤੁਸੀਂ ਪ੍ਰਕਾਸ਼ ਕੀਤੇ ਨੇ, ਲਾਈਨਾਂ ਲੱਗੀਆਂ ਹੋਈਆਂ ਨੇ, ਸੁਣਨ ਵਾਲਾ ਇੱਕ ਨਹੀਂ, ਸੁਣਾਉਣ ਵਾਲੇ 50। ਜੇ 50 ਟੀਚਰ ਇਕੱਠੇ ਪੜ੍ਹਾ ਲੈਣਗੇ, ਦੱਸੋ ਨੌਜਵਾਨ ਨੂੰ ਪੜ੍ਹਨ ਵਾਲੇ ਹੋ, ਕਾਲਜਾਂ ਵਾਲੇ ਹੋ, ਵੀ ਜੇ 50 ਟੀਚਰ ਇਕੱਠੇ ਆ ਕੇ ਪੀਰੀਅਡ ਲਾਉਣ ਲੱਗ ਜਾਣ, ਇਕੱਠੇ 50 ਲੈਕਚਰ ਦੇਣ, ਤੇ ਸਮਝ ਆਜੂ ਕੁਛ? ਬੋਲੋ, ਆਊ ਸਮਝ? ਇਹਨਾਂ ਨੇ 50-50 ਪਾਠ ਲਾਈਨਾਂ ਲਾਈਆਂ ਹੋਈਆਂ ਨੇ ਤੇ 3 ਦਿਨਾਂ ਦੇ ਵਿੱਚ ਹੀ 10 ਲੱਖ ਕਮਾ ਲੈਂਦੇ ਨੇ। ਆਖੋ ਸਤਨਾਮ, ਐਦੂ ਵਧੀਆ ਬਿਜ਼ਨਸ ਕਿਹੜਾ ਹੈ? ਇਹਨਾਂ ਨੂੰ ਬਾਂਹ ਤੋਂ ਫੜ ਕੇ ਪੁੱਛੋ ਵੀ ਇਹ ਕਿੱਥੋਂ ਦੀ ਮਰਿਆਦਾ ਹੈ? ਇੱਕ ਸੁਣਾਵੇ ਪੰਜਾਹ ਬਹਿ ਕੇ ਸੁਣਨ, ਸਵਾਦ ਤੇ ਆਵੇ, ਆਨੰਦ ਤੇ ਆਵੇ, ਬੰਦੇ ਨੂੰ ਪਤਾ ਤੇ ਲੱਗੇ ਵੀ ਮਹਾਰਾਜ ਸਾਡੇ ਕਹਿੰਦੇ ਕੀ ਨੇ। ਬਸ ਇਹ ਮੂੰਹ ਬਣਾ ਕੇ ਲੱਗੇ ਰਹੋ, 50 ਪਾਠੀ ਇਕੱਠੇ ਪਾਠ ਕਰਦੇ ਆ, ਸੁਣਨ ਵਾਲਾ ਅੱਗੇ ਇੱਕ ਵੀ ਨਹੀਂ। ਤੇ 5000 ਇਹਦੇ ਤੋਂ ਲੈ ਲਓ, 5 ਇਹਦੇ ਤੋਂ ਲੈ ਲਓ, 5 ਇਹਦੇ ਤੋਂ ਲੈ ਲਓ, ਬਸ ਚੱਲੀ ਜਾਣ ਦਿਓ। ਆ ਜਾਓ ਜੀ, ਆ ਜਾਓ, ਪਹਿਲੀ ਲੜੀ ਦੇ ਭੋਗ ਪੈ ਗਏ, ਹੁਣ ਦੂਜੀ ਲੜੀ ਪ੍ਰਕਾਸ਼ ਹੈ, ਹੁਣ ਦੂਜੀ ਦੇ ਭੋਗ ਪੈ ਗਏ, ਹੁਣ ਤੀਜੀ ਲੜੀ ਪ੍ਰਕਾਸ਼ ਹੈ। ਓਏ ਬਾਬਿਓ, ਸਿੱਖੀ ਦਾ ਭੋਗ ਪਾਤਾ ਤੁਸੀਂ, ਕਿਹੜੇ ਲੜੀਆਂ ਦੇ ਭੋਗ ਪਾਉਂਦੇ ਹੋ? ਸਿੱਖੀ ਦਾ ਭੋਗ ਪਾਤਾ ਤੁਸੀਂ। ਪੰਜਾਬ ਨਸ਼ਿਆਂ ਦੀ ਦਲਦਲ 'ਚ ਫਸ ਗਿਆ, ਬੇੜਾ ਰੁੜ ਗਿਆ ਪੰਜਾਬ ਦਾ, ਤੁਸੀਂ ਭੋਗ ਪਾਉਂਦੇ ਰਹੇ, 51 ਪਾਠਾਂ ਦੇ ਭੋਗ ਤੇ 101 ਪਾਠਾਂ ਦੇ ਭੋਗ। ਫਿਰ ਕਹਿੰਦੇ ਹੋ ਜੀ ਇਹ ਸੱਚ, ਇਹ ਤੇ ਸੱਚ ਬੋਲਾਂਗਾ, ਇਹ ਤੇ ਮਰਵਾਉਣਾ ਪੈਣਾ ਤੁਹਾਨੂੰ, ਮੈਨੂੰ ਤਾਂ ਚੁੱਪ ਕਰਾ ਸਕੋਗੇ, ਨਹੀਂ ਤੇ ਨਹੀਂ ਕਰਦਾ ਮੈਂ ਚੁੱਪ। ਇਹਦਾ ਹੱਲ ਤੇ ਇੱਕੋ ਹੀ ਹੈ, ਮੈਂ ਤੁਹਾਨੂੰ ਦੱਸਦਾ, ਆਪ ਹੀ ਦੱਸ ਦੇਣਾ ਵੀ ਮਰਵਾਉਣਾ ਪੈਣਾ, ਜਿਉਂਦਾ ਰਹਾਂਗਾ ਫਿਰ ਬੋਲਾਂਗਾ। ਇਹ ਸੱਚ ਹੈ। ਇਹ ਲੁੱਟ ਕੇ ਖਾ ਗਏ, ਇਦਾਂ ਦੇ ਬੰਦੇ ਲੁੱਟ ਕੇ ਖਾ ਗਏ, ਕੌਮ ਨੂੰ, ਦੁਨੀਆਂ ਨੂੰ ਲੁੱਟ ਕੇ ਖਾ ਗਏ, ਬੇੜਾ ਗਰਕ ਕਰਤਾ, ਸਾਨੂੰ ਸਮਝਾਉਣ ਹੀ ਨਹੀਂ ਦਿੱਤਾ ਕੁਛ। ਇਹ ਖੜਨਗੇ ਜਾ ਕੇ, ਖੜਨਗੇ ਵੀ ਅਸੀਂ ਨਾਲ ਖੜੇ ਹਾਂ ਜੀ ਤੁਹਾਡੇ, ਪਰ ਅਸੀਂ ਆ ਖੜੇ ਹਾਂ ਜਿੰਨੇ ਜੋਗੇ ਹਾਂ, ਇਹਨਾਂ ਬੱਚਿਆਂ ਦੇ ਨਾਲ ਖੜਾਂਗੇ, ਭਾਵੇਂ ਵੱਡੇ ਤੋਂ ਵੱਡੇ ਜਥੇਦਾਰ ਲਿਆਓ ਤੇ ਵੱਡੇ ਤੋਂ ਵੱਡੇ ਲੀਡਰ ਲਿਆਓ ਤੇ ਮੈਨੂੰ ਕਹਿ ਦਿਓ ਵੀ ਬਾਬਾ ਸਮਝੌਤਾ ਕਰ ਲੈ, ਮਰਨੀ ਮਰ ਜਾਂਗੇ, ਇਹਨਾਂ ਬੱਚਿਆਂ ਦੇ ਨਾਲ ਖੜਾਂਗੇ, ਨਾਲ ਖੜਾਂਗੇ।
ਸਤਿ ਸ੍ਰੀ ਅਕਾਲ।
ਬੱਚਿਆਂ ਦੇ ਨਾਲ ਖੜਾਂਗੇ, ਨਾਲ ਖੜਾਂਗੇ ਉਸ ਭੈਣ ਦੇ ਵੀ, ਉਹਨੂੰ ਇਨਸਾਫ ਮਿਲਣਾ ਚਾਹੀਦਾ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਨਾਲ ਖੜਾਂਗੇ ਵੀ ਇਨਸਾਫ ਮਿਲੇ। ਕੌਣ ਹੈ ਛੂਟਰ ਜਿਹਨੇ ਗੋਲੀ ਚਲਾਈ ਸੀ? ਕੌਣ ਹੈ ਉਹ ਬੰਦਾ? ਉਹਨੂੰ ਫੜਿਆ ਨਹੀਂ ਗਿਆ, ਅਜੇ ਤੱਕ ਸਾਹਮਣੇ ਨਹੀਂ ਆਇਆ, ਉਹ ਸਾਹਮਣੇ ਆਵੇ, ਉਹਨੂੰ ਜਿਹੜੇ ਬੰਦੇ ਨੇ ਗੋਲੀ ਚਲਾ ਕੇ ਇੱਕ ਬੱਚਿਆਂ ਦਾ ਪਿਓ ਨੂੰ ਖੋਇਆ ਉਹਨੂੰ ਲਿਆਓ ਸਾਹਮਣੇ ਇਹਦਾ ਨਹੀਂ ਸਮਝੌਤੇ ਕਰ ਸਕਦੇ ਸੱਚ 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 ਰਹੇਗਾ ਜੇ ਕਾਤਲਾਂ ਨਾਲ ਸਮਝੌਤੇ ਹੋਣ ਲੱਗ ਗਏ ਫਿਰ ਤੇ ਸੌਖਾ ਹੀ ਕੰਮ ਹੋ ਗਿਆ ਬੰਦਾ ਕਤਲ ਕਰ ਦੋ ਬਾਅਦ ਸਮਝੌਤਾ ਕਰ ਦੋ ਕਾਨੂੰਨ ਕੀ ਚੀਜ਼ ਹੈ ਇੱਥੇ ਕਾਨੂੰਨ ਕੀ ਹੈ ਇੱਥੇ ਇਸ ਕਰਕੇ ਆਓ ਬਸ ਚਲੋ ਆ ਥੋੜ੍ਹੀ ਜਿਹੀ ਵਿੱਚ ਬੇਨਤੀ ਕੀਤੀ ਹੈ ਪਰ ਗੁਰਬਾਣੀ ਨਾਲ ਜੁੜੋ ਮਨ ਸ਼ਾਂਤ ਬਣਿਆ ਰਵੇ ਤੇ ਸੱਚ ਤੇ ਡਟੇ ਰਹੀਏ ਤਾਂ ਹੀ ਫਾਇਦਾ ਵੀ ਸੱਚ ਪੜ੍ਹਦੇ ਹੋ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਅੰਮ੍ਰਿਤ ਛਕਿਆ ਸੱਚ ਤੇ ਖੜੇ ਹੋ ਤੁਸੀਂ ਸੱਚ ਤੇ ਖੜੇ ਹੋ ਸਵਾਦ ਆ ਜੇ ਜ਼ਿੰਦਗੀ ਜਿਉਣ ਦਾ ਐਵੇਂ ਸਮਝਾਓ ਤੇ ਜੇ ਦੋ ਗਲੀਆਂ ਦੀਆਂ ਗੱਲਾਂ ਨਾ ਕਰਿਆ ਕਰੋ ਦੋ ਗਲੀਆਂ ਗੱਲਾਂ ਇਹ ਛੱਡ ਦਿਓ ਇੱਕ ਤੇ ਪਹਿਰਾ ਦੇਈਦਾ ਸੱਚ ਸੱਚ ਤੇ ਤੁਰਨਾ ਹੋਵੇ ਲਕੀਰ ਖਿੱਚਣੀ ਪੈਂਦੀ ਹੈ ਸੱਚ ਤੇ ਤੁਰਨਾ ਲਕੀਰ ਖਿੱਚਣੀ ਪੈਂਦੀ ਹੈ ਤੇ ਵਿੱਚ ਦੀ ਪੰਗਤੀ ਪੜੀ ਸੀ ਜੈ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਇੱਕ ਅਵਘਟ ਰਾਮ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ ਸੱਚ ਤੇ ਤੁਰਨਾ ਹੈ ਫਿਰ ਇਹ ਨਾ ਵੇਖੋ ਮਗਰ ਕਿੰਨੇ ਕਹਿੰਦੇ ਨੇ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਸੱਚ ਤੇ ਤੁਰਿਆ ਤੇ ਮੈਂ ਤੁਰਿਆ ਗਿਆ ਕਹਿੰਦੇ ਜਦੋਂ ਮੈਂ ਅੱਗੇ ਜਾ ਕੇ ਵੇਖਿਆ ਨਾ ਮੇਰੇ ਮਗਰ ਕਿੰਨੇ ਕਹਿੰਦੇ ਨੇ ਤੇ ਕਹਿੰਦੇ ਮੈਂ ਇਕੱਲਾ ਹੀ ਸੀ ਮੇਰੇ ਮਗਰ ਕੋਈ ਨਹੀਂ ਤੁਰਿਆ ਦੂਜੇ ਪਾਸੇ ਲੱਖਾਂ ਲੋਕ ਗਏ ਮੇਰੇ ਮਗਰ ਕੋਈ ਨਹੀਂ ਤੁਰਿਆ ਤੇ ਚੇਤਾ ਰੱਖਿਓ ਜੀ ਅਸੀਂ ਮਗਰ ਪਿੱਛੇ ਲੱਗਿਆਂ ਨੂੰ ਵੇਖ ਕੇ ਲੈਣਾ ਵੀ ਕੀ ਹੈ ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ ਇੰਨਾ ਵੀ ਸੱਚ ਨਾ ਬੋਲ ਸੁਰਜੀਤ ਪਾਤਰ ਦੀਆਂ ਲਿਖੀਆਂ ਲਾਈਨਾਂ ਨੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ ਚਾਰਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ ਪਰ ਮੈਂ ਤੁਹਾਨੂੰ ਬਹੁਤ ਵਾਰ ਅੱਗੇ ਵੀ ਕਿਹਾ ਕਿ ਚਾਰ ਤੋਂ ਵੀ ਕੀ ਲੈਣਾ ਹੈ ਮੈਨੂੰ ਜਵਾਬ ਦਿਓ ਬਾਬਾ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਜੋਰਾਵਰ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬੇ ਅਜੀਤ ਸਿੰਘ ਬਾਬੇ ਜੁਝਾਰ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਜੇ ਸੱਚ ਬੋਲਦਾ ਹੈ ਤੇ ਬੋਲੀ ਚੱਲ ਫਿਰ ਚਾਰ ਮੋਢਾ ਲਾਣਗੇ ਇਹਦੀ ਵੀ ਪਰਵਾਹ ਨਾ ਕਰੋ ਵੀ ਕੋਈ ਮੋਢਾ ਲਾਣ ਦੀ ਰਹੇ ਨਾ ਰਹੇ ਚਾਰ ਵੀ ਨਾ ਰਹਿਣ ਤਾਂ ਵੀ ਡਟ ਕੇ ਸੱਚ ਤੇ ਪਹਿਰਾ ਦਿਓ ਚੱਲਦੀ ਇਸ ਮਾਰੋ ਮਾਰ ਵਿੱਚ ਆਓ ਸੱਚ ਬੋਲੀਏ ਚੱਲਦੀ ਕਟਾਰ ਵਿੱਚ ਆਓ ਸੱਚ ਬੋਲੀਏ ਸੱਚ ਤੇ ਪਹਿਰਾ ਦਿਓ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਟਿਕ ਕੇ ਸੁਣਿਆ ਇਸ ਗੱਲ ਦਾ ਧੰਨਵਾਦ ਹੈ ਸਾਰੀ ਸੰਗਤ ਪ੍ਰਬੰਧਕਾਂ ਅੰਮ੍ਰਿਤ ਛਕਣ ਛਕਾਉਣ ਵਾਲੇ ਵੀਰਾਂ ਦਾ ਧੰਨਵਾਦ ਆਓ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਜਿੰਨੀਆਂ ਗਲਤੀਆਂ ਭੁੱਲਾਂ ਕਰ ਗਿਆ ਮਾਫ਼ ਕਰ ਦਿਓ ਬੋਲਦਿਆਂ ਕੋਈ ਭੁੱਲ ਗਲਤੀ ਹੋਈ ਮਾਫ਼ ਕਰ ਦੇਣੀ ਤੇ ਮੇਰੇ ਧਿਆਨ ਵਿੱਚ ਵੀ ਲਿਆ ਕਰੋ ਮੇਰੀਆਂ ਗਲਤੀਆਂ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਮੇਰੀਆਂ ਗਲਤੀਆਂ ਧਿਆਨ 'ਚ ਲਿਆਇਆ ਕਰੋ ਤਾਂ ਜੋ ਮੈਂ ਸੁਧਾਰ ਕਰ ਸਕਾਂ ਆਪਣੀਆਂ ਗਲਤੀਆਂ ਦਾ ਬੋਲਦਿਆਂ ਜੇ ਮੈਂ ਗਲਤੀ ਕਰਦਾ ਅਗਲੀ ਗੱਲ ਉਹ ਗਲਤੀ ਦਾ ਸੁਧਾਰ ਤੁਸੀਂ ਗੁਰਬਾਣੀ ਮੁਤਾਬਕ ਕਰਨਾ ਹੈ ਗੁਰਬਾਣੀ ਮੁਤਾਬਕ ਕਰਨਾ ਸੁਧਾਰ ਇਹ ਨਹੀਂ ਤੁਸੀਂ ਕਹਿ ਦਿਓ ਵੀ ਫਲਾਣੇ ਬਾਬਾ ਜੀ ਇੱਦਾਂ ਕਹਿੰਦੇ ਨੇ ਮੈਂ ਬਾਬਾ ਜੀ ਦੀ ਨਹੀਂ ਮੰਨਣੀ ਮੈਨੂੰ ਗੁਰੂ ਗ੍ਰੰਥ ਸਾਹਿਬ ਮੁਤਾਬਕ ਦੱਸਣਾ ਪੈਣਾ ਵੀ ਆਹ ਗੱਲ ਗਲਤ ਹੈ ਗੁਰਬਾਣੀ ਮੁਤਾਬਕ ਦੱਸਣਾ ਪੈਣਾ ਤੁਹਾਨੂੰ ਗੁਰਬਾਣੀ ਮੁਤਾਬਕ ਮੈਨੂੰ ਦੱਸਣਾ ਹੈ ਵੀ ਆਹ ਗੱਲ ਗਲਤ ਹੈ ਤੇ ਜੇ ਤੁਸੀਂ ਕਹੋਗੇ ਵੀ ਬਾਬਾ ਜੀ ਨੇ ਫਲਾਣੇ ਬਾਬਾ ਜੀ ਇੱਦਾਂ ਕਹਿੰਦੇ ਆ ਫਲਾਣੇ ਬਾਬਾ ਜੀ ਮੈਂ ਇਸ ਗੱਲ ਨੂੰ ਨਹੀਂ ਮੰਨਣਾ ਜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੇ ਮੇਰੀ ਗਲਤੀ ਦਾ ਸੁਧਾਰ ਜ਼ਰੂਰ ਕਰੋ ਜੇ ਦੱਸ ਦਿਓ ਮਿਲ ਕੇ ਦੱਸ ਦਿਓ ਭਾਵੇਂ ਲਿਖ ਕੇ ਦੇ ਦਿਆ ਕਰੋ ਵੀ ਆ ਮੈਨੂੰ ਪੜ੍ਹ ਲਵਾਂਗਾ ਮੈਂ ਤੇ ਮੇਰੀ ਜਿੱਥੇ ਗਲਤੀ ਹੋਏਗੀ ਮੈਂ ਜ਼ਰੂਰ ਉਹਦਾ ਸੁਧਾਰ ਕਰਾਂਗਾ ਕਿਉਂਕਿ ਬੰਦਾ ਭੁੱਲਣਹਾਰ ਹੈ ਭੁੱਲਣ ਅੰਦਰ ਸਭ ਕੋ ਹਰ ਬੰਦਾ ਹੀ ਭੁੱਲ ਕਰ ਜਾਂਦਾ ਅਭੁੱਲ ਗੁਰੂ ਕਰਦਾ ਗੁਰੂ ਨਹੀਂ ਭੁੱਲਦਾ ਤੇ ਮਾਲਕ ਰੱਬ ਨਹੀਂ ਭੁੱਲਦਾ ਬਾਕੀ ਤੇ ਸਾਰੇ ਹੀ ਆਪਾਂ ਭੁੱਲਣਹਾਰ ਹਾਂ ਗਲਤੀਆਂ ਆਪਾਂ ਸਾਰਿਆਂ ਤੋਂ ਹੀ ਹੁੰਦੀਆਂ ਨੇ ਭਾਈ ਰੱਬ ਥੋੜ੍ਹਾ ਆ ਆਪਾਂ ਇਨਸਾਨ ਹਾਂ ਤੇ ਇਨਸਾਨ ਗਲਤੀਆਂ ਕਰਦਾ ਹੈ ਤੇ ਜਿੱਥੇ ਲੱਗੇ ਨਾ ਤੁਹਾਨੂੰ ਉਹ ਤੁਸੀਂ ਮੈਨੂੰ ਲਿਖ ਕੇ ਵੀ ਦੇ ਸਕਦੇ ਹੋ ਤਾਂ ਜੋ ਮੈਨੂੰ ਪਤਾ ਲੱਗੂ ਵੀ ਬਾਣੀ 'ਚ ਇੱਦਾਂ ਲਿਖੀ ਆ ਮੈਂ ਅਰਥ ਗਲਤ ਕਰਤਾ ਜਾਂ ਮੈਂ ਗਲਤ ਹਾਂ ਤੇ ਮੈਨੂੰ ਪਤਾ ਲੱਗ ਜਾਏਗਾ ਪਰ ਗੁਰਬਾਣੀ ਦੀ ਪ੍ਰਮਾਣ ਦੇਣਾ ਪੈਣਾ ਗੁਰਬਾਣੀ ਦਾ ਇਹ ਨਹੀਂ ਵੀ ਫਲਾਣੇ ਇੱਦਾਂ ਕਹਿੰਦਾ ਫਲਾਣਾ ਇੱਦਾਂ ਕਹਿੰਦਾ ਇੱਦਾਂ ਨਹੀਂ ਮੈਂ ਮੰਨਣੀ ਗੁਰਬਾਣੀ ਦਾ ਪ੍ਰਮਾਣ ਦਿਓ ਮੈਨੂੰ ਵੀ ਗੁਰਬਾਣੀ 'ਚ ਇੱਦਾਂ ਲਿਖਿਆ ਤੇ ਤੁਸੀਂ ਇਹਨੂੰ ਗਲਤ ਸੁਣਾ ਦਿੱਤਾ ਫਿਰ ਮੈਂ ਉਹਦਾ ਸੁਧਾਰ ਕਰ ਲਵਾਂ ਸੋ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਫਿਰ ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣ ਕੇ ਜਾਣਾ ਹੈ ਬੱਚਿਆਂ ਨੂੰ ਆਪਾਂ ਸਿਰ ਪਾਓ ਦਿਆਂਗੇ ਭੈਣ ਨੂੰ ਉਹ ਵੀ ਤੁਸੀਂ 2 ਮਿੰਟ ਬੈਠੇ ਰਹੋ ਟਿਕ ਕੇ ਬੈਠੇ ਰਹੋ ਬੜੇ ਟਿਕ ਕੇ ਬੈਠੇ ਹੋ ਹੁਣ ਤੱਕ ਫਿਰ ਆਪਾਂ ਘਰੋ ਕਰੀ ਚੱਲ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਰਾਮ ਰਤਨ ਪਰਿਵਾਰ ਪਰੀਆਂ ਸ਼ਬਦ ਸਾਹਿਬ ਗਿਆਨ
दर्शन परसे गुरु के जन्म मरण दुख जाए वाहेगुरु जी टोटी महला पंजवा माई मेरे मन को सुख कोट आनंद राज सुख भोगवे हर सिमरत बिनसे सब दुख माई मेरे मन को सुख कोट आनंद राज सुख भोगवे हर सिमरत बिन से सब दुख रहाओ कोट जन्म के किल बिख न सह सिमरत पावन तन मन सुख देख स्वरूप पूरन पैया सा दर्शन पेटत उतरी भुख चार पदार्थ अष्ट महासिद्ध काम तेन पार जात हर हर रुख नानक शरण गही सुख सागर जन्म मरण फिर गर्भ ना तुख चार पदार्थ अष्ट महासिद्ध काम तेन पार जात हर हर रुख नानक शरण गही सुख सागर जन्म मरण फिर गर्भ ना तुख वाहिगुरु जी का खालसा वाहिगुरु जी की फतेह।